107.27.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਮੁੜ ਕੇ ਆਵਾਂਗੇ ਦੇਣ ਚ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ। ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ, ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ।
ਦੁਆ ਮੰਗਾਂ ਕਿਸੇ ਦੇ ਨਾਮ ਕੋਈ ਦਰਦ ਨਾ ਹੋਵੇ, ਹਰੇ ਜਜ਼ਬਾਤ ਹੋ ਜਾਵਣ, ਹਵਾ ਇਉਂ ਸਰਦ ਨਾ ਹੋਵੇ, ਮਿਲੇ ਤੋਂ ਵਕਤ ਦੀ ਰੋਟੀ ਤੇ ਤਨ ਹਰ ਕੋਈ ਬੰਦਾ, ਕਿਸੇ ਦਾ ਬੇਬਸੀ ਦੇ ਹਾਲ ਮੁਖੜਾ ਚਰਦ ਨਾ ਹੋਵੇ, ਬਸੇਰਾ ਸਭ ਕਰਨ ਏਦਾਂ ਜਿਵੇਂ ਕੋਈ ਬਾਦਸ਼ਾਹ ਹੋਵਣ, ਲਗਾਵੇ ਚੋਟ ਨਾ ਕਿਸਮਤ, ਸਮਾਂ ਵੀ ਦਰਦ ਨਾ ਹੋਵੇ। ਤੇ ਲਓ ਜੀ, ਇਨ੍ਹਾਂ ਹੀ ਆਸਾਂ ਉਮੀਦਾਂ ਦੇ ਨਾਲ ਤੇ ਰਾਜਵਿੰਦਰ ਜਟਾਣਾ ਜੀ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਦੇ ਨਾਲ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ। ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਸਵੇਰ ਦੇ ਵਿੱਚ ਪ੍ਰੋਗਰਾਮ ਲਹਿਰਾਂ ਦੇ ਸੰਗ। ਹਰਮਨ ਰੇਡੀਓ ਦੇ ਵਿਹੜੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘੀ ਜੀ ਆਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਬੈਠੇ ਹੋ, ਹੱਸਦੇ ਵਸਦੇ ਰਹੋ ਤੇ ਛਾਲਾ ਜਵਾਨੀਆਂ ਮਾਣੋ ਤੇ ਆਪਣੇ ਪਰਿਵਾਰਾਂ ਦਾ ਨਿੱਘ ਹਮੇਸ਼ਾ ਮਾਣਦੇ ਰਹੋ। ਤੇ ਅੱਜ ਗੱਲ ਕਰਦੇ ਹਾਂ ਜੀ ਦਿਨ ਦੀ। ਸੋ ਦਿਨ ਤਾਂ ਜੀ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 21 ਜੁਲਾਈ ਤਰੀਕ ਹੋ ਚੁੱਕੀ ਹੈ ਜੀ, ਦਿਨ ਆ ਸ਼ੁੱਕਰਵਾਰ ਤੇ ਸਾਲ ਚੱਲ ਰਿਹਾ ਵਾ 2017। ਤੇ 17 ਦੀ ਸ਼ੁੱਕਰਵਾਰ ਦੀ ਇਹ ਜਿਹੜੀ 2017 ਤੇ 21 ਜੁਲਾਈ ਸ਼ੁੱਕਰਵਾਰ, ਜਾਣੀ ਕਿ ਇਹ ਸਾਥ ਆ ਜਿਹੜਾ ਸਾਡਾ ਤੁਹਾਡੇ ਦੇ ਨਾਲ, ਜਾਣੀ ਕਿ ਮੇਰਾ ਸਾਥ ਤਾਂ ਹਮੇਸ਼ਾ ਹੀ ਬਣਿਆ ਰਹੇਗਾ ਪਰ ਆਪਣਾ ਇਹ ਸਾਥ ਰਹੇਗਾ ਜੀ 8 to 10 ਸਿਡਨੀ ਸਮੇਂ ਮੁਤਾਬਕ, ਜਾਣੀ ਕਿ ਹੁਣ ਤੋਂ ਲੈ ਕੇ 2 ਘੰਟੇ ਤੱਕ। ਤੇ ਤੁਸੀਂ ਵੀ ਪਹੁੰਚੋ ਜੀ ਫਿਰ ਹਰਮਨ ਰੇਡੀਓ ਦੇ ਵਿਹੜੇ ਆਪਣੇ ਮੈਸੇਜ ਦੇ ਨਾਲ ਤੇ ਸੋਹਣੇ ਸੋਹਣੇ ਵਿਚਾਰਾਂ ਦੇ ਨਾਲ। ਤੇ ਗੱਲ ਕਰਦੇ ਹਾਂ ਜੀ ਮੌਸਮ ਦੀ। ਸੋ ਬ੍ਰਿਸਬਨ ਦੇ ਮੌਸਮ ਆ ਜੀ ਜਿਹੜਾ ਸਨੀ ਆ, ਧੁੱਪ ਵੀ ਆ ਤੇ ਛਾਂ ਵੀ ਆ ਤੇ ਕਾਫੀ ਜ਼ਿਆਦਾ ਠੰਡ ਆ, ਪਰ ਕੈਨਬਰਾ ਤੇ ਮੈਲਬੋਰਨ ਤੋਂ ਘੱਟ ਆ, ਕਿਉਂਕਿ ਥੋੜਾ ਜਿਹਾ ਦਿਨ ਆ ਜੀ ਜਿਹੜਾ ਉਹ ਨਿੱਘਾ ਵਾ ਤੇ ਮੈਲਬੋਰਨ ਦਾ ਵੈਦਰ ਆ ਜੀ ਜਿਹੜਾ ਕਾਫੀ ਜ਼ਿਆਦਾ ਠੰਡਾ ਵਾ, ਕਾਫੀ ਠੰਡਾ ਮੌਸਮ ਆ ਤੇ ਸਨੀ ਆ ਜੀ ਉੱਥੇ ਵੀ ਅੱਜ। ਤੇ ਕੈਨਬਰਾ ਵਿੱਚ ਹਮੇਸ਼ਾ ਹੀ ਬਹੁਤ ਜ਼ਿਆਦਾ ਠੰਡ ਰਹਿੰਦੀ ਆ, ਤੁਹਾਨੂੰ ਤੁਸੀਂ ਕੈਨਬਰਾ ਵਾਲੇ ਹੋ ਜਿਹੜੇ ਇੰਨੇ ਠੰਡ ਦੇ ਵਿੱਚ ਵੀ ਏਦਾਂ ਕੰਮ ਕਰਦੇ ਹੋ, ਹਨਾ -2 ਆ ਜੀ ਹੁਣ ਉੱਥੋਂ ਦਾ ਜਿਹੜਾ ਚੱਲ ਰਿਹਾ ਵਾ ਮੌਸਮ। ਤੇ ਸਿਡਨੀ ਦੇ ਵਿੱਚ ਪਾਰਟਲੀ ਕਲਾਉਡੀ ਆ ਜੀ ਤੇ ਹੁਣ ਉੱਥੇ 9 ਡਿਗਰੀ ਹੁਣ ਦਾ ਜਿਹੜਾ ਤਾਪਮਾਨ ਆ ਉਹ ਚੱਲ ਰਿਹਾ ਵਾ। ਸੋ ਲਓ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਹੋਰ ਕੀ ਹੋ ਰਿਹਾ ਤੇ ਇੰਡੀਆ ਦੀ ਗੱਲ ਕਰੀਏ। ਇੰਡੀਆ ਦੇ ਵਿੱਚ ਤਾਂ ਗਰਮੀ ਦਾ ਮੌਸਮ ਆ ਤੇ ਬਹੁਤ ਹੀ ਜ਼ਿਆਦਾ ਗਰਮੀ ਹੋਈ ਹੋਈ ਆ। ਤੇ ਲਓ ਜੀ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਕਰਾਂਗੇ ਆਪਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ, ਪਰ ਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ +9170804489 ਤੇ ਈਮੇਲ ਆ ਜੀ request@harmanradio.com। ਤੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਏਗਾ ਅੱਜ, ਥੋੜੀ ਜੀ ਆਪਾਂ ਗੱਲ ਕਰਾਂਗੇ ਕਾਟੋ ਕਲੇਸ਼ ਬਾਰੇ। ਕਾਟੋ ਕਲੇਸ਼ ਕੀ ਆ ਜੀ ਤੇ ਕਿਹੜਾ ਕਾਟੋ ਕਲੇਸ਼ ਆ ਉਸਦੇ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਬਾਅਦ ਦੇ ਵਿੱਚ ਤੇ ਹੋਰ ਕੀ ਪ੍ਰੋਗਰਾਮ ਦੇ ਵਿੱਚ ਹੋਏਗਾ। ਇੱਕ ਸਵਾਲ ਤੁਹਾਨੂੰ ਮੈਂ ਹੁਣੇ ਪੁੱਛ ਲੈਂਦੀ ਹਾਂ ਕਿ ਆਪਾਂ ਹਮੇਸ਼ਾ ਬੁਝਾਰਤਾਂ ਪਾਉਂਦੇ ਹਾਂ, ਤੇ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਬੁਝਾਰਤਾਂ ਹੁੰਦੀਆਂ ਕਿੰਨੇ ਤਰ੍ਹਾਂ ਦੀਆਂ ਵਾ, ਕਿਉਂਕਿ ਕੁੜੀ ਨੇ ਆਉਣ ਸਾਰੀ ਸਵਾਲ ਸ਼ੁਰੂ ਕਰ ਦਿੱਤੇ। ਸਵਾਲ ਨੀ ਜੀ, ਨਾਰਮਲ ਜੀ ਡਿਸਕਸ਼ਨ ਆ। ਤੇ ਲਓ ਫਿਰ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੀ ਹਾਂ। ਦੱਸੋ ਜੀ ਫਿਰ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਚੱਲ ਰਿਹਾ, ਕਿੱਦਾਂ ਦੀ ਹਵਾ ਅਬੋ ਚੱਲ ਰਹੀ ਹੈ ਤੇ ਕੀ ਚੱਲ ਰਿਹਾ ਤੁਹਾਡੇ ਮਨਾਂ ਦੇ ਵਲਵਲਿਆਂ ਦੇ ਵਿੱਚ। ਤੇ ਭੇਜ ਦੋ ਸੋਹਣੇ ਸੋਹਣੇ ਸੰਦੇਸ਼ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ, ਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਜੀ ਇੱਕ ਪਿਆਰਾ ਜਿਹਾ ਗੀਤ। ਸਿੱਖਦੇ ਰਹੇ ਉਮਰ ਭਰ ਲਹਿਰਾਂ ਨਾਲ ਲੜਨ ਦਾ ਹੁਨਰ, ਸਿੱਖਦੇ ਰਹੇ ਉਮਰ ਭਰ ਲਹਿਰਾਂ ਨਾਲ ਲੜਨ ਦਾ ਹੁਨਰ, ਸਾਨੂੰ ਕਿੱਥੇ ਪਤਾ ਸੀ ਕਿ ਕਿਨਾਰੇ ਹੀ ਕਾਤਲ ਨਿਕਲਣਗੇ। ਸੋ ਸ਼ਿਵ ਦੀਆਂ ਇਹਨਾਂ ਲਾਈਨਾਂ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਉੱਪਰ ਬਿਲਕੁਲ ਢੁਕਦੀਆਂ ਨੇ ਜੀ। ਗਾਣਾ ਸੁਣ ਰਹੇ ਸੀ ਤੁਸੀਂ ਤੂਫਾਨ ਸਿੰਘ ਮੂਵੀ ਦੇ ਵਿੱਚੋਂ ਰਣਜੀਤ ਬਾਵਾ ਦਾ ਗਾਇਆ ਹੋਇਆ। ਤੇ ਵਾਕਈ ਜੀ ਬਾਵਾਂ ਨੂੰ ਤੂਫਾਨ ਰੋਕਣੇ ਤਾਂ ਹਜੇ ਆਉਂਦੇ ਆ, ਪਰ ਕਿਤੇ ਨਾ ਕਿਤੇ ਜਿਹੜੇ ਦਿਮਾਗ ਆ ਨਾ ਉਹ ਬੱਸੋ ਬਾਹਰ ਹੁੰਦੇ ਜਾ ਰਹੇ ਆ। ਸੋ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ। ਬੁਝਾਰਤ ਤੁਹਾਨੂੰ ਮੈਂ ਪਾ ਹੀ ਦਿੱਤੀ ਆ ਕਿ ਬੁਝਾਰਤ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਤੇ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ ਜੀ ਜੋ ਕਾਟੋ ਕਲੇਸ਼ ਬਾਰੇ। ਹੁਣ ਤੁਸੀਂ ਕਹੋਗੇ ਕਾਟੋ ਕਲੇਸ਼ ਕਿਹੜਾ, ਕਾਟੋ ਕਲੇਸ਼ ਜੀ ਆ ਜਿਹੜਾ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਵਾ ਨਾ ਫੇਸਬੁੱਕ ਤਾਂ, ਇਹਦੇ ਤੇ ਬਸ ਵਿਹਲੇ ਨੀ ਰਹਿਣ ਦਿੰਦੇ, ਕੋਈ ਨਾ ਕੋਈ ਗੱਲਬਾਤ ਚੱਲਦੀ ਹੀ ਰਹਿੰਦੀ ਆ। ਸੋ ਅੱਜ ਆਪਾਂ ਕਾਟੋ ਕਲੇਸ਼ ਜਿਹੜਾ ਆਸਟ੍ਰੇਲੀਆ ਵਰਸਿਸ ਕੈਨੇਡਾ ਪਿਆ ਹੋਇਆ ਵਾ ਨਾ ਉਹਦੇ ਬਾਰੇ ਗੱਲ ਕਰਾਂਗੇ। ਸੋ ਗੱਲਬਾਤ ਦੇ ਵਿੱਚ ਤੁਸੀਂ ਵੀ ਆਪਣਾ ਹਿੱਸਾ ਪਾਇਓ ਕਿ ਕਿਉਂ ਤੇ ਕਾਟੋ ਏਦਾਂ ਦੀ ਸਿਚੁਏਸ਼ਨ ਆਉਂਦੀ ਆ, ਕਿਉਂਕਿ ਮੈਂ ਤਾਂ ਸੋਚਦੀ ਸੀ ਕਿ ਸਾਡੇ ਜਿਹੜੇ ਪੰਜਾਬੀ ਆ ਨਾ ਇੱਥੇ ਆ ਗਏ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਨਾ ਸਾਨੂੰ ਸਾਡੇ ਕਲਚਰ ਤੋਂ ਅਸੀਂ ਪਰੇ ਹੋ ਜਾਂਦੇ ਹਾਂ, ਜਾਣੀ ਕਿ ਜਿਹੜੇ ਉੱਥੇ ਵਿਆਹ ਸ਼ਾਦੀਆਂ ਕਿੱਦਾਂ ਦਾ ਮਾਹੌਲ ਹੁੰਦਾ ਉਹ ਤੋਂ ਅਸੀਂ ਕਿਤੇ ਨਾ ਕਿਤੇ ਵਾਂਝੇ ਰਹਿ ਜਾਂਦੇ ਹਾਂ ਇੱਥੇ ਆ ਕੇ, ਹੈ ਨਾ। ਤੇ ਆਪਦੇ ਕਲਚਰ ਤੋਂ, ਆਪਣੇ 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 ਤੋਂ, ਰਿਸ਼ਤਿਆਂ ਤੋਂ ਨਾ ਬਹੁਤ ਦੂਰ ਆ ਜਾਂਦੇ ਹਾਂ, ਕਿਤੇ ਨਾ ਕਿਤੇ ਹਰ ਦਮ ਇਹਨਾਂ ਦੀ ਜਿਹੜੀ ਜੋੜ ਹੁੰਦੀ ਆ ਉਹ ਲੱਗਦੀ ਰਹਿੰਦੀ ਆ। ਤੇ ਮੈਨੂੰ ਤਾਂ ਇਹ ਲੱਗਦਾ ਸੀ ਕਿ ਸਾਡੇ ਪੰਜਾਬੀ ਇੱਥੇ ਆ ਕੇ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ, ਲੜਾਈ ਪਾਈ ਸੀ ਹੈ ਨਾ ਜਿਹੜਾ ਸਾਡੇ ਪ੍ਰੇਸ ਪਾਇਆ ਪਰ ਉਹਨੂੰ ਦੇਖ ਕੇ ਨਹੀਂ ਲੱਗਦਾ ਕਿਉਂਕਿ ਪੰਜਾਬੀ ਜਾਣਦੇ ਆਪਣੇ ਨਾਲ ਹੀ ਲੈ ਕੇ ਚੱਲਦੇ ਆ। ਜੀ ਦੋਸਤੋ ਮਾਫੀ ਚਾਹਵਾਂਗੇ, ਥੋੜੀ ਆਵਾਜ਼ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਸਾਨੂੰ ਇੱਕ ਬ੍ਰੇਕ ਲੈਣੀ ਪਈ। ਸੋ ਬ੍ਰੇਕ ਤੋਂ ਬਾਅਦ ਜੀ ਫਿਰ ਇੱਕ ਵਾਰੀ ਤੁਹਾਡਾ ਸਵਾਗਤ ਆ ਸਾਰਿਆਂ ਦਾ। ਸੋ ਗੱਲ ਕਰ ਰਹੀ ਸੀ ਮੈਂ ਅੱਜ ਆਪਾਂ ਕਾਢੋ ਕਲੇਸ਼ ਬਾਰੇ ਗੱਲ ਕਰਨ ਬਾਰੇ। ਸੋ ਕਿਤੇ ਨਾ ਕਿਤੇ ਮੈਂ ਕਹਿ ਰਹੀ ਸੀਗੀ ਕਿ ਜਦੋਂ ਅਸੀਂ ਪਰਦੇਸਾਂ ਦੇ ਵਿੱਚ ਆ ਜਾਂਦੇ ਹਾਂ ਆਪਣੇ ਪੰਜਾਬ ਤੋਂ ਦੂਰ, ਆਪਣੇ ਰਿਸ਼ਤੇ ਨਾਤਿਆਂ ਤੋਂ ਦੂਰ, ਤਾਂ ਇੱਥੇ ਆ ਕੇ ਕਿਤੇ ਨਾ ਕਿਤੇ ਸਾਨੂੰ ਇਹਨਾਂ ਕਦਰਾਂ ਕੀਮਤਾਂ ਉਸ ਆਪਣੇਪਨ ਦੀ ਮਹਿਸੂਸ ਲੋੜ ਜ਼ਿਆਦਾ ਹੁੰਦੀ ਹੈ। ਜ਼ਿਆਦਾ ਲੋੜ ਮਹਿਸੂਸ ਹੁੰਦੀ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਉਸ ਚੀਜ਼ ਦੀ ਖੋਹ ਵੀ ਪੈਂਦੀ ਆ। ਪਰ ਜੋ ਅੱਜ ਕੱਲ੍ਹ ਫੇਸਬੁੱਕ ਤੇ ਹੋ ਰਿਹਾ ਵਾ ਉਹ ਦੇਖ ਕੇ ਏਦਾਂ ਨਹੀਂ ਲੱਗਦਾ, ਕਿਉਂਕਿ ਇੱਥੋਂ ਤਾਂ ਇਹੀ ਲੱਗ ਰਿਹਾ ਕਿ ਪੰਜਾਬੀਆਂ ਦੇ ਨਾਲ ਲੜਾਈ ਹੀ ਮੁੱਖ ਵਿਸ਼ਾ ਬਣ ਗਈ ਆ। ਉਹ ਲੜਾਈ ਫਿਰ ਕਿਸੇ ਵੀ ਪਾਸੇ ਕਿਉਂ ਨਾ ਪੈ ਜਾਵੇ। ਤਾਂ ਜ਼ਰੂਰ ਇਸ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਪਰ ਫਿਲਹਾਲ ਆਪਾਂ ਖ਼ਬਰਾਂ ਬਾਰੇ ਗੱਲ ਕਰਦੇ ਹਾਂ ਮਿੰਟੂ ਬਰਾੜ ਜੀ ਦੇ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ। ਸੋ ਕਹਿੰਦੇ ਹਾਂ ਉਹਨਾਂ ਨੂੰ ਨਿੱਕੀ ਜੀ ਆਇਆਂ। ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹੋਰ ਜੀ ਅੱਜ ਦਾ ਦਿਨ ਕਿੱਦਾਂ ਦਾ ਤੁਹਾਡਾ?
ਦਿਨ ਖੂਬਸੂਰਤ ਚੜਿਆ ਜੀ ਅੱਜ, ਦੋ ਚਾਰ ਦਿਨਾਂ ਤੋਂ ਹਵਾ ਵਗਣ ਤੋਂ ਬਾਅਦ ਕੱਲ ਤੇ ਅੱਜ ਦਾ ਦਿਨ ਜਿਹੜਾ ਕਾਫੀ ਵਧੀਆ ਤੇ ਉਮੀਦ ਆ ਵੀ ਸਾਫ ਸੁਥਰਾ ਦਿਨ ਰਹੂ ਅੱਜ, ਖਾਸ ਕਰਕੇ ਮੇਰੇ ਵਰਗੇ ਆਊਟਡੋਰ ਕੰਮ ਕਰਨ ਵਾਲੇ ਬੰਦਿਆਂ ਲਈ ਤਾਂ ਵਧੀਆ ਦਿਨ ਆ
ਜੀ। ਸੋ ਬ੍ਰਾਡ ਸਾਹਿਬ ਇੱਧਰ ਸਾਡੇ ਜਿਹੜੇ ਲਿਸਨਰ ਆ ਪ੍ਰੋਗਰਾਮ ਦੇ ਵਿੱਚ ਉਹ ਵੀ ਸ਼ਾਮਿਲ ਹੋ ਰਹੇ ਆ ਤੇ ਨਾਲ ਨਾਲ ਆਪਾਂ ਉਹਨਾਂ ਦੇ ਮੈਸੇਜ ਵੀ ਲਈ ਜਾਵਾਂਗੇ। ਸੋ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਸੁਣਨ ਵਾਲਿਆਂ ਨੂੰ, ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਦੀਪ ਸੰਧੂ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਜੋਗੀਆ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਦਵਿੰਦਰ ਸ਼ਰਮਾ ਵੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਵੀ, ਕੁਛ ਕਹਿਤਾ ਹੈ ਜੀ ਸਾਵਨ। ਸੋ ਬਿਲਕੁਲ ਜੀ, ਸਾਵਨ ਦਾ ਮਹੀਨਾ ਵਾ ਤੇ ਕੁਛ ਕਹਿਤਾ ਹੈ ਜੀ ਸਾਵਨ ਕੀ ਕਹਿੰਦਾ ਵਾ ਇਹ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ। ਸੋ ਖਬਰਾਂ ਬਾਰੇ ਗੱਲਬਾਤ ਚੱਲ ਰਹੀ ਆ ਮਿੰਟੂ ਬਰਾੜ ਜੀ ਦੇ ਨਾਲ। ਹਾਂਜੀ ਬਰਾੜ ਸਾਹਿਬ, ਖਬਰਾਂ ਦੇ ਵਿੱਚ ਗੱਲਬਾਤ ਕਰਦੇ ਹਾਂ ਜੀ, ਜਿਹੜੇ ਕਿ ਸਾਡੇ 14ਵੇਂ ਰਾਸ਼ਟਰਪਤੀ ਬਣ ਚੁੱਕੇ ਨੇ ਰਾਮਨਾਥ ਕੋਵਿੰਦ। ਸੋ ਉਸ ਦੇ ਬਾਰੇ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ।
ਬਿਲਕੁਲ ਜੀ, ਦੇਖੋ ਇੱਕ ਫਾਰਮੈਲਿਟੀ ਸੀ ਤੇ ਉਹ ਫਾਰਮੈਲਿਟੀ ਪੂਰੀ ਹੋ ਗਈ ਆ, ਤੇ ਬਸ ਸਿਰਫ ਇਹ ਤਾਂ ਹੁਣ ਇੱਕੋ ਹੀ ਗੱਲ ਸੀਗੀ ਵੀ ਜਿਹੜੇ ਉਹ ਕਿੰਨੇ ਫਰਕ ਨਾਲ ਜਿੱਤਦੇ ਆ, ਇਹ ਇਹੀ ਇੱਕ ਜਿਹੜੀ ਰਹਿੰਦੀ ਸੀਗੀ ਮੇਨ ਜੇ ਗੱਲ ਕਰੀਏ ਤਾਂ ਉਹ ਕਾਫੀ ਵੱਡੇ ਫਰਕ ਨਾਲ ਜਿੱਤੇ ਆ, ਪਰ ਉਹਨਾਂ ਨੇ ਰਿਕਾਰਡ ਵੀ ਨਹੀਂ ਬਣਾਇਆ ਜੇ ਕਿਹਾ ਜਾਵੇ ਤਾਂ। ਰਿਕਾਰਡ ਤਾਂ ਕੇ ਆਰ ਨਰਾਇਣਨ ਨੇ ਬਣਾਇਆ ਸੀ ਜੀ, 95% ਵੋਟਾਂ ਲੈ ਗਏ ਸੀ, ਪਰ ਇਹਨਾਂ ਨੂੰ ਵੀ ਤਕਰੀਬਨ 66% ਤੋਂ ਉੱਤੇ ਵੋਟਾਂ ਮਿਲੀਆਂ, 65-66%। ਸੋ ਕਾਫੀ ਜਿਹੜੀ ਵਧੀਆ ਜਿੱਤ ਮੰਨੀ ਜਾਊਗੀ ਇਹਨਾਂ ਦੀ। ਤੇ ਕਈ ਵਾਰ ਕੀ ਹੁੰਦਾ ਵੀ ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ ਵੀ ਮੈਂ ਉੱਥੋਂ ਤੱਕ ਪਹੁੰਚੂਗਾ, ਤੇ ਅੱਜ ਤਾਂ ਅਖਬਾਰਾਂ ਨੇ ਤਾਂ ਇਹ ਵੀ ਕਿਹਾ ਵੀ ਇੱਕ ਝੁੱਗੀ ਝੋਪੜੀ ਤੋਂ ਉੱਠ ਕੇ ਤੇ ਰਾਸ਼ਟਰਪਤੀ ਤੱਕ ਪਹੁੰਚਣਾ ਸਭ ਲਈ ਇੱਕ ਬਹੁਤ ਵੱਡੀ ਚੁਣੌਤੀ ਹੁੰਦਾ, ਤੇ ਉਸ ਚੁਣੌਤੀ ਨੂੰ ਉਹਨਾਂ ਨੇ ਉਹਨਾਂ ਨੂੰ ਮਿਲੀ ਆ। ਕਈ ਵਾਰੀ ਕੋਈ ਚੀਜ਼ਾਂ ਨਾ ਬਿਨ ਮੰਗੇ ਮੋਤੀ ਮਿਲੇ ਵਾਲੀ ਗੱਲ ਹੁੰਦੀ ਹੈ ਜੀ। ਅੱਜ ਤੋਂ ਸਹੀ 20-25 ਦਿਨ ਮਹੀਨਾ ਪਹਿਲਾਂ ਤੱਕ ਕਿਸੇ ਨੇ ਕੋਵਿੰਦ ਦਾ ਨਾਂ ਤੱਕ ਨਹੀਂ ਸੁਣਿਆ ਸੀ, ਸਿਰਫ ਬਾਹਲੇ ਹੀ ਜਿਹੜੇ ਸਿਆਸਤ ਦੇ ਵਿੱਚ ਲੀਨ ਬੰਦੇ ਆ ਉਹਨਾਂ ਨੂੰ ਪਤਾ ਸੀ, ਜਾਂ ਲੋਕਲ ਜਿਹੜੇ ਸੂਬੇ ਆ ਜੋ ਯੂਪੀ ਦੇ ਉਹਨਾਂ ਨੂੰ ਪਤਾ ਸੀ ਵੀ ਇੱਕ ਰਾਜ ਸਭਾ ਦੇ ਵਿੱਚ ਕੋਵਿੰਦ ਨਾਂ ਦਾ ਵੀ ਮੈਂਬਰ ਆ ਜਾਂ ਇੱਕ ਵਕੀਲ ਨੇ, ਇਹ ਜੀ ਚੀਜ਼ਾਂ ਦਾ ਉਹਨਾਂ ਨੂੰ ਪਤਾ ਸੀ। ਤੇ ਕੋਈ ਬਾਹਲੇ ਪੁਰਾਣੇ ਉਹ ਰਾਜਨੀਤਿਕ ਵੀ ਨਹੀਂ, 1999 ਚ ਜਿਹੜੀ ਉਹਨਾਂ ਨੇ ਲਈ ਆ ਜਿਹੜੀ ਮੈਂਬਰਸ਼ਿਪ ਜੇ ਗੱਲ ਕਰੀਏ ਤਾਂ, ਤੇ ਉਹਨਾਂ ਨੂੰ ਐਡੀ ਛੇਤੀ ਜਿਹੜੀਆਂ ਚੀਜ਼ਾਂ ਮਿਲਣੀਆਂ ਉਹ ਇੱਕ ਮੁਕੱਦਰ ਕਹਾਂਗੇ ਜੀ, ਤੇ ਕਿਸੇ ਦੇ ਘਰੇ ਕਰਮਾਂ ਦਾ ਫਲ ਕਹਾਂਗੇ। ਤੇ ਪਰ ਅਸੀਂ ਤਾਂ ਇਹ ਆਸ ਕਰਦੇ ਹਾਂ ਵੀ ਜਿਵੇਂ ਹੁਣ ਤੱਕ ਉਹਨਾਂ ਦਾ ਨਾਂ ਜਿਹੜਾ ਬੜਾ ਸਾਫ਼ ਸੁਥਰਾ ਰਿਹਾ, ਬਿਨਾਂ ਉਹਦੇ ਤੇ ਕਿਸੇ ਕਿਸਮ ਦੀ ਕੋਈ ਕਿੰਤੂ ਪਰੰਤੂ ਨਹੀਂ ਹੋਈ, ਤੇ ਆਸ ਕਰਦੇ ਹਾਂ ਵੀ ਅੱਗੇ ਵੀ ਉਹ ਇੱਕ ਚੰਗੇ ਰਾਸ਼ਟਰਪਤੀ ਸਾਬਤ ਹੋਣ ਦੇਸ਼ ਦੇ। ਭਾਵੇਂ ਰਾਸ਼ਟਰਪਤੀ ਦੇ ਹੱਥ ਸਾਨੂੰ ਪਤਾ ਹੀ ਆ ਕੋਈ ਜ਼ਿਆਦਾ ਨਹੀਂ ਕੁਛ ਹੁੰਦਾ, ਪਰ ਫੇਰ ਵੀ ਕਈ ਵਾਰੀ ਇਹ ਹੋ ਜਾਂਦਾ ਵੀ ਰਾਸ਼ਟਰਪਤੀ ਦੇ ਮਾਮਲੇ 'ਚ ਮੇਰਾ ਇੱਕ ਹੋਰ ਮੰਨਣਾ, ਮੇਰੀ ਇੱਕ ਹੋਰ ਢੰਗ ਨਾਲ ਸਮੀਖਿਆ, ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਮੇਰਾ ਲੈਵਲ ਨਾ ਹੋਵੇ ਉੱਥੋਂ ਤੱਕ ਸੋਚਣ ਦਾ, ਪਰ ਮੇਰੀ ਸੋਚ ਇਹ ਆ ਵੀ ਰਾਸ਼ਟਰਪਤੀ ਨੂੰ ਅਸੀਂ ਕਰਵੜ ਦੀ ਮੋਹਰ ਕਹਿੰਦੇ ਹਾਂ, ਤੇ ਰਾਸ਼ਟਰਪਤੀ ਨੂੰ ਅਸੀਂ ਕਹਿੰਦੇ ਹਾਂ ਵੀ ਇੱਕ ਉਹ ਜਿੱਥੇ ਮਰਜ਼ੀ ਉਹਨੂੰ ਵਰਤ ਲੈਂਦੇ ਆ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ, ਜਿੱਥੇ ਉਹਨਾਂ ਨੂੰ ਪਾਸ ਕਰਕੇ ਜਿਹੜਾ ਮਤਾ ਚਲਾ ਜਾਂਦਾ ਉਹਨਾਂ ਕੋਲੇ, ਤੇ ਉਹਨਾਂ ਨੂੰ ਉਹ ਪਾਸ ਕਰਨਾ ਪੈਂਦਾ। ਪਰ ਮੇਰੇ ਹਿਸਾਬ ਨਾਲ ਜਿਹੜਾ ਰਾਸ਼ਟਰਪਤੀ ਰਬੜ ਦੀ ਮੋਹਰ ਹੁੰਦੇ ਹੋਏ ਵੀ ਜੇ ਇੱਕ ਕੰਮ ਕਰ ਸਕਦੇ ਆ, ਜੇ ਉਹ ਮਜਬੂਰ ਹੁੰਦੇ ਹੋਏ ਵੀ ਕੰਮ ਕਰ ਸਕਦੇ ਆ, ਤਾਂ ਉਹ ਆਪਦਾ ਦਾਮਨ ਹਿਸਟਰੀ ਦੇ ਵਿੱਚ ਆਪਦੇ ਆਪ ਨੂੰ ਸਾਫ਼ ਸੁਥਰਾ ਤੇ ਆਪਦੇ ਆਪ ਨੂੰ ਕਿਸੇ ਵੀ ਕੰਟਰੋਵਰਸ਼ਲ ਫੈਸਲੇ ਤੋਂ ਬਾਹਰ ਰੱਖਣ ਦਾ ਕਾਰਜ ਤਾਂ ਉਹ ਕਰ ਹੀ ਸਕਦੇ ਆ, ਚਾਹੇ ਮਜਬੂਰੀ ਵੀ ਜਿਹੜੀ ਮਜਬੂਰੀ ਬਸ ਹੁੰਦੀ ਆ, ਜਦੋਂ ਮਜਬੂਰੀ ਦਾ ਵੀ ਇੱਕ ਲਿਮਿਟ ਹੁੰਦੀ ਆ ਜਿਹੜੀਆਂ ਤਾਂ ਛੋਟੀਆਂ ਮੋਟੀਆਂ ਮਜਬੂਰੀਆਂ ਉਹਨਾਂ ਨੂੰ ਤਾਂ ਉਹ ਤਰੀਕੇ ਨਾਲ ਟਾਲ ਸਕਦੇ ਆ ਵੀ ਕਿਸੇ ਵੀ ਮਤੇ ਨੂੰ ਉਹ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਵੀ ਰਾਸ਼ਟਰਪਤੀ ਕੋਲੇ ਅਕਸਰ ਇਹ ਅਪਰੋਚ ਆ ਜਾਂਦੀ ਆ ਵੀ ਫਲਾਣੇ ਬੰਦੇ ਦੀ ਜਿਹੜੀ ਫਾਂਸੀ ਦੀ ਸਜ਼ਾ ਮਾਫ ਕਰ ਦਿਓ ਤੇ ਰਾਸ਼ਟਰਪਤੀ ਜ਼ਿਆਦਾਤਰ ਰਾਸ਼ਟਰਪਤੀ ਉਦੋਂ ਕੀ ਹੁੰਦੇ ਆ ਵੀ ਉਹ ਆਪਦਾ ਟਾਈਮ ਟਪਾਉਂਦੇ ਆਪਦੇ ਪੰਜ ਚਾਰ ਸਾਲ ਕੇਸ ਨੂੰ ਸੋਚਾ ਸਾਚੀ ਚ ਤੇ ਉਹਨੂੰ ਕਹਿ ਕੇ ਟਪਾ ਦਿੰਦੇ ਆ ਵੀ ਇਹ ਨਾ ਹੋਵੇ ਵੀ ਮੇਰੇ ਤੋਂ ਇੱਕ ਅਪਰਾਧੀ ਬਚ ਜੇ ਕਹਿੰਦੇ ਨੀ ਹੁੰਦੇ ਚਾਹੇ ਇੱਕ ਵੀ ਜਿਹੜਾ ਗੈਰ ਅਪਰਾਧੀ ਬੰਦਾ ਇੱਕ ਵੀ ਨਹੀਂ ਫਸਣਾ ਚਾਹੀਦਾ ਪਰ ਫਸੇ ਜੇ ਚਾਹੇ ਉਂਝ ਅਪਰਾਧੀ ਹੋਵੇ ਤਾਂ ਉਹ ਛੁੱਟਣਾ ਨੀ ਚਾਹੀਦਾ ਸੋ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਉਹ ਆਪਦਾ ਸਮਾਂ ਟਪਾ ਲੈਂਦੇ ਆ ਪਰ ਫਿਰ ਇਹ ਚੀਜ਼ਾਂ ਤਾਂ ਕੋਈ ਵੱਡੀਆਂ ਨਹੀਂ ਅਸਰ ਕਰਦੀਆਂ ਪਰ ਜਦੋਂ ਕੋਈ ਸਿਆਸੀ ਫੈਸਲੇ ਹੁੰਦੇ ਨਾ ਕਈ ਚੀਜ਼ਾਂ ਦੇ ਉਹ ਸਿਆਸੀ ਫੈਸਲੇ ਫਿਰ ਇਹ ਯਾਦ ਕੀਤਾ ਜਾਂਦਾ ਵੀ ਕਿਹਦੇ ਕਾਰਜਕਾਲ ਚ ਤੇ ਕਦੋਂ ਇਹ ਹੋਇਆ ਸੀ ਭਾਵੇਂ ਉਹਨੂੰ ਮਜਬੂਰੀ ਬਸ ਉੱਥੇ ਮੋਹਰ ਲਾਉਣੀ ਪੈਂਦੀ ਹੈ ਪਰ ਮਜਬੂਰੀ ਕਾਹਦੀ ਆ ਮਜਬੂਰੀ ਇਹੀ ਹੈ ਨਾ ਵੀ ਰਾਸ਼ਟਰਪਤੀ ਭਵਨ ਚੋਂ ਨਾ ਜਾਇਆ ਜਾਵੇ ਰਾਸ਼ਟਰਪਤੀ ਭਵਨ ਚ ਬੈਠਿਆ ਜਾਵੇ ਇਹ ਤਾਂ ਕੋਈ ਮਜਬੂਰੀ ਨਹੀਂ ਨਾ ਹੈਗੀ ਵੀ ਜੇ ਤੁਸੀਂ ਡਿਨਾਈ ਕਰਤਾ ਤੇ ਤੁਹਾਨੂੰ ਅਸਤੀਫਾ ਹੀ ਦੇਣਾ ਪੈ ਸਕਦਾ ਤੁਹਾਨੂੰ ਉਦਾਂ ਹੀ ਗਵਾਉਣਾ ਪੈ ਸਕਦਾ ਹੋਰ ਤਾਂ ਇਸ ਤੋਂ ਵੱਧ ਕੁਛ ਨਹੀਂ ਨਾ ਹੈ ਸੋ ਮੈਨੂੰ ਲੱਗਦਾ ਵੀ ਰਾਸ਼ਟਰਪਤੀ ਦੀ ਜਿਹੜੀ ਅਸਲੀ ਚੁਣੌਤੀ ਇਹ ਹੁੰਦੀ ਆ ਵੀ ਉਹ ਆਪਦੇ ਅਸਾਨ ਭੁੱਲ ਕੇ ਹੁਣ ਲੱਖ ਭਾਜਪਾ ਦੇ ਅਸਾਨ ਹੈ ਕੋਵਿੰਦ ਦੇ ਉੱਤੇ ਪਰ ਉਹ ਇਹਨਾਂ ਸਾਰਿਆਂ ਨੂੰ ਭੁੱਲ ਕੇ ਇੱਕ ਨਿਊਟਰਲ ਪ੍ਰੈਜੀਡੈਂਟ ਦੀ ਜਿਹੜੀ ਭੂਮਿਕਾ ਉਹਨੂੰ ਨਿਭਾਉਣੀ ਚਾਹੀਦੀ ਆ ਜੇ ਉਹਨੂੰ ਕਿਤੇ ਲੱਗੇ ਵੀ ਉਹਨੂੰ ਜ਼ਿਆਦਾ ਹੀ ਵਰਤਿਆ ਜਾ ਰਿਹਾ ਤੇ ਉਹ ਪਿੱਛੇ ਹਟ ਸਕਦੇ ਆ ਪਿੱਛੇ ਹਟ ਕੇ ਆਪਦੀ ਕੁਰਸੀ ਨੂੰ ਲੱਤ ਮਾਰ ਸਕਦੇ ਆ ਆਪਦੇ ਅਹੁਦੇ ਨੂੰ ਲੱਤ ਮਾਰ ਸਕਦੇ ਆ ਇਹੀ ਇੱਕ ਪਰਖ ਆ ਤੇ ਇਸ ਪਰਖ ਦੇ ਉੱਤੇ ਸਾਡੇ ਪੁਰਾਣੇ ਜਿਹੜੇ ਰਾਸ਼ਟਰਪਤੀ ਆ ਉਹ ਤਕਰੀਬਨ ਬਹੁਤ ਸਾਰੇ ਰਾਸ਼ਟਰਪਤੀ ਫੇਲ ਰਹੇ ਆ ਤੇ ਉਹਨਾਂ ਨੇ ਜਿਵੇਂ ਸਰਕਾਰਾਂ ਨੇ ਚਾਹਿਆ ਉਵੇਂ ਦਸਖਤ ਕਰ ਦਿੱਤੇ ਆ ਪਰ ਜਿਨ੍ਹਾਂ ਦੇ ਵਿੱਚੋਂ ਜੇ ਖਾਸ ਤੌਰ ਤੇ ਮੈਂ ਕਹਾਂ ਤਾਂ ਗਿਆਨੀ ਜੈਲ ਸਿੰਘ ਇੱਕ ਇਹੋ ਜਿਹਾ ਨਾਂ ਸੀ ਜਿਹਦੇ ਤੇ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਸੀ ਸਿੱਖ ਧਰਮ ਚ ਨੂੰ ਮਾਣ ਹੋਣਾ ਚਾਹੀਦਾ ਵੀ ਸੀ ਇੱਕ ਸਾਡਾ ਇੱਕੋ ਇੱਕ ਜਿਹੜਾ ਰਾਸ਼ਟਰਪਤੀ ਬਣਿਆ ਉਹ ਚੌਦੇ ਦੇ ਉੱਤੇ ਪਹੁੰਚਿਆ ਉਹ ਵੀ ਇੱਕ ਅਨਪੜ੍ਹ ਬੰਦਾ ਤੇ ਉਹ ਵੀ ਐਡਾ ਕੁ ਵੱਡਾ ਆਜ਼ਾਦੀ ਘਲਾਟੀਆ ਵੀ ਕਹਿਣਾ ਹੀ ਸੌਖਾ ਹੁੰਦਾ ਵੀ ਉਸ ਬੰਦੇ ਨੂੰ ਗੋਰਿਆਂ ਨੇ ਘੋੜਿਆਂ ਨੇ ਮਗਰ ਪਾ ਪਾ ਕੇ ਘੜੀਸਿਆ ਸੀਗਾ ਤੇ ਇਹੋ ਜਿਹੀਆਂ ਸਜ਼ਾਵਾਂ ਭੋਗ ਕੇ ਉਹ ਉੱਥੋਂ ਤੱਕ ਪਹੁੰਚਿਆ ਪਰ ਅੱਜ ਅਸੀਂ ਵੀ ਅਸੀਂ ਸਿੱਖ ਕੌਮ ਵਾਲੇ ਹੋਰ ਤਾਂ ਛੱਡੋ ਸਿੱਖ ਕੌਮ ਵਾਲੇ ਵੀ ਉਹਦਾ ਨਾਂ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਕਿਤੇ ਵੀ ਕੋਈ ਸਤਿਕਾਰ ਨਹੀਂ ਦਿੰਦੇ ਕਿਤੇ ਕੁਛ ਵੀ ਉਹਨਾਂ ਦੇ ਕਿਸੇ ਗੱਲ ਨੂੰ ਉਹਨਾਂ ਨੂੰ ਉਹ ਲੈਵਲ ਨਹੀਂ ਦਿੰਦੇ ਕਾਰਨ ਕੀ ਕਾਰਨ ਉਹ ਆ ਵੀ ਉਹ ਇੱਕ ਜਦੋਂ ਪਰਖ ਦੀ ਘੜੀ ਆਈ ਉਸ ਪਰਖ ਦੀ ਘੜੀ ਦੇ ਉੱਤੇ ਉਹ ਦਾਮਨ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਉਸ ਪਰਖ ਦੀ ਘੜੀ ਦੇ ਵਿੱਚ ਜੇ ਉਹ ਛੱਡ ਦਿੰਦੇ ਨਾ ਆਪਦਾ ਰਾਜਕਾਜ ਛੱਡ ਦਿੰਦੇ ਤਾਂ ਉਹ ਅੱਜ ਇੱਕ ਵੱਡੇ ਮਸੀਹਾ ਦੇ ਤੌਰ ਦੇ ਉੱਤੇ ਯਾਦ ਕੀਤੇ ਜਾਂਦੇ ਮੈਂ ਤਾਂ ਇਹੀ ਕਹੂੰਗਾ ਵੀ ਉਹ ਅਮਰ ਹੋ ਜਾਂਦੇ ਅਮਰ ਹੋਣ ਵਾਲੀ ਪੋਜੀਸ਼ਨ ਆਈ ਸੀ ਉਹਨਾਂ ਕੋਲੇ ਉਹਨਾਂ ਨੂੰ ਪਰਖਣ ਦੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਲਈ ਫਾਈਨਲ ਸਾਈਨ ਰਾਸ਼ਟਰਪਤੀ ਦੇ ਚਾਹੀਦੇ ਸੀ ਉਹ ਸਾਈਨ ਕਰਨ ਤੋਂ ਪਹਿਲਾਂ ਉਹ ਕੁਰਸੀ ਤੋਂ ਉੱਠ ਖੜਦੇ ਉਹ ਅਸਤੀਫਾ ਦੇ ਦਿੰਦੇ ਉਹ ਇਸਦੀ ਵਿਰੋਧਤਾ ਕਰਦੇ ਉਹ ਇਹਦੇ ਲਈ ਆਪਦੀ ਪਾਵਰ ਵਰਤਦੇ ਇੱਕ ਰਾਸ਼ਟਰਪਤੀ ਆਪਣੀ ਪਾਵਰ ਵਰਤ ਸਕਦਾ ਉਹ ਪਾਵਰ ਵਰਤ ਸਕਦੇ ਸੀ ਜਦੋਂ ਦਿੱਲੀ ਚ ਕਤਲੇਆਮ ਹੋ ਰਿਹਾ ਸੀ ਉਦੋਂ ਉਹ ਪਾਵਰ ਵਰਤ ਸਕਦੇ ਸੀ ਆਪਦੀ ਫੌਜ ਨੂੰ ਫੌਜ ਦੇ ਮੁਖੀ ਸੀ ਉਹ ਤੇ ਸਭ ਤੋਂ ਹੈਰਾਨੀ ਦੀ ਗੱਲ ਆ ਇੱਕ ਦੇਸ਼ ਦੇ ਰਾਸ਼ਟਰਪਤੀ ਦੇ ਹੁੰਦਿਆਂ ਸਿੱਖ ਰਾਸ਼ਟਰਪਤੀ ਦੇ ਹੁੰਦਿਆਂ 30,000 ਸਿੱਖਾਂ ਦਾ ਕਤਲ ਉਹਦੇ ਤੋਂ ਜਿਹੜੀ 50 ਕਿਲੋਮੀਟਰ ਦੇ ਰੇਡੀਅਸ ਚ ਹੁੰਦਾ ਸੋ ਇਹ ਪਰਖਾਂ ਹੁੰਦੀਆਂ ਇੱਕ ਰਾਸ਼ਟਰਪਤੀ ਦੀਆਂ ਵੀ ਕਿੱਥੇ ਉਸ ਰਾਸ਼ਟਰਪਤੀ ਨੇ ਕਿਵੇਂ ਉਹਨੇ ਖੜਨਾ ਤੇ ਕੀ ਅੱਜ ਗਿਆਨੀ ਜੈਲ ਸਿੰਘ ਦਾ ਨਾਂ ਲੈਣ ਵਾਲੇ ਜਾਂ ਲੈਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਵੀ ਮਾੜਾ ਸਮਝਿਆ ਜਾਂਦਾ ਤੇ ਸਮਝਿਆ ਵੀ ਜਾਣਾ ਚਾਹੀਦਾ ਕਿਉਂਕਿ ਜਿਹੜਾ ਉਹਨਾਂ ਨੇ ਕੰਮ ਹੀ ਕਿਹੋ ਜਿਹਾ ਕੀਤਾ ਸੋ ਮੇਰਾ ਕਹਿਣ ਦਾ ਭਾਵ ਇਹ ਆ ਵੀ ਇੰਨੀਆਂ ਕੁਰਬਾਨੀਆਂ ਕਰਕੇ ਦੇ ਉਹ ਇੱਕ ਮੰਤਰੀ ਤੋਂ ਮੁੱਖ ਮੰਤਰੀ ਪੰਜਾਬ ਦੇ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਉਹਨਾਂ ਦੇ ਕਾਰਜਕਾਲ ਚ ਹੋਈਆਂ ਬਹੁਤ ਕੁਛ ਉਹਨਾਂ ਨੇ ਜੋ ਗ੍ਰਹਿ ਮੰਤਰੀ ਬਣੇ ਉਦੋਂ ਹੋਈਆਂ ਤੇ ਫਿਰ ਅਖੀਰ ਰਾਸ਼ਟਰਪਤੀ ਬਣੇ ਉਦੋਂ ਹੋਈਆਂ ਤੇ ਪਰ ਅੱਜ ਸਾਡੇ ਲਈ ਉਹ ਮੈਂ ਸ਼ਬਦ ਵਰਤ ਨਹੀਂ ਸਕਦਾ ਪਰ ਬਹੁਤ ਸਾਰੇ ਸ਼ਬਦ ਲੋਕ ਵਰਤਦੇ ਆ ਵੀ ਉਹ ਇੱਕ ਧੱਬੇ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ ਵੀ ਉਹ ਸਿੱਖ ਕੌਮ ਦੇ ਉੱਤੇ ਜਾਂ ਸਿੱਖਇਜ਼ਮ ਦੇ ਉੱਤੇ ਇੱਕ ਧੱਬੇ ਦੇ ਤੌਰ ਦੇ ਉੱਤੇ ਲੋਕ ਇਹ ਜ਼ਿਕਰ ਕਰਦੇ ਆ ਪਰ ਮੈਂ ਚਾਹੇ ਇੰਨਾ ਨਹੀਂ ਉਹਨਾਂ ਨੂੰ ਹਜੇ ਆਪਣੇ ਪਰਸਨਲ ਤੌਰ ਤੇ ਕਹਾਂ ਵੀ ਨਜ਼ਰਾਂ ਤੋਂ ਗਿਰਾਇਆ ਪਰ ਮੈਨੂੰ ਵੀ ਗਿਲਾ ਰਹਿੰਦਾ ਵੀ ਉਸ ਬੰਦੇ ਨੇ ਆਪਦੇ 70-80 ਸਾਲ ਦੇ ਜੀਵਨ ਦੇ ਵਿੱਚ ਇੰਨੀਆਂ ਕੁਰਬਾਨੀਆਂ ਕਰਕੇ ਤੇ ਇੱਕ ਗਲਤ ਫੈਸਲਾ ਕਰਕੇ ਇੱਕ ਅਹਿਸਾਨ ਮੰਨ ਕੇ ਤੇ ਕਿੱਥੇ ਉਹਨੇ ਆਪਣਾ ਆਪ ਨੂੰ ਗਵਾ ਲਿਆ ਸੋ ਉਮੀਦ ਇਹੀ ਕਰਨੀ ਚਾਹੀਦੀ ਹੈ ਵੀ ਕੋਵਿੰਦ ਵਰਗਾ ਬੰਦਾ ਜਿਹਨੇ ਆਪਦੇ 70 ਸਾਲ ਹੁਣ ਤੱਕ ਜ਼ਿੰਦਗੀ ਦੇ 60-65-70 ਸਾਲ ਜਿੰਨੀ ਵੀ ਉਹਨਾਂ ਦੀ ਏਜ ਹੋਈ ਆ ਉਹਨਾਂ ਨੇ ਬਹੁਤ ਸਾਫ ਸੁਥਰੇ ਗੁਜ਼ਾਰੇ ਆ ਤੇ ਉਹ ਹੁਣ ਵੀ ਜਿਹੜੀ ਭਾਜਪਾ ਦੀ ਕਿਸੇ ਪ੍ਰੈਸ਼ਰ ਹੇਠ ਨਾ ਆ ਕੇ ਤੇ ਉਹ ਆਪਦਾ ਇੱਕ ਜਿਹੜਾ ਨਿਰਪੱਖ ਰਾਸ਼ਟਰਪਤੀ ਹੋਣ ਦਾ ਸਬੂਤ ਦੇਣਗੇ ਤੇ ਬਾਕੀ ਤਾਂ ਆਸ ਹੀ ਹੈ ਜੀ ਅਸੀਂ ਆਪਾਂ ਕਿੰਨੀ ਕਰ ਲਈਏ
ਜੀ। ਤੇ ਬ੍ਰਾਜ ਸਾਹਿਬ ਅਗਲੀ ਖਬਰ ਬਾਰੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ, ਜਿੱਥੇ ਕਿ ਜਿਹੜੇ ਖਹਿਰਾ ਜੀ ਉਹ ਵਿਰੋਧੀ ਧਿਰ ਦੇ ਨੇਤਾ ਬਣ ਗਿਆ, ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਇਸ ਦੇ ਬਾਰੇ ਤਾਂ ਇਹ ਹੈ ਜੀ ਵੀ ਦੇਰ ਸੇ ਆਏ ਦਰੁਸਤ ਆਏ ਵਾਲੀ ਸ਼ਬਦ ਹੀ ਵਰਤਣਾ ਚਾਹੀਦਾ ਮੈਨੂੰ, ਕਿਉਂਕਿ ਜਿਹੜੇ ਬੰਦੇ ਇੱਕ ਐਕਸਪਰਟਾਂ ਨੂੰ ਛੱਡ ਕੇ ਤੇ ਇੱਕ ਇਹੋ ਜਿਹੇ ਲੋਕਾਂ ਨੂੰ ਟੈਸਟ ਕਰਨਾ ਜਿਹੜੇ ਕਿ ਊੜਾੜਾ ਤੱਕ ਨਹੀਂ ਜਾਣਦੇ, ਪਹਿਲੀ ਗੱਲ। ਦੂਜਾ ਇਹ ਆ ਵੀ ਹਰ ਬੰਦੇ ਦੇ ਵਿੱਚ ਇੱਕ ਸਕਿੱਲ ਆ ਤੇ ਉਹ ਸਕਿੱਲ ਨਾਲ ਹੀ ਬੰਦਾ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋ ਜਾਂਦਾ। ਜੇ ਹੁਣ ਕਿਸੇ 'ਚ ਰਾਜ ਮਿਸਤਰੀ ਦਾ ਸਕਿੱਲ ਆ ਤਾਂ ਅਸੀਂ ਉਹਨੂੰ ਇਹ ਕਹੀਏ ਵੀ ਤੂੰ ਟਰਾਲੀਆਂ ਬਣਾ, ਵੈਲਡਿੰਗ ਕਰ, ਤਾਂ ਉਹ ਨਹੀਂ ਬਣਾ ਸਕਦਾ, ਉਹ ਰਾਜ ਮਿਸਤਰੀ ਹੀ ਇੱਟਾਂ ਹੀ ਚਿਣ ਸਕਦਾ। ਸੋ ਸੁਖਪਾਲ ਖਹਿਰਾ ਪਿਛਲੇ 10 ਸਾਲਾਂ ਤੋਂ ਆਪਦੇ ਆਪ ਨੂੰ ਸਾਬਤ ਕਰ ਚੁੱਕੇ ਆ ਵੀ ਉਹ ਸਿਆਸਤ ਦੇ ਉੱਤੇ ਕਾਫੀ ਪਕੜ ਰੱਖਦੇ ਆ, ਸਿਆਸੀ ਮਾਮਲਿਆਂ ਦੇ ਉੱਤੇ ਪਕੜ ਰੱਖਦੇ ਆ, ਉਹਨਾਂ ਦੀ ਬੋਲਚਾਲ ਦੀ ਭਾਸ਼ਾ ਸਿਆਸੀ ਆ, ਉਹਨਾਂ ਨੂੰ ਸਿਆਸਤ ਦੇ ਦਾਅ ਪੇਚ ਆਉਂਦੇ ਆ ਤੇ ਲੀਡ ਕਰਨ ਦੀਆਂ ਵੀ ਗੱਲਾਂ ਆਉਂਦੀਆਂ। ਪਰ ਉਹਨਾਂ ਦੇ ਜਿਹੜਾ ਨੈਗੇਟਿਵ ਦੇ ਵਿੱਚ ਜਾ ਰਹੀ ਇਹ ਸੀ ਵੀ ਉਹ ਜਦੋਂ ਭਾਜਪਾ ਦੇ ਜਦੋਂ ਆਮ ਆਦਮੀ ਪਾਰਟੀ ਚ ਆਏ ਸਨ ਉਸ ਟਾਈਮ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਕੋਪ ਸੀ ਉਹ ਇਹ ਸੀ ਵੀ ਹਰ ਬੰਦੇ ਨੂੰ ਜਲੀਲ ਕਰਕੇ ਪਾਰਟੀ ਦੇ ਵਿੱਚ ਲਿਆ ਜਾਂਦਾ ਸੀ। ਚਾਹੇ ਮਾਫ਼ ਕਰਨਾ ਸ਼ਾਇਦ ਆਮ ਆਦਮੀ ਪਾਰਟੀ ਦੇ ਸਮਰਥਕ ਇਹ ਗੱਲ ਨਾ ਮੇਰੀ ਹਜ਼ਮ ਕਰਨ, ਪਰ ਇਹ ਸੱਚਾਈ ਸੀ ਵੀ ਹਰ ਬੰਦਾ ਜੇ ਕੋਈ ਆਮ ਆਦਮੀ ਵੱਲ ਖਿੱਚਿਆ ਆਉਂਦਾ ਸੀ ਉਹ ਸਿਰਫ ਖਿੱਚਿਆ ਆਉਂਦਾ ਸੀ ਵੀ ਉਹ ਵੀ ਤਬਦੀਲੀ ਚਾਹੁੰਦਾ ਸੀ, ਉਹ ਵੀ ਇੱਕ ਚੰਗੀ ਪਾਰਟੀ ਦਾ ਸਵਾਗਤ ਕਰਨਾ ਚਾਹੁੰਦਾ ਸੀ। ਪਰ ਆਮ ਆਦਮੀ ਦਾ ਜਿਹੜਾ ਰਵੱਈਆ ਜਾਂ ਰਵਾਇਤ ਜਾਂ ਵਰਤਾਰਾ ਸੀ ਉਹ ਸੀ ਜਲੀਲ ਕਰਨ ਵਾਲਾ ਵੀ ਹਰ ਬੰਦੇ ਨੂੰ ਜਲੀਲ ਕੀਤਾ ਗਿਆ। ਉਸ ਜਲਾਲਤ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਤਾਂ ਨੇੜੇ ਵੀ ਨਹੀਂ ਲੱਗਣ ਦਿੱਤਾ। ਪਰ ਸੁਖਪਾਲ ਖਹਿਰਾ ਦੇ ਉੱਤੇ ਵੀ ਬਹੁਤ ਮਾੜੇ ਟਾਈਮ ਆਏ। ਸੁਖਪਾਲ ਖਹਿਰਾ ਦਾ ਵੀ ਮੈਨੂੰ ਲੱਗਦਾ ਵੀ ਬਹੁਤ ਵੱਡੀਆਂ ਪਰਖ ਦੀਆਂ ਘੜੀਆਂ ਚੋਂ ਲੰਘਿਆ, ਪਰ ਉਹਨੇ ਪਾਰਟੀ ਨਹੀਂ ਛੱਡੀ ਤੇ ਉਹਨਾਂ ਨੇ ਪਾਰਟੀ ਦੇ ਵਿੱਚ ਆਪਦੀ ਜਿਹੜੀ ਜਿੰਨੀ ਕੁ ਗੱਲਬਾਤ ਉਹ ਕਰ ਸਕਦੇ ਸੀ ਜਾਂ ਜਿੰਨਾ ਕੁ ਕੰਮ ਕਰਦੇ ਸੀ ਉਹਨਾਂ ਨੇ ਸਬਰ ਦੇ ਘੁੱਟ ਪੀਤੇ ਆ ਮੇਰੇ ਹਿਸਾਬ ਨਾਲ, ਸਬਰ ਤੇ ਜ਼ਹਿਰ ਜਿਹਨੂੰ ਕਹਿ ਸਕਦੇ ਆ ਉਹ ਘੁੱਟ ਪੀਂਦੇ ਰਹੇ ਤੇ ਪਰ ਅੱਜ ਉਹਨਾਂ ਦਾ ਨਤੀਜਾ ਮਿਲਿਆ ਵੀ ਪਾਰਟੀ ਨੂੰ ਮਹਿਸੂਸ ਹੋਇਆ ਵੀ ਵਾਕਈ ਜਿਹੜਾ ਖਹਿਰੇ ਦਾ ਸਮਰਥਨ ਕਰਨਾ ਬਣਦਾ ਤੇ। ਪਰ ਮੈਨੂੰ ਹਜੇ ਵੀ ਬੜਾ ਇਸ ਚ ਦੁੱਖ ਆ ਵੀ 2/3 ਵਿਧਾਇਕਾਂ ਨੇ ਹੀ ਖਹਿਰੇ ਦਾ ਸਮਰਥਨ ਕੀਤਾ, ਹਲੇ ਵੀ ਜਿਹੜੇ 21 ਚੋਂ 7 ਵਿਧਾਇਕਾਂ ਨੇ ਉਹਨਾਂ ਦੀ ਵਿਰੋਧਤਾ ਕੀਤੀ ਆ, ਚਾਹੇ ਉਹ 1-2 ਬਲਜਿੰਦਰ ਕੌਰ ਨੂੰ ਚਾਹੁੰਦੇ ਸਨ, 2 ਅਮਨ ਅਰੋੜਾ ਨੂੰ ਚਾਹੁੰਦੇ ਸਨ, 3 ਜਿਹੜੇ ਕਮਰ ਸੰਧੂ ਨੂੰ ਚਾਹੁੰਦੇ ਸਨ। ਪਰ ਮੇਰਾ ਇਹ ਮੰਨਣਾ ਵੀ ਜੇ ਇੱਕ ਪਰਖ ਕੀਤੀ ਜਾਣੀ ਚਾਹੀਦੀ ਸੀ ਅਮਨ ਅਰੋੜਾ, ਕਮਰ ਸੰਧੂ, ਫੂਲਕਾ ਜਾਂ ਇਹਨਾਂ ਸਾਰੇ ਬਲਜਿੰਦਰ ਕੌਰ ਦੇ ਵਿੱਚੋਂ, ਤਾਂ ਖਹਿਰਾ ਦਾ ਕੱਦ ਕਾਟ ਤੇ ਖਹਿਰਾ ਦੀ ਜਿਹੜੀ ਅਪਰੋਚ ਸੀ ਉਹ ਇੱਕ ਤਰਫੀ ਸੀਗੀ, ਸਾਰਿਆਂ ਨਾਲੋਂ ਵੱਧ ਕੇ ਜਿਹੜੀ ਉਹਨਾਂ ਦੀ ਅਪਰੋਚ ਸੀ। ਪਰ ਚਲੋ ਜੀ, ਆਮ ਆਦਮੀ ਪਾਰਟੀ ਨੇ ਚਾਹੇ ਜਲੀਲ ਕਰਕੇ ਲਿਆਂਦਾ ਜਾਂ ਜਿਵੇਂ ਮਰਜ਼ੀ ਪਰਖ ਦੀਆਂ ਘੜੀਆਂ ਚ ਕਹਿਣ ਲੈ ਕੇ ਲਿਆਂਦਾ, ਪਰ ਉਹ ਇੱਕ ਸਹੀ ਬੰਦੇ ਨੂੰ ਜਿਹੜੀ ਕਮਾਂਡ ਪੰਜਾਬ ਚ ਦਿੱਤੀ ਆ। ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਭਗਵੰਤ ਮਾਨ ਪਾਰਟੀ ਦਾ ਜਿਹੜਾ ਸੂਬੇ ਦਾ ਪ੍ਰਧਾਨ ਉਹ ਹੁਣ ਕਿੰਨਾ ਕੁ ਲਾ ਕੇ ਖਾਂਦੇ ਆ ਖਹਿਰਾ ਸਾਹਿਬ ਨਾਲ, ਕਿੰਨੇ ਕੁ ਦੋਨੇ ਜਾਣਿਆਂ ਦੀ ਟਿਊਨਿੰਗ ਬਣਦੀ ਆ, ਕੈਮਿਸਟਰੀ ਦੋਨਾਂ ਦੀ ਕੀ ਕਹਿੰਦੀ ਆ। ਜੇ ਦੋਨਾਂ ਦੀ ਕੈਮਿਸਟਰੀ ਸਹੀ ਨਿਕਲਦੀ ਆ ਤਾਂ ਆਮ ਆਦਮੀ ਪਾਰਟੀ ਆ ਜਿਹੜੀ ਆਉਣ ਵਾਲੀਆਂ ਜਿਹੜੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋ ਸਕਦਾ ਵੀ ਵਾਪਸੀ ਕਰ ਲੇ, ਤੇ ਕਾਫੀ ਮਿਹਨਤ ਕਰਨੀ ਪੈਣੀ ਆ ਤੇ ਉਹ ਵੀ ਰਲ ਕੇ 1-11 ਹੋ ਕੇ। ਤੇ ਜੇ ਉਹੀ ਗੱਲਾਂ ਰਹੀਆਂ ਵੀ ਭਗਵੰਤ ਮਾਨ ਦੀ ਇੱਛਾ ਦੇ ਖਿਲਾਫ ਹੋਇਆ ਸਾਰਾ ਕੁਛ, ਭਗਵੰਤ ਮਾਨ ਨਹੀਂ ਖਹਿਰਾ ਨੂੰ ਚਾਹੁੰਦੇ ਸਨ, ਇਹ ਅੰਦਰਲੀਆਂ ਗੱਲਾਂ, ਤੇ ਫੇਰ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਫੇਰ ਪੰਜਾਬ ਦੇ ਵਿੱਚ ਫੇਰ ਉਹੀ ਕੜਮਾਸ ਰਹੂਆ, ਤਾਂ ਫੇਰ ਪਾਰਟੀ ਨੂੰ ਮੈਨੂੰ ਲੱਗਦਾ ਇਹ ਸੋਚਣਾ ਪਊਗਾ ਇੱਕ ਆਦਮੀ ਇੱਕ ਅਹੁਦੇ ਨੂੰ ਛੱਡ ਕੇ ਦੋਨੇ ਅਹੁਦੇ ਇੱਕ ਆਦਮੀ ਨੂੰ ਦੇਣੇ ਪੈਣਗੇ, ਤਾਂ ਜਾ ਕੇ ਫਿਰ ਪਾਰਟੀ ਦੇ ਜਿਹੜੇ ਪੈਰ ਲੱਗਣਗੇ। ਪਰ ਚਲੋ ਜੀ, ਅਸੀਂ ਦੇਖਦੇ ਹਾਂ ਸੁਖਪਾਲ ਖਹਿਰਾ ਹੋਰਾਂ ਦਾ ਜਿਹੜਾ ਹੁਣ ਤੱਕ ਉਹਨਾਂ ਦੀ ਕਮੀ ਇਹ ਰਹੀ ਆ ਵੀ ਜਦੋਂ ਕਹਿੰਦੇ ਨੀ ਹੁੰਦੇ ਇੱਕ ਕਹਾਵਤ ਆ ਸਾਡੇ ਵੀ ਥੇਹੀ ਵਾਲੇ ਦਿਨ ਰੁਸਦੀ ਆ, ਕਿ ਜਿਹੜੀ ਕਹਿੰਦੇ ਨੇ ਇੱਕ ਅਣਜਾਣ ਜਨਾਨੀ ਥੇਹੀ ਵਾਲੇ ਦਿਨ ਰੁਸਦੀ ਆ, ਸਾਡੇ ਮਾਲਵੇ ਚ ਇੱਕ ਕਹਾਵਤ ਆ ਥੇਹੀ ਦੇ ਮਾਮਲੇ ਚ, ਤੁਹਾਨੂੰ ਨੀ ਪਤਾ ਸ਼ਾਇਦ ਬੋਬੀ ਵੀ ਥੇਹੀ ਕੀ ਚੀਜ਼ ਹੁੰਦੀ ਆ। ਸਾਡੇ ਇੱਕ ਆਮ ਤੌਰ ਤੇ ਪਿੰਡਾਂ ਦੇ ਵਿੱਚ ਨਾ ਇੱਕ ਦਿਨ ਰੱਖਿਆ ਜਾਂਦਾ ਜਦੋਂ ਸਾਰਾ ਦੁੱਧ ਉਹ ਨਾ ਤਾਂ ਕਿਤੇ ਵੇਚਿਆ ਜਾਂਦਾ ਨਾ ਕਿਤੇ ਦੁੱਧ ਰਿੜਕਿਆ ਜਾਂਦਾ, ਉਹ ਦੁੱਧ ਵਰਤਿਆ ਜਾਂਦਾ ਸਾਰਾ, ਕਿਸੇ ਨਾ ਕਿਸੇ ਰੂਪ ਚ ਮਿਠਾਈ ਕੱਢੀ ਜਾਂਦੀ ਆ, ਖੋਆ ਬਣਾਇਆ ਜਾਂਦਾ, ਖੀਰ ਬਣਾਈ ਜਾਂਦੀ ਆ, ਵੀ ਸਾਰੇ ਦਾ ਸਾਰਾ ਦੁੱਧ ਉਹਨੂੰ ਕਹਿੰਦੇ ਅੱਜ ਕਿੱਥੇ ਹੀ ਰੱਖੀ ਆ, ਤੇ ਜਿਹਦੀ ਇੱਕ ਪੁਰਾਣੀ ਰਵਾਇਤ ਚੱਲੀ ਆ ਜਾਂਦੀ ਆ ਕਿਸੇ ਬਜ਼ੁਰਗਾਂ ਦੇ ਨਾਂ ਦੇ ਉੱਤੇ ਜਾਂ ਕਿਸੇ ਹੋਰ ਦੇ ਉੱਤੇ, ਤੇ ਉਸ ਦਿਨ ਫਿਰ ਪਰਿਵਾਰ ਦੇ ਵਿੱਚ, ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਕਿਹੜੇ ਮਾਹੌਲ ਹੁੰਦੇ, ਉਹਨਾਂ ਨੂੰ ਤਾਂ ਆਹੀ ਖੀਰ ਜਾਂ ਮਿਠਾਈ ਜਾਂ ਬਰਫੀਆਂ ਇਹੀ ਟਾਈਮ ਸੀ ਕਿਸੇ ਵੇਲੇ ਚ, ਹੁਣ ਭਾਵੇਂ ਬਦਲ ਗਿਆ, ਉਸ ਦਿਨ ਹੀ ਉਹਨਾਂ ਦਾ ਤਾਂ ਬਹੁਤ ਵਧੀਆ ਹੁੰਦਾ ਸੀ, ਨਹੀਂ ਤਾਂ ਤੁਹਾਨੂੰ ਪਤਾ ਹੀ ਵੀ ਆਪਣੇ ਦੀਵਾਲੀ ਵਾਲੇ ਦਿਨ ਹੀ ਮਿਠਾਈ ਆਉਂਦੀ ਹੁੰਦੀ ਸੀ ਘਰੇ, ਤੇ ਨਹੀਂ ਤਾਂ ਕਿਹੜਾ ਵਿਚਾਰਾ ਜਾਂ ਵਿਆਹ ਸ਼ਾਦੀਆਂ ਚ ਆਉਂਦੀ ਸੀ। ਤਾਂ ਇਹ ਥੇਰੀ ਵਾਲੇ ਦਿਨ ਨਾ ਸਪੈਸ਼ਲ ਇੱਕ ਵਧੀਆ ਪਕਵਾਨ ਮੰਨਦੇ ਸਨ ਦੁੱਧ ਤੋਂ, ਤੇ ਉੱਥੇ ਕਹਾਵਤ ਬਣੀ ਸੀ ਵੀ ਜਿਹੜੀ ਅਣਜਾਣ ਜਨਾਨੀ ਜਾਂ ਜਿਹੜੇ ਕਹਿ ਸਕਦੇ ਮੂਰਖ ਜਨਾਨੀ ਕਹਿੰਦੇ ਸੀ, ਜਿਹੜੀ ਮੂਰਖ ਔਰਤ ਹੁੰਦੀ ਆ ਬਾਕੀ 29 ਦਿਨ ਤਾਂ ਘਰੇ ਖੁਸ਼ੀ ਖੁਸ਼ੀ ਵਿਚਰਦੀ ਆ, ਸਭ ਨਾਲ ਹੱਸਦੀ ਖੇਡਦੀ ਆ, ਤੇ ਥੇਰੀ ਵਾਲੇ ਦਿਨ ਰੁੱਸ ਜਾਂਦੀ ਆ, ਤੇ ਜਿਹੜਾ ਚੰਗੇ ਪਕਵਾਨ ਬਣੇ ਹੁੰਦੇ ਆ ਉਹ ਖਾਣ ਪੀਣ ਪੀਣ ਬੰਨੀ ਰਹਿ ਜਾਂਦੀ ਆ। ਸੋ ਇਹ ਕਿਤੇ ਨਾ ਕਿਤੇ ਸੁਖਪਾਲ ਖਹਿਰਾ ਨਾਲ ਵੀ ਹੁੰਦਾ ਰਿਹਾ ਵੀ ਉਹ ਜਿਹੜੀ ਵੀ ਮਰਜ਼ੀ ਪਾਰਟੀ ਚ ਰਹੇ ਜਿੱਥੇ ਵੀ ਰਹੇ, ਤੇ ਜਦੋਂ ਕਿਤੇ ਮਲਾਈ ਖਾਣ ਦਾ ਟਾਈਮ ਆਉਂਦਾ ਸੀ ਤੇ ਉਹ ਕਿਤੇ ਨਾ ਕਿਤੇ ਲਾਂਭੇ ਹੋ ਜਾਂਦੇ ਸਨ। ਪਰ ਹੁਣ ਦੇਖਦੇ ਹਾਂ ਜੀ, ਹੁਣ ਇੱਕ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਜਿਹੜਾ ਰੁਤਬਾ ਜਿਹਨੂੰ ਉਹ ਮਿਸ ਕਰ ਗਏ ਸਨ ਕਾਂਗਰਸ ਚ ਹੁੰਦੇ, ਤਾਂ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਮਿਨਿਸਟਰ ਪੱਕਾ ਸੀਗਾ, ਜੇ ਉਹ ਕਾਂਗਰਸ ਦੇ ਵਿੱਚ ਟਿਕੇ ਰਹਿੰਦੇ ਤਾਂ ਉਹ ਕੈਬਨਿਟ ਮੰਤਰੀ ਪੱਕੇ ਸਨ। ਤਾਂ ਅੱਜ ਜਿਹੜੇ ਉਹ ਕੈਬਨਿਟ ਮੰਤਰੀ ਦਾ ਰੁਤਬਾ ਲੈਣ ਦੇ ਵਿੱਚ ਦੁਬਾਰੇ ਕਾਮਯਾਬ ਹੋ ਗਏ ਆ ਜੀ, ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੈਂਕ ਮਿਲਦਾ। ਸੋ ਦੇਖਦੇ ਹਾਂ ਜੀ ਹੁਣ ਸੁਖਪਾਲ ਖਹਿਰਾ ਦੀ ਕੀ ਕਾਰਗੁਜ਼ਾਰੀ ਹੁੰਦੀ ਆ।
ਜੀ ਮਰਾਜ ਸਰ, ਅੱਗੇ ਹਰਪ੍ਰੀਤ ਸਿੰਘ ਕੋਹਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜੀ ਖਬਰ ਸਾਨੂੰ ਭੇਜੀ ਆ, ਕਹਿੰਦੇ ਕਿ 36 ਸਾਲ ਪਹਿਲਾਂ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਦਿੱਲੀ ਦੀ ਅਦਾਲਤ ਨੇ ਦਿੱਤੀ 25 ਜ਼ਮਾਨਤ। ਸੋ ਇਸ ਦੇ ਬਾਰੇ ਜੀ ਉਹਨਾਂ ਨੇ ਤੁਹਾਤੋਂ ਆਪਣੇ ਵਿਚਾਰ ਮੰਗੇ ਆ।
ਬਿਲਕੁਲ ਜੀ, ਇਹ ਖਬਰ ਨਾ ਦੋ ਤਿੰਨ ਤਰਫ ਨਾਲ ਲਾਈ ਜਾ ਰਹੀ ਹੈ, ਕੋਈ ਦਿੱਲੀ ਨੇ ਪੱਕੀ ਜਮਾਨਤ ਦੀ ਗੱਲ ਕਰ ਰਿਹਾ ਤੇ ਕੋਈ ਪੰਜਾਬ ਸਰਕਾਰ ਦੇ ਉੱਤੇ ਇਹ ਦੋਸ਼ ਲਾ ਰਿਹਾ ਵੀ ਉਹ ਜਿਹੜੀ ਇਹਦੀ ਹੈਲਪ ਕਰ ਰਹੇ ਆ। ਪਰ ਇਹ ਸੀਨ ਕੀ ਸੀਗਾ, ਸੀਨ ਇਹ ਸੀਗਾ ਜੀ ਵੀ 36 ਸਾਲ ਪਹਿਲਾਂ ਨਾ 1981 ਦੀ ਗੱਲ ਆ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਰੈਸਟ ਕਰ ਲਿਆ ਸੀਗਾ ਉਹਨਾਂ ਦੇ ਇੱਕ ਅੰਦੋਲਨ ਕਰਕੇ, ਖਾਸ ਕਰਕੇ ਜਿਹੜਾ 78 ਦੇ ਵਿੱਚ ਜਿਹੜਾ ਨਿਰੰਕਾਰੀ ਕਤਲ ਆਮ ਹੋਇਆ ਸੀ ਉਹਦੇ ਅਗੇਂਸਟ ਜਦੋਂ ਤਿੱਖੇ ਤੇਵਰ ਅਪਣਾਏ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਰਾਂ ਨੇ, ਤਾਂ ਉਸ ਟਾਈਮ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਹਨਾਂ ਦੀ ਗ੍ਰਿਫ਼ਤਾਰੀ ਉਹਨਾਂ ਨੂੰ ਰਿਹਾਈ ਲਈ ਕੁਝ ਇੱਕ ਨੌਜਵਾਨਾਂ ਨੇ ਉਸ ਟਾਈਮ ਇੱਕ ਜਹਾਜ਼ ਅਗਵਾ ਕਰ ਲਿਆ ਸੀ ਜਿਹਨੂੰ ਕਿ ਉਹ ਸ੍ਰੀਨਗਰ ਤੋਂ ਲਾਹੌਰ ਲੈ ਗਏ ਸੀ, ਤੇ ਲਾਹੌਰ ਲਿਜਾ ਕੇ ਉਹਨਾਂ ਨੂੰ ਭਾਵੇਂ ਉਹ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਸੀ, 107 ਦੇ ਗਰੀਬ ਯਾਤਰੀ ਸਨ ਉਸ ਜਹਾਜ਼ ਦੇ ਵਿੱਚ, ਤੇ ਉੱਥੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਉਹ ਜਿਹੜੇ 4-5 ਨੌਜਵਾਨ ਸਨ ਉਹਨਾਂ ਨੂੰ ਬਾਅਦ ਦੇ ਵਿੱਚ ਵੇਲੇ ਵੇਲੇ ਸਿਰ ਉਹਨਾਂ ਨੇ ਪਹਿਲਾਂ ਉੱਥੇ ਉਮਰ ਕੈਦ ਭੋਗੀ ਪਾਕਿਸਤਾਨ ਦੇ ਵਿੱਚ, ਤੇ ਫਿਰ ਉਹ ਇੱਕ ਇੱਕ ਕਰਕੇ ਵਾਪਸ ਆ ਗਏ ਸੀ, ਜਿਨ੍ਹਾਂ ਚੋਂ ਇੱਕ 2000 ਦੇ ਵਿੱਚ ਵਾਪਸ ਆ ਗਿਆ ਸੀ ਨੌਜਵਾਨ ਨੇਪਾਲ ਦੇ ਰਾਹੀਂ ਹੁੰਦਾ ਹੋਇਆ ਕਿਵੇਂ ਨਾ ਕਿਵੇਂ, ਤੇ ਥੋੜੇ ਚਿਰ ਬਾਅਦ ਉਹਦੇ ਕੇਸ ਚੱਲ ਕੇ ਉਹਨੂੰ ਬਰੀ ਕਰ ਦਿੱਤਾ ਸੀ। ਫਿਰ ਇੱਕ ਹੋਰ ਨੌਜਵਾਨ ਨੇ ਆ ਕੇ ਉਸੇ ਕੇਸ ਦੇ ਬਿਹਾਵ ਤੇ ਕੋਸ਼ਿਸ਼ ਕੀਤੀ ਸੀ ਪਰ ਉਹ ਬਰੀ ਨਹੀਂ ਹੋ ਸਕਿਆ ਸੀ। ਇਸ ਢੰਗ ਨਾਲ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਆ, ਪਰ ਉਹ ਹਜੇ ਤੱਕ ਉਹਨਾਂ ਚੋਂ ਇੱਕ ਦੋ ਨੌਜਵਾਨ ਆ ਜਿਹੜੇ ਉਹ ਅਦਾਲਤੀ ਚੱਕਰਾਂ ਵਿੱਚ ਹੋਣ ਕਾਰਨ ਬਾਹਰ ਨਹੀਂ ਆਏ। ਤਾਂ ਪੰਜਾਬ ਸਰਕਾਰ ਨੇ ਕਿਹਾ ਵੀ ਦੇਖੋ ਸਜ਼ਾ ਮਿਲ ਚੁੱਕੀ ਆ ਤਾਂ ਸਜ਼ਾ ਹੁਣ ਉਹਨਾਂ ਦੀ ਜਿਹੜੀ ਪੈਰਵਾਈ ਕਰਨ ਲਈ ਅਸੀਂ ਪੰਜਾਬ ਸਰਕਾਰ ਆਪਦੇ ਵੱਲੋਂ ਵਕੀਲ ਤੇ ਆਪਦੇ ਵੱਲੋਂ ਜਿਹੜਾ ਉਹ ਦੇ ਰਹੀ ਆ। ਪਰ ਇਹਨੂੰ ਕਿਤੇ ਨਾ ਕਿਤੇ ਦੋ ਪਾਸੇ ਜਾ ਕੇ ਲਿਆ ਜਾ ਰਿਹਾ, ਇੱਕ ਪਾਸਾ ਤਾਂ ਇਹ ਲਿਆ ਜਾ ਰਿਹਾ ਵੀ ਕਾਂਗਰਸ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਗਰਮ ਖਿਆਲੀਆਂ ਦੇ ਨਾਲ ਖੜਨ ਦੀ ਕੋਸ਼ਿਸ਼ ਚ ਆ ਜਾਂ ਉਹਨਾਂ ਦੀ ਨਜ਼ਰਾਂ ਚ ਚੰਗਾ ਹੋਣ ਦੀ ਕੋਸ਼ਿਸ਼ ਦੇ ਵਿੱਚ ਇਹ ਬਿਆਨਬਾਜ਼ੀ ਕੀਤੀ ਆ, ਕਿਉਂਕਿ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਣ ਲੱਗਿਆ। ਜਿਹੜੇ ਕਸੂਰਵਾਰ ਸਨ ਉਹ ਪਹਿਲਾਂ ਹੀ ਸਜ਼ਾ ਤੋਂ ਦੁੱਗਣੀ ਸਜ਼ਾ ਦੇ ਬਰਾਬਰ ਭੁਗਤ ਚੁੱਕੇ ਆ, ਕਿਉਂਕਿ 14 ਸਾਲ ਉਮਰ ਕੈਦ ਸਜ਼ਾ ਹੁੰਦੀ ਆ ਪਰ ਉਹਨਾਂ ਨੂੰ ਤਾਂ 36 ਸਾਲ ਹੋ ਗਏ ਜਿਹੜੀ ਇਸ ਉਹਨਾਂ ਦੀ ਲਾਈਫ ਦਾ ਵੱਡਾ ਹਿੱਸਾ ਤੱਕ ਗਿਆ। ਸੋ ਕੁੱਲ ਮਿਲਾ ਕੇ ਜਿਹੜਾ ਇਹ ਦੇਖਣਾ ਇਹ ਬਣਦਾ ਵੀ ਜਿਹੜੀ ਇਹਦੇ ਚ ਪੰਜਾਬ ਸਰਕਾਰ ਦਾ ਰੋਲ ਕਿੱਥੋਂ ਕੁ ਤੱਕ ਆਉਂਦਾ ਜਾਂ ਦਿੱਲੀ ਦਾ ਕਿੱਥੋਂ ਕੁ ਰੋਲ ਆਉਂਦਾ, ਪਰ ਮੇਰੇ ਹਿਸਾਬ ਨਾਲ ਇਹ ਖਬਰਾਂ ਚ ਅੱਜ ਖਬਰ ਬਣ ਗਈ ਆ, ਕੱਲ ਪਰਸੋਂ ਚੌਥੇ ਤੋਂ ਬਾਅਦ ਕਿਸੇ ਨੇ ਪੁੱਛਣਾ ਵੀ ਨਹੀਂ
ਜੀ। ਸੋ ਬ੍ਰਾਜ ਸਾਹਿਬ ਅੱਗੇ ਆ ਜੀ, ਟੋਲ ਪਲਾਜ਼ੇ ਦੇ ਨਾਲ ਚੋਰ ਮੋਰੀਆਂ, ਕਹਿੰਦੇ ਕਿ ਟੋਲ ਪਲਾਜ਼ੇ ਤੋਂ ਬਚਣ ਲਈ ਸੋਸ਼ਲ ਮੀਡੀਆ ਤੇ ਬਦਲਵੇਂ ਰਸਤਿਆਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ।
ਦੇਖੋ ਇਹ ਤਾਂ ਇਹਨੂੰ ਸਮਾਰਟ ਪਲੇ ਕਹਿੰਦੇ ਆ, ਇਹ ਮੇਰੇ ਹਿਸਾਬ ਨਾਲ ਇਹਨੂੰ ਚੋਰੀ ਨਹੀਂ ਕਿਹਾ ਜਾ ਸਕਦਾ। ਜਿਵੇਂ ਇੱਥੇ ਇੰਡੀਆ ਆਪਾਂ ਇੱਥੋਂ ਦੀ ਗੱਲ ਕਰਦੇ ਹਾਂ, ਟੈਕਸ ਦੀ ਗੱਲ ਕਰਦੇ ਹਾਂ, ਤਾਂ ਅਕਸਰ ਕਿਹਾ ਜਾਂਦਾ ਇੱਥੇ ਸਮਾਰਟ ਪਲੇ ਕੀਤਾ ਜਾਂਦਾ। ਸੋ ਸਮਾਰਟ ਪਲੇ ਤੋਂ ਸਿਵਾਏ ਇਹ ਕੁਛ ਨਹੀਂ ਹੈ। ਜੇ ਚੋਰ ਮੋਰੀਆਂ ਹੈਗੀਆਂ ਜਾਂ ਬੰਦਾ ਕੋਈ 5 ਕਿਲੋਮੀਟਰ ਆਸੇ ਪਾਸੇ ਦੀ ਹੋ ਕੇ ਆਉਂਦਾ ਤਾਂ ਉਹ ਆ ਸਕਦਾ। ਹੁਣ ਇੱਥੇ ਕਿਹੜਾ ਅਸੀਂ ਟੋਲ ਨਹੀਂ ਬਚਾਉਂਦੇ, ਆਸਟ੍ਰੇਲੀਆ ਦੇ ਵਿੱਚ ਵੀ ਤਾਂ ਸਾਨੂੰ ਗੂਗਲ ਹੀ ਆਪਸ਼ਨ ਦੇ ਦਿੰਦਾ ਵੀ ਭਾਈ ਆ ਟੋਲ ਵਾਲਾ ਰਸਤਾ, ਬਿਨਾਂ ਟੋਲ ਦਾ ਰਸਤਾ। ਹੁਣ ਜੇ ਕਿਸੇ ਬੰਦੇ ਨੂੰ ਕਾਲ ਆ, ਉਹ ਛੇਤੀ ਨਾਲ ਜਾਣਾ ਚਾਹੁੰਦਾ, ਚੰਗੀ ਸੜਕ ਦਾ ਆਨੰਦ ਲੈਣਾ ਚਾਹੁੰਦਾ, ਉਹ ਟੋਲ ਦਿੰਦਾ ਗਾ। ਜਿਹੜੇ ਬੰਦੇ ਲਈ ਪੈਸਾ ਬਹੁਤ ਮੁਸ਼ਕਲ ਬਣਦਾ ਤੇ ਉਹ ਥੋੜੇ ਜਿਹੇ ਆਪਦੇ ਵਕਤ ਨਾਲ ਪੈਸਾ ਬਚਾ ਲੈਂਦਾ ਤਾਂ ਬਚਾ ਲੈਣਾ ਚਾਹੀਦਾ। ਸੋ ਮੈਨੂੰ ਨੀ ਲੱਗਦਾ ਵੀ ਇਹ ਕਿਤੇ ਗਲਤ ਕੰਮ ਆ, ਇਹ ਅਖਲਾਕੀ ਫਰਜ਼ ਆ ਸਾਨੂੰ। ਅਸੀਂ ਆਪਣੇ ਆਪਣੇ ਆਪ ਨੇ ਮਾਸ ਬਚਾਉਣਾ, ਆਪਣੇ ਹੱਡ ਬਚਾਉਣਾ ਕਿਤੇ ਵੀ ਗੁਨਾਹ ਨੀ ਮੰਨਿਆ ਗਿਆ। ਉਹ ਤਾਂ ਜੇ ਤੁਸੀਂ ਆਪਣਾ ਆਪਣਾ ਆਪ ਬਚਾਉਣ ਲਈ ਗੋਲੀ ਵੀ ਚਲਾਉਣੇ ਹੋ ਉਹਦੀ ਵੀ ਕੰਸਿਡਰ ਤੁਹਾਡੀ ਸੈਲਫ ਡਿਫੈਂਸ ਤੇ ਆਉਂਦਾ। ਸੋ ਇਸ ਕਰਕੇ ਮੈਨੂੰ ਮੇਰਾ ਮੰਨਣਾ ਵੀ ਇਹ ਜਿਹੀਆਂ ਚੀਜ਼ਾਂ ਗਲਤ ਨਹੀਂ ਹੈ, ਤੁਸੀਂ ਯੂਜ਼ ਕਰ ਸਕਦੇ ਹੋ। ਇੱਥੋਂ ਤੱਕ ਕਿ ਹੁਣ ਤੁਸੀਂ ਵਿਦੇਸ਼ਾਂ 'ਚ ਦੇਖਿਆ ਅੱਜ ਕੱਲ੍ਹ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਸਾਈਟਸ ਚੱਲ ਪਈਆਂ ਜਿਹੜੀਆਂ ਕਿ ਕੈਮਰੇ ਤੋਂ ਤੁਹਾਨੂੰ ਅਗਵਾਹ ਕਰ ਦਿੰਦੀਆਂ ਵੀ ਭਾਈ ਕੈਮਰਾ ਮੂਹਰੇ ਲੱਗਿਆ ਬੈਠਾ, ਜਾਂ ਕਿਤੇ ਕੋਈ ਪੁਲਿਸ ਨੇ ਨਾਕਾ ਲਾ ਰੱਖਿਆ ਤਾਂ ਉਹ ਵੀ ਤੁਹਾਨੂੰ ਅਗਾਹ ਕਰ ਦਿੰਦੇ ਆ ਵੀ ਅੱਜ ਭਾਈ ਨਾਕਾ ਫਲਾਣੇ ਥਾਂ ਤੇ ਲੱਗਿਆ ਪਿਆ। ਅੱਜ ਕੱਲ੍ਹ ਤਾਂ ਇੱਕ ਬਹੁਤ ਸਾਰੇ ਜਿਵੇਂ ਅਸੀਂ ਗੂਗਲ ਮੈਪ ਯੂਜ਼ ਕਰਦੇ ਸੀ, ਇੱਕ BW ਪਤਾ ਨਹੀਂ BZ ਕੋਈ ਨਾਂ ਦਾ ਵੀ ਐਪ ਆਇਆ ਹੋਇਆ, ਜੇ ਤੁਸੀਂ ਉਹਦੇ ਤੇ ਲੌਗਇਨ ਕਰਦੇ ਹੋ ਤੇ ਉਹਦੇ ਤੇ ਲੋਕ ਇੱਕ ਦੂਜੇ ਨੂੰ ਅਗਾਹ ਕਰਦੇ ਆ ਵੀ ਜੇ ਕਿਤੇ ਕੈਮਰਾ ਲੱਗਿਆ ਦੇਖਦੇ ਆ ਤਾਂ ਉਹਨਾਂ ਨੇ ਸਿਰਫ ਇੱਕ ਬਟਨ ਨੱਪਣਾ ਹੁੰਦਾ ਤੇ ਸਾਰੀ ਦੁਨੀਆ ਨੂੰ ਮੈਸੇਜ ਪਹੁੰਚ ਜਾਂਦਾ ਵੀ ਉੱਥੇ ਭਾਈ ਕੈਮਰਾ ਲੱਗਿਆ ਹੋਇਆ, ਉਸ ਰਾਹ ਤੇ ਜਾਣਦੇ ਤੇ ਉਹ ਅਵੇਅਰ ਹੋ ਜਾਂਦੇ ਆ। ਦੇਖੋ ਜਿਹੜਾ ਕੈਮਰੇ ਲਾਉਣਾ ਉਹ ਕੋਈ ਫੜਨਾ ਨੀ ਹੁੰਦਾ ਕਿਸੇ ਨੂੰ ਵੀ ਫੜ ਕੇ ਸਰਕਾਰ ਨੂੰ, ਇਹ ਨਹੀਂ ਹੁੰਦਾ ਵੀ ਇਕੱਲਾ ਰੈਵਨਿਊ ਜਨਰੇਟ ਕਰਨਾ ਜਾਂ ਫੜਨਾ। ਸਰਕਾਰ ਦਾ ਇੱਕ ਡੰਡਾ ਤੇ ਡਰਾਵਾ ਹੁੰਦਾ ਤੇ ਜੇ ਉਸ ਡਰਾਵੇ ਨਾਲ ਲੋਕ ਚਾਹੇ ਇੱਕ ਦੂਜੇ ਨੂੰ ਦੱਸ ਕੇ ਤੇ ਆਪਦੀ ਲਿਮਿਟ ਚ ਚਲਾਉਂਦੇ ਆ ਤਾਂ ਉਹ ਕਾਮਯਾਬੀ ਆ ਡਰਾਵੇ ਦੇਣ ਵਾਲੀ ਸਰਕਾਰ ਕਾਮਯਾਬੀ ਮੰਨੀ ਜਾਊਗੀ ਉਸ ਚ। ਸੋ ਟੋਲ ਪਲਾਜ਼ੇ ਦੇ ਮਾਮਲੇ ਦੇ ਵਿੱਚ ਜਾਂ ਹੋਰ ਕਿਸੇ ਵੀ ਮਾਮਲੇ ਚ ਜੇ ਕੋਈ ਇੱਕ ਦੂਜੇ ਦੇ ਹੱਕ ਹੱਡ ਬਚਾਉਣ ਦੀ ਕੋਸ਼ਿਸ਼ ਕਰਦਾ ਮੈਨੂੰ ਨੀ ਲੱਗਦਾ ਉਹ ਕੋਈ ਗਲਤ ਆ।
ਅੱਗੇ ਬ੍ਰਾਂਡ ਸਾਹਿਬ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਜੀ ਸਾਨੂੰ ਇੱਕ ਫੋਟੋ ਭੇਜੀ ਆ ਜਿਹੜਾ ਕਿ ਮੈਚ ਹੋ ਰਿਹਾ ਸੀਗਾ ਇੰਡੀਆ ਤੇ ਆਸਟ੍ਰੇਲੀਆ ਦਾ ਲੜਕੀਆਂ ਦਾ, ਜਿਸ ਦੇ ਵਿੱਚ ਕਿ 42 ਓਵਰਾਂ ਦੇ ਵਿੱਚ ਇੰਡੀਆ ਨੇ 281 ਰਨ ਬਣਾਏ ਸੀ ਤੇ ਆਸਟ੍ਰੇਲੀਆ ਦੀ ਜਿਹੜੀ ਟੀਮ ਆ 245 ਤੇ ਹੀ ਆਊਟ ਹੋ ਗਈ ਸੀ ਤੇ ਉਹ ਕਹਿੰਦੇ ਆਈ ਵਾਂਟ ਟੂ ਐਡ ਦੈਟ ਪੰਜਾਬੀ ਗਰਲ ਹਰਮਨਪ੍ਰੀਤ ਕੌਰ ਸਕੋਰਡ 171 ਰਨਸ ਵਿਦ ਦਾ ਹੈਲਪ ਆਫ 20 ਚੌਕੇ ਮਾਰੇ ਆ ਤੇ ਉਹਨੇ 7 ਛੱਕੇ ਮਾਰੇ ਆ ਜੀ।
ਦੇਖੋ ਆਪਾਂ ਥੋੜੇ ਦਿਨ ਪਹਿਲੇ ਉਹਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਸੀ ਆਪਣੇ ਹਰਮਨਪ੍ਰੀਤ ਨੂੰ ਤੇ ਹਰਮਨਪ੍ਰੀਤ ਨੇ ਐਨ ਮੌਕੇ ਤੇ ਆ ਕੇ ਜਿਹੜਾ ਉਹਦਾ ਬੱਲਾ ਬੋਲਿਆ, ਕਿਉਂਕਿ ਮੈਨੂੰ ਹਜੇ ਕ੍ਰਿਕਟ ਇਸ ਮੈਚ ਦੀ ਪੂਰੀ ਅਪਡੇਟ ਮੇਰੇ ਕੋਲ ਨਹੀਂ ਸੀ, ਤੁਸੀਂ ਮੈਨੂੰ ਅਪਡੇਟ ਦਿੱਤੀ ਆ ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਪੰਜਾਬ ਦੀ ਧੀ ਨੇ ਉਸ ਮੌਕੇ ਦੇ ਤੇ ਆ ਕੇ ਚੱਲੀ ਆ ਜਦੋਂ ਉਹਨੂੰ ਲੋੜ ਸੀ ਚੱਲਣ ਦੀ, ਕਿਉਂਕਿ ਤੁਸੀਂ ਪਿਛਲੀਆਂ ਸਮੀਖਿਆਵਾਂ ਪੜ੍ਹੋ ਪਿਛਲੇ 5-6 ਦਿਨਾਂ ਤੋਂ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਅਖਬਾਰਾਂ ਦੇ ਉੱਤੇ, ਉਹ ਬੜਾ ਉਹਨੂੰ ਲਾਈਟਲੀ ਲੈ ਰਹੇ ਸੀਗੇ ਹਰਮਨਪ੍ਰੀਤ ਨੂੰ, ਜਿੰਨੇ ਭਾਵੇਂ ਉਹ ਕੈਪਟਨ ਤੱਕ ਰਹਿ ਚੁੱਕੀ ਆ ਇੰਡੀਆ ਦੀ ਟੀਮ ਦੀ, ਪਰ ਤੁਸੀਂ ਜਿੰਨੀਆਂ ਵੀ ਸਮੀਖਿਆਵਾਂ ਪੜੋਗੇ ਵਰਲਡ ਕੱਪ ਦੀਆਂ ਕੁੜੀਆਂ ਦੇ ਉਹਦੇ ਚ ਇੱਕੋ ਹੀ ਗੱਲ ਆ ਵੀ ਮਿਤਾਲੀ ਰਾਜ ਬਹੁਤ ਜ਼ਿਆਦਾ ਜਿਹੜੀ ਫਾਰਮ ਚ ਚੱਲ ਰਹੀ ਆ ਤੇ ਜਿਹੜੀ ਇੱਕ ਲੜਕੀ ਸਾਡੀ ਪੂਨਮ ਜਿਹੜੀ ਬਹੁਤ ਸੋਹਣੇ ਬੋਲਿੰਗ ਕਰ ਰਹੀ ਆ, ਕਹਿੰਦੇ ਉਹਨਾਂ ਦੇ ਉੱਤੇ ਦਮਾਦਾਰ ਰਹੂਗਾ ਆਸਟ੍ਰੇਲੀਆ ਦੇ ਵਿਰੁੱਧ ਮੈਚ ਦਾ। ਪਰ ਦੇਖੋ ਪੰਜਾਬ ਦੀ ਇਸ ਧੀ ਨੇ ਕੱਲ ਕਮਾਲ ਕੀਤੀ ਹੈ, ਜੇ 171 ਰਨ ਦੀ ਪਾਰੀ ਖੇਡੀ ਆ ਤਾਂ ਇਹ ਯਾਦ ਰੱਖੀ ਜਾਊਗੀ ਜੀ ਸਪੀਚ ਤੇ, ਫਿਰ ਤਾਂ ਫਾਈਨਲ ਚ ਪਹੁੰਚ ਗਏ ਜੀ ਆਪਾਂ।
ਜੀ ਹਾਂਜੀ ਬਿਲਕੁਲ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਟੀਮ। ਅੱਗੇ ਜੀ ਹਰਿੰਦਰ ਸਿੰਘ ਕਹਿ ਰਹੇ ਆ ਕਿ ਕਹਿੰਦੇ ਵੈਸੇ ਅੱਜ ਕੱਲ ਹਰਮਨ ਨਾਮ ਦੀ ਪੂਰੀ ਚੜਾਈ ਹੈ, ਹਰ ਪਾਸੇ ਹਰਮਨ ਹਰਮਨ ਹੋਈ ਪਈ ਆ, ਕਿਤੇ ਰੇਡੀਓ ਕਿਤੇ ਕ੍ਰਿਕਟਰ ਤੇ ਕਿਤੇ ਕਬੂਤਰ ਚੀਮਾ। ਸੋਨਾਲ ਜੀ ਹੱਸ ਰਹੇ ਆ ਉਹ, ਸੋ ਬਾਕੀ ਜੀ ਸਾਰੇ ਪਾਸੇ ਹਰਮਨ ਹਰਮਨ ਹੀ ਹੋਈ ਪਈ ਆ। ਅੱਗੇ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਮਰਨਜੀਤ। ਸੋ ਮੇਰੇ ਖਿਆਲ ਬ੍ਰਾਂਡ ਸਾਹਿਬ ਅੱਗੇ ਗੱਲ ਕਰਨ ਤੋਂ ਪਹਿਲਾਂ ਆਪਾਂ ਹਰਮਨ ਚੀਮੇ ਬਾਰੇ ਵੀ ਗੱਲ ਕਰੀਏ, ਉਹਨਾਂ ਦੇ ਆਸਟ੍ਰੇਲੀਆ ਟੂਰ ਦਾ ਕੀ ਬਣਿਆ?
ਦੇਖੋ ਜੀ ਆਸਟ੍ਰੇਲੀਆ ਟੂਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਉਹਨਾਂ ਦਾ ਗਾਣਾ ਪੂਰੇ ਜਿਹੜਾ ਚਰਚਾ ਚ ਚੱਲ ਰਿਹਾ ਅੱਜ ਕੱਲ ਤੇ ਜਿਹੜਾ ਉਹਨਾਂ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੀਆਂ ਚੀਜ਼ਾਂ ਉਹ ਇੱਕ ਲੋਕਾਂ ਲਈ ਇੱਕ ਸਟਾਈਲ ਬਣ ਜਾਂਦੀਆਂ, ਜਿਵੇਂ ਫਿਲਮਾਂ ਦੇ ਵਿੱਚ ਅਕਸਰ ਹੀ ਤੁਸੀਂ ਦੇਖਿਆ ਹੋਣਾ ਨਿੱਕੇ ਨਿੱਕੇ ਸਟਾਈਲ ਚਲਾਏ ਜਾਂਦੇ ਆ ਤੇ ਉਹ ਸਟਾਈਲ ਫਿਰ ਕਾਫੀ ਪਾਪੂਲਰ ਹੁੰਦੇ ਆ ਲੋਕਾਂ ਦੇ ਵਿੱਚ, ਤੇ ਉਹਨਾਂ ਚੋਂ ਜਿਵੇਂ ਸਲਮਾਨ ਖਾਨ ਦਾ ਪਿੱਛੇ ਐਨਕਾਂ ਲਾਉਣਾ ਤੇ ਹੋਰ ਕਈ ਕਿਸੇ ਦਾ ਹੇਅਰ ਸਟਾਈਲ ਕਿਸੇ ਦਾ ਕੋਈ, ਮੈਨੂੰ ਜਿਹੜੀ ਇੱਕ ਖਾਸ ਚੀਜ਼ ਲੱਗੀ ਉਹਨਾਂ ਦਾ ਜਿਹੜਾ ਇਸ ਤੋਂ ਬਾਅਦ ਜਿਹੜਾ ਉਹਨਾਂ ਨੇ ਕੁੱਕੜ ਡਾਂਸ ਕੀਤਾ ਇਸ ਦੇ ਵਿੱਚ ਚੀਮੇ ਨੇ, ਉਹ ਵਾਕਈ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਅੱਗੇ ਕਿਹੜਾ ਉਹ ਸੱਪ ਵਾਲਾ ਡਾਂਸ ਨੀ ਕਰ ਦਿੰਦੇ, ਨਾਗਨ ਡਾਂਸ ਬਹੁਤ ਮਸ਼ਹੂਰ ਹੁੰਦਾ ਸੀ ਰੁਮਾਲ ਫੜਕੇ ਵਾਲਾ, ਤੇ ਮੈਨੂੰ ਲੱਗਦਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਜਿਹੜਾ ਕੁੱਕੜ ਡਾਂਸ ਆ ਜਿਹੜਾ ਉਹ ਸਟੈਪ ਆ ਬੜੀ ਨਵੀਂ ਚੀਜ਼ ਉਹਨਾਂ ਨੇ ਪੇਸ਼ ਕੀਤੀ ਆ ਤੇ ਉਹ ਦਿੱਤਾ, ਪਰ ਕਿਤੇ ਦੂਜੇ ਪਾਸੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਚਰਚਾ ਛਿੜੀ ਹੋਈ ਆ ਕੁਛ ਇੱਕ ਉਹਨੂੰ ਬੜੇ ਬੁੱਧੀਜੀਵੀ ਢੰਗ ਨਾਲ ਲੈ ਰਹੇ ਆ, ਕੁਛ ਉਹਨਾਂ ਨੂੰ ਗਾਇਕਾਂ ਦੇ ਉੱਤੇ ਮੂੰਹ ਦੇ ਉੱਤੇ ਚਪੇੜ ਦੱਸ ਰਹੇ ਆ ਵੀ ਦੇਖੋ ਵੀ ਸਰੋਤਾ ਕਿਸੇ ਨੂੰ ਵੀ ਕੁਛ ਵੀ ਰੱਬ ਬਣਾ ਸਕਦਾ, ਇਹੋ ਜਿਹੇ ਢੰਗ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਤੇ ਪਰ ਮੇਰਾ ਮੰਨਣਾ ਇਹ ਹੈ ਵੀ ਇਹਨੂੰ ਬੜਾ ਸੀਰੀਅਸ ਮੁੱਦਾ ਨਾ ਬਣਾਈਏ। ਇਹ ਵਿਚਾਰੇ ਤੇ ਚਾਰ ਦਿਨ ਦੀ ਚਾਨਣੀ ਸੀ ਜਿਹੜੀ ਉਹ ਆਈ ਆ, ਥੋੜੇ ਦਿਨਾਂ ਬਾਅਦ ਕਿਹਨੇ ਵਿਚਾਰੇ ਚੀਮੇ ਨੂੰ ਯਾਦ ਕਰਨਾ, ਕਿਹੜਾ ਵਿਚਾਰਾ ਚੀਮੇ ਨੇ ਕੁਛ ਕਰਨਾ ਹੈਗਾ, ਇਹ ਆਪਦੀ ਜ਼ਿੰਦਗੀ ਹੈ ਜਿਹੜੀ ਉਹ ਬਾਕੀ ਦੀ ਜ਼ਿੰਦਗੀ ਐਵੇਂ ਜੇ ਕਹਿੰਦੀਆਂ ਵੀਡੀਓ ਵੀ ਲੋਕ ਦੇਖਣੋਂ ਹਟ ਜਾਣਗੇ ਕਿਉਂਕਿ ਕੁਝ ਇੱਕ ਚਿਰ ਮਜ਼ਾਕ ਚੱਲਦਾ ਹੁੰਦਾ, ਕੁਝ ਇੱਕ ਚਿਰ ਇਹ ਜਿਹੀਆਂ ਚੀਜ਼ਾਂ ਹੁੰਦੀਆਂ, ਪਰ ਮੈਨੂੰ ਨਹੀਂ ਲੱਗਦਾ। ਹਾਂ ਵਾਕਈ ਕੋਈ ਕਰਮਾਂ ਦਾ ਬਲੀ ਹੋਇਆ ਤਾਂ ਹੋ ਸਕਦਾ ਬਾਈ ਵੀ ਕੋਈ ਪਤਾ ਨੀ ਕੋਈ ਕੱਲ ਨੂੰ ਹਾਲੀਵੁੱਡ ਦੀ ਫਿਲਮ ਦੇ ਵਿੱਚ ਇਹਨੂੰ ਲੈ ਲਿਆ ਹੋਵੇ, ਇਹ ਵੀ ਕੋਈ ਪਤਾ ਨੀ ਲੱਗਦਾ ਹੁੰਦਾ ਮੁਕੱਦਰ ਕਿੱਥੋਂ ਤੇ ਕਿੱਥੇ ਜਾਗ ਪੈਂਦਾ। ਸੋ ਪਰ ਕੁੱਲ ਮਿਲਾ ਕੇ ਇੱਕ ਟਾਈਮ ਹੁੰਦਾ ਇਸ ਇਹਨਾਂ ਚੀਜ਼ਾਂ ਦਾ, ਉਹ ਹਵਾ ਦਾ ਬਾਬ ਰੋਲਾ ਹੈ
ਜੀ। ਸੋ ਅੱਗੇ ਜੀ ਸਿਮਰਨਜੀਤ ਸਿਮੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪਲੀਜ਼ ਆਸਕ ਬਰਾੜ ਸਾਹਿਬ ਵਿਊ ਆਫ ਗੁਰਜੰਟ ਸਿੰਘ ਐਡੀਲੇਡ। ਸੋ ਗੁਰਜੰਟ ਸਿੰਘ ਐਡੀਲੇਡ ਬਾਰੇ ਹੁਣ ਉਹਨਾਂ ਨੇ ਸਾਡੇ ਤੋਂ ਵਿਊ ਪੁੱਛਿਆ ਜੀ।
ਦੇਖੋ ਕਈ ਵਾਰੀ ਅਸੀਂ ਗੱਲਬਾਤ ਕਰ ਚੁੱਕੇ ਹਾਂ ਇਸ ਵਿਸ਼ੇ ਦੇ ਉੱਤੇ, ਮੈਂ ਮਿਲਿਆ ਨੀ ਉਹਨਾਂ ਨੂੰ ਹਲੇ ਤੱਕ, ਮੈਨੂੰ ਕੋਈ ਟਾਈਮ ਨੀ ਮਿਲਿਆ ਮਿਲਣ ਦਾ ਤੇ, ਪਰ ਸਾਰੇ ਸੱਜਣ ਮਿੱਤਰ ਦੱਸਦੇ ਆ ਵੀ ਉਹ ਭਾਈ ਸਾਰਾ ਦਿਨ ਕਾਫੀ ਅਧਿਐਨ ਕਰਦੇ ਆ, ਪੜ੍ਹਦੇ ਲਿਖਦੇ ਆ ਤੇ ਫਿਰ ਪੜ੍ਹਨ ਲਿਖਣ ਤੋਂ ਬਾਅਦ ਜਿਹੜੇ ਉਹ ਵਿਚਾਰ ਉਹ ਉਹਨਾਂ ਨੂੰ ਲੱਗਦੇ ਆ ਉਹ ਲੋਕਾਂ ਨਾਲ ਸਾਂਝੇ ਕਰਦੇ ਆ। ਸੋ ਦੇਖੋ ਚੰਗੇ ਪੱਧਰ ਦੇ ਉੱਤੇ ਵਧੀਆ ਢੰਗ ਸੁਧਾਰ ਕਰਨਾ ਕਿਸੇ ਵੀ ਚੀਜ਼ ਦਾ ਕੋਈ ਮਾੜੀ ਗੱਲ ਨੀ, ਕਿਸੇ ਦੇ ਗਲਤ ਖਿਲਾਫ਼ ਬੋਲਣਾ ਦਲੇਰੀ ਨਾਲ ਕੋਈ ਮਾੜੀ ਗੱਲ ਨੀ, ਮੈਂ ਇਹਨਾਂ ਚੀਜ਼ਾਂ ਦੇ ਉੱਤੇ ਸਹਿਮਤ ਹਾਂ। ਪਰ ਓਵਰ ਰਿਐਕਸ਼ਨ ਆ ਜਿਹੜੀ ਕਿਤੇ ਨਾ ਕਿਤੇ ਉਹ ਮਾੜੀ ਹੋ ਜਾਂਦੀ ਆ, ਦੂਜੀ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਲੈਂਗੁਏਜ ਆ ਉਹ ਜ਼ਰੂਰੀ ਆ ਵੀ ਉਹ ਬੜੀ ਸਭਿਅਕ ਹੋਣੀ ਚਾਹੀਦੀ ਆ, ਤੇ ਤੀਜੀ ਇਹ ਹੁੰਦੀ ਆ ਵੀ ਹਰ ਚੀਜ਼ ਦੀ ਲਿਮਿਟ ਹੁੰਦੀ ਆ। ਜਿਵੇਂ ਮੈਂ ਓਵਰ ਰਿਐਕਟ ਕਿਹਾ ਤਾਂ ਉਹ ਓਵਰ ਰਿਐਕਟ ਇੱਕ ਤਾਂ ਹੁੰਦੀ ਆ ਵੀ ਓਵਰ ਹੋ ਕੇ ਬੋਲਣਾ ਕਰਨਾ, ਇੱਕ ਹੁੰਦੀ ਆ ਲਿਮਿਟ ਵੀ ਕਿਸੇ ਵੀ ਚੀਜ਼ ਨੂੰ ਤੁਸੀਂ ਤਰੀਕੇ ਨਾਲ ਸੁਲਝਾ ਸਕਦੇ ਹੋ। ਇਹ ਨਹੀਂ ਹੁੰਦਾ ਵੀ ਹਰ ਪੰਜ ਪੰਜ ਦਸ ਦਸ ਮਿੰਟ ਤੇ ਉਹਦੇ ਤੇ ਆਪਾਂ ਵੀਡੀਓ ਕੱਢੀ ਜਾਈਏ ਜਾਂ ਹਰ ਰੋਜ਼ ਦੋ ਦੋ ਚਾਰ ਚਾਰ ਵੀਡੀਓ ਪਾਈ ਜਾਏ, ਉਹ ਵੀ ਓਵਰ ਹੋ ਜਾਂਦਾ ਤੇ ਲੋਕ ਫਿਰ ਤੁਹਾਨੂੰ ਮਜ਼ਾਕ ਦਾ ਪਾਤਰ ਦੇ ਤੌਰ ਤੇ ਲੈਣ ਲੱਗ ਜਾਂਦੇ ਆ। ਹਾਂ ਜੇ ਤੁਸੀਂ ਵਾਕਈ ਕੁਛ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਪੱਕੇ ਪੈਰੀ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ, ਇਹ ਨਹੀਂ ਹੋਣਾ ਚਾਹੀਦਾ ਵੀ ਅਣਜਾਣਪਣੇ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਜਾਈਏ। ਉਹ ਨੌਜਵਾਨ ਦੱਸਦੇ ਆ ਵੀ ਕਾਫੀ ਪੜ੍ਹਦਾ, ਉਦਮ ਕਰਦਾ, ਚਲੋ ਪੜ੍ਹਾਈ ਦੇ ਨਾਲ ਨਾਲ ਟੈਕਸੀ ਚਲਾ ਕੇ ਇੱਕ ਸਮਾਜ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਚਲੋ ਸਾਨੂੰ ਉਹਦੇ ਚ ਇਹ ਮਜ਼ਾਕ ਦਾ ਪਾਤਰ ਨਾ ਬਣਾ ਕੇ ਗਿਲੇ ਸ਼ਿਕਵੇ ਨਹੀਂ ਹੋਣੇ, ਪਰ ਉਹਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਪੈਣਾ ਵੀ ਸ਼ੋਅ ਆਫ ਦੀ ਦੁਨੀਆਂ ਤੋਂ ਬਾਹਰ ਨਿਕਲ ਕੇ ਕੰਮ ਕੀਤਾ ਜਾਵੇ ਕੰਮ ਕਰਕੇ। ਤੇ ਜਿਹੜੀ ਕਿਸੇ ਵੀ ਚੀਜ਼ ਦੇ ਵਿੱਚ ਨਾ ਕਈ ਵਾਰੀ ਕੀ ਹੁੰਦਾ ਵੀ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਮੈਂ ਇਸ ਚੀਜ਼ ਦਾ ਮਾਹਰ ਹੋ ਗਿਆ, ਮੈਨੂੰ ਤਾਂ ਬਸ ਗਿਆਨ ਆ ਗਿਆ, ਇਸ ਤੋਂ ਬਾਅਦ ਤਾਂ ਅੰਤ ਆ। ਪਰ ਇਹ ਇਸ ਚੀਜ਼ਾਂ ਤੋਂ ਵੀ ਸਾਨੂੰ ਬਚਣਾ ਪੈਣਾ। ਅਸੀਂ ਕਈ ਵਾਰੀ ਅਣਜਾਣ ਬੜੇ ਚ ਨਾ ਲੋਕਾਂ ਦੇ ਮਜ਼ਾਕ ਦੇ ਪਾਤਰ ਬਣ ਜਾਂਦੇ ਆ, ਬਾਅਦ ਚ ਬੰਦੇ ਨੂੰ ਅਹਿਸਾਸ ਹੁੰਦਾ। ਮੈਂ ਖੁਦ ਆਪਣੀਆਂ ਕੁਝ ਇੱਕ ਲਿਖਤਾਂ ਤੋਂ ਬਹੁਤ ਦੁਖੀ ਆ, ਮੈਂ ਖੁਦ ਬਹੁਤ ਸਾਰੀਆਂ ਲਿਖਤਾਂ ਇਹੋ ਜਿਹੀਆਂ ਅੱਜ ਤੋਂ 10-15 ਸਾਲ 20 ਸਾਲ ਪਹਿਲਾਂ ਲਿਖੀਆਂ ਜਿਹੜੀਆਂ ਮੈਨੂੰ ਆਪਣੇ ਆਪ ਚ ਕਲੰਕ ਮਹਿਸੂਸ ਹੁੰਦੀਆਂ ਵੀ ਮੇਰੇ ਤੇ ਲੱਗਿਆ ਉਹ ਕਲੰਕ ਆ, ਭਾਵੇਂ ਉਹ ਲਿਖਤਾਂ ਰੁਲੀਆਂ ਹੋਈਆਂ ਕਿਤੇ ਵੀ ਨਹੀਂ ਲੋਕਾਂ ਦੀ ਨਜ਼ਰ ਚੜੀਆਂ, ਲੋਕਾਂ ਨੇ ਨਹੀਂ ਪੜ੍ਹੀਆਂ, ਲੋਕਾਂ ਨੂੰ ਨਹੀਂ ਪਤਾ ਉਹਨਾਂ ਤੇ ਮੈਂ ਇੱਥੇ ਸਮਾਂ ਦੀ ਹੁਣ ਦੱਸੀ ਜਾਂਦਾ, ਪਰ ਫੇਰ ਵੀ ਮੈਨੂੰ ਤਾਂ ਪਤਾ ਨਾ ਵੀ ਮੈਂ ਕਿਸੇ ਜ਼ਮਾਨੇ ਦੇ ਵਿੱਚ ਫਲਾਨੀ ਗੱਲ ਕਹੀ ਸੀ ਜਾਂ ਲਿਖੀ ਸੀ ਤੇ ਮੇਰੀ ਜ਼ਮੀਰ ਦੀ ਆਵਾਜ਼ ਤਾਂ ਮੈਨੂੰ ਬੁਲਾਉਂਦੀ ਆ ਨਾ। ਸੋ ਇਸ ਕਰਕੇ ਸਾਨੂੰ ਪਹਿਲਾਂ ਹੀ ਜੇ ਕੋਈ ਵੀ ਵੱਡਾ ਸਟੈਪ ਚੱਕਦੇ ਆ ਨਾ ਤਾਂ ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ। ਮੈਂ ਥੋੜੇ ਦਿਨ ਪਹਿਲਾਂ ਕਿਸੇ ਬੰਦੇ ਨੇ ਮੈਨੂੰ ਕੋਈ ਇੱਕ ਕਿਤਾਬ ਦਾ ਵਰਕਾ ਭੇਜਿਆ ਸੀ, ਕਹਿੰਦੇ ਜੀ ਇਹ ਗੁਰਜੰਟ ਸਿੰਘ ਹੋਰਾਂ ਵੱਲੋਂ ਲਿਖੀ ਕਿਤਾਬ ਆ ਤੇ ਉਹਦੇ ਚ ਰੱਬ ਦੀ ਜਿਹੜੀ ਡੈਫੀਨੇਸ਼ਨ ਸੀ ਜਾਂ ਇੱਕ ਫੁੱਟ ਡਾਇਗ੍ਰਾਮ ਨਾਲ ਸਮਝਾਈ ਸੀਗੀ, ਤਾਂ ਉਹ ਡਾਇਗ੍ਰਾਮ ਨੂੰ ਲੋਕਾਂ ਨੇ ਮਜ਼ਾਕ ਦਾ ਪਾਤਰ ਬਣਾਇਆ ਹੋਇਆ ਸੀਗਾ ਵੀ ਦੇਖ ਲਓ ਵੀ ਕਿਸ ਢੰਗ ਨਾਲ ਕਿਹੜੀ ਗੱਲ ਕਹੀ ਆ, ਖਾਸ ਕਰਕੇ ਜਿਹੜਾ ਬੁੱਧੀਜੀਵੀ ਵਰਗ ਜਿਹੜਾ ਕਿ ਸਾਹਮਣੇ ਨਹੀਂ ਆਉਂਦਾ ਪਰ ਉਹ ਕਿਸੇ ਵੀ ਗੱਲ ਤੇ ਕਿੰਤੂ ਪਰੰਤੂ ਕਰਦਾ। ਸੋ ਮੇਰਾ ਮੰਨਣਾ ਇਹ ਹੈ ਵੀ ਇੰਨੀ ਕੁ ਖੋਜ ਵਾਲੇ ਲੋਕ ਬੈਠੇ ਆ ਜਿਨ੍ਹਾਂ ਨੇ ਬ੍ਰਹਿਮੰਡ ਦੇ ਉੱਤੇ ਇੰਨੀ ਕੁ ਖੋਜ ਕੀਤੀ ਆ, ਸੋ ਪਹਿਲਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਉਹ ਕਿਤਾਬਾਂ ਉਹਨਾਂ ਨਾਲ ਵਿਚਰਨਾ ਚਾਹੀਦਾ, ਉਹਨਾਂ ਨਾਲ ਸੰਗਤ ਕਰਨੀ ਚਾਹੀਦੀ ਆ, ਕਿਉਂਕਿ ਚਾਰ ਦਿਨਾਂ ਨੂੰ ਅੱਜ ਤਾਂ ਲੋਕ ਹੱਸਦੇ ਆ, ਚਾਰ ਦਿਨਾਂ ਨੂੰ ਉਹਨਾਂ ਦੇ ਇਸ ਡਾਇਗ੍ਰਾਮ ਦੇ ਉੱਤੇ ਉਹ ਖੁਦ ਵੀ ਆਪਣੇ ਆਪ ਨੂੰ ਮੇਰੇ ਵਾਂਗੂ ਪਛਤਾਉਂਦੇ ਹੋਏ ਮੇਰੇ ਅੱਜ ਗੱਲ ਲਿਖ ਲੈਣ, ਉਹ ਖੁਦ ਪਛਤਾਉਣਗੇ ਵੀ ਭਾਈ ਇਹ ਮੈਂ ਕੀ ਕਹਿ ਬੈਠਾ ਤੇ ਕੀ ਕਰ ਬੈਠਾ, ਕਿਉਂਕਿ ਅਜੇ ਉਮਰ ਦਾ ਉਹ ਤਕਾਜਾ ਨਹੀਂ ਹੈ। 5-10-20-30 ਕਿਤਾਬਾਂ ਪੜ੍ਹਨ ਨਾਲ ਬੰਦਾ ਗਿਆਨਵਾਨ ਨਹੀਂ ਹੋ ਜਾਂਦਾ। ਸੰਤ ਸਿੰਘ ਮਸਕੀਨ ਹੋਰਾਂ ਦੇ ਜੇ ਤੁਸੀਂ ਸ਼ੁਰੂ ਦੇ ਲੈਕਚਰ ਸੁਣੋਗੇ ਤਾਂ ਉਹਨਾਂ ਦੇ ਲੈਕਚਰਾਂ ਤੇ ਐਂਡ ਦੇ ਲੈਕਚਰਾਂ ਚ ਵੀ ਦਿਨ ਰਾਤ ਦਾ ਵੱਟਾ, ਤੇ ਭਾਈ ਪਿੰਦਰਪਾਲ ਸਿੰਘ ਹੋਰਾਂ ਨਾਲ ਮੇਰੀ ਪਰਸਨਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਮੈਨੂੰ ਜਿਹੜੀਆਂ ਗੱਲਾਂ ਤੋਂ ਜਾਣੂ ਕਰਾਇਆ ਤੇ ਬੜੀ ਹੈਰਾਨੀ ਹੁੰਦੀ ਆ। ਸੋ ਪਰ ਇਹ ਇੱਕ ਜ਼ਰੂਰੀ ਆ, ਇਹ ਚੀਜ਼ਾਂ ਵੀ ਜ਼ਰੂਰੀ ਆ, ਕਹਿੰਦੇ ਊੜਾ ਲਿਖਾਂਗੇ ਤਾਂ ਹੀ ਆੜਾ ਲਿਖਿਆ ਜਾਊਗਾ। ਸੋ ਊੜੇ ਆੜੇ ਦੇ ਥਰੂ ਹੋ ਕੇ ਜਾਣਾ ਪੈਂਦਾ। ਅਧਿਐਨ ਬਹੁਤ ਜ਼ਰੂਰੀ ਹੈ, ਪਹਿਲਾਂ ਅਧਿਐਨ ਕੀਤਾ ਜਾਵੇ, ਅਧਿਐਨ ਕਰਨ ਤੋਂ ਬਾਅਦ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਰਿਐਕਟ ਕਰਦੇ ਹੋ ਤਾਂ ਉਹ ਰਿਐਕਸ਼ਨ ਤੋਂ ਪਹਿਲਾਂ ਸੋਚਿਆ ਜਾਵੇ ਵੀ ਕੀ ਇਸ ਤੋਂ ਪਹਿਲਾਂ ਦੁਨੀਆਂ ਨੇ ਕਿਹੋ ਜਿਹਾ ਰਿਐਕਟ ਕਰਿਆ, ਦੁਨੀਆਂ ਨੇ ਇਹਦੇ ਬਾਰੇ ਚ ਕੀ ਲਿਖਿਆ। ਜੇ ਹੁਣ ਤੁਸੀਂ ਕੱਲੀ ਬ੍ਰਹਿਮੰਡ ਨੂੰ ਦਾ ਦੱਸਣਾ ਵੀ ਬ੍ਰਹਿਮੰਡ ਕੀ ਚੀਜ਼ ਆ, ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਕੱਲੇ ਪੜ੍ਹਨ ਲਈ 10 ਸਾਲ ਚਾਹੀਦੇ, ਇੰਨਾ ਕੁ ਬ੍ਰਹਿਮੰਡ ਦੇ ਉੱਤੇ ਲਿਖਿਆ ਗਈਆਂ ਚੀਜ਼ਾਂ ਵੀ 10 ਸਾਲ ਅਸੀਂ ਪੜ੍ਹਾਂਗੇ ਤੇ ਤਾਂ ਜਾ ਕੇ ਅਸੀਂ ਥੋੜਾ ਬਹੁਤ ਐਕਸਪਲੇਨ ਕਰ ਸਕਾਂਗੇ ਬ੍ਰਹਿਮੰਡ ਕੀ ਚੀਜ਼ ਆ। ਤੇ ਜਾਂ ਫਿਰ ਭਾਈ ਬਾਬਾ ਨਾਨਕ ਜਿਹੀ ਜਿਹੜੀ ਦਿਵ ਦ੍ਰਿਸ਼ਟੀ ਕਿਸੇ ਕੋਲੇ ਹੈ ਤੇ ਉਹਨਾਂ ਨੇ ਜਿਵੇਂ ਗੁਰਬਾਣੀ ਦੇ ਵਿੱਚ ਬ੍ਰਹਿਮੰਡ ਨੂੰ ਬੜੇ ਵਿਸਤਾਰ ਤੇ ਬੜੇ ਸਿੰਪਲ ਢੰਗ ਨਾਲ ਚਿੱਤਰਤਾ, ਤਾਂ ਫਿਰ ਮੈਨੂੰ ਲੱਗਦਾ ਸਾਨੂੰ ਲੋੜ ਵੀ ਨਹੀਂ ਹੈਗੀ ਜੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਚਿੱਤਰਤਾ ਤੇ ਸਾਨੂੰ ਉਸੇ ਤੇ ਵਿਸ਼ਵਾਸ ਕਰਕੇ ਤੇ ਉਸੇ ਨੂੰ ਮੰਨ ਲੈਣਾ ਚਾਹੀਦਾ ਤੇ ਉਸੇ ਨੂੰ ਉਸੇ ਨੂੰ ਫਲਾਉਣਾ ਚਾਹੀਦਾ ਵੀ ਗੁਰੂ ਨਾਨਕ ਦੇਵ ਜੀ ਨੇ ਕਿਸ ਢੰਗ ਨਾਲ ਬ੍ਰਹਿਮੰਡ ਨੂੰ ਚਿੱਤਰਿਆ। ਸੋ ਚਲੋ ਜੀ, ਹਰ ਬੰਦੇ ਦੀ ਡਿਊਟੀ ਲੱਗੀ ਹੋਈ ਆ, ਸਾਨੂੰ ਤਾਂ ਵਧੀਆ ਜੇ ਕੋਈ ਨੌਜਵਾਨ ਕੋਸ਼ਿਸ਼ ਕਰ ਰਿਹਾ, ਕਿਉਂਕਿ ਅਸੀਂ ਤਾਂ ਬਹੁਤ ਸ਼ੁਰੂ ਤੋਂ ਹੀ ਇਹ ਮਾੜੇ ਸਿੰਗਰਾਂ ਦੇ ਖਿਲਾਫ਼ ਬੋਲਦੇ ਆ ਰਹੇ ਹਾਂ। ਅਸੀਂ ਪ੍ਰੈਕਟੀਕਲੀ ਜੋ ਪਹਿਲੀ ਵਾਰ 2012 'ਚ ਹਣੀ ਸਿੰਘ ਨੂੰ ਡੱਕਿਆ ਸੀ ਤਾਂ ਉਹਦੇ ਅੱਜ ਵੀ ਨਤੀਜੇ ਆ ਰਹੇ ਆ। ਸੋ ਅਸੀਂ ਤਾਂ ਸਾਡਾ ਤਾਂ ਸਮਰਥਨ ਆ ਜੀ, ਮਾੜਾ ਕੰਮ ਦੇ ਖਿਲਾਫ਼ ਜੇ ਕੋਈ ਬੋਲਦਾ ਉਹਦੇ ਨਾਲ ਸਮਰਥਨ ਆ
ਜੀ। ਅੱਗੇ ਗੌਰਵ ਸ਼ਰਮਾ ਕਹਿ ਰਹੇ ਆ ਕਿ ਭਾਜੀ ਦਾਸ ਜੀ ਜਥੇਬੰਦੀ ਦੇ ਨਿਜ਼ਮ ਆ ਗਏ ਨੇ, 7 ਨੰਬਰ ਪੜ੍ਹ ਕੇ ਤਾਂ ਬੜਾ ਹਾਸਾ ਆ ਰਿਹਾ, ਦਾਸ ਨੂੰ ਗਾਣੇ ਸੁਣੇ ਬਿਨਾਂ ਕਿੱਦਾਂ ਪਤਾ ਲੱਗ ਸਕਦਾ ਕਿ ਉਹ ਲੱਚਰ ਹੈ ਜਾਂ ਨਹੀਂ। ਇਸ ਨੇ ਤਾਂ ਕਹਿੰਦੇ ਕਿ ਆਸਟ੍ਰੇਲੀਅਨ ਗੋਰੇ ਗੋਰੀਆਂ ਵੀ ਸੁਧਾਰ ਦੇਣੇ ਆ। ਸੋ 7 ਨੰਬਰ ਜਿਹੜਾ ਉਹਦਾ ਹੈਗਾ ਜੀ, ਉਹਨਾਂ ਦੀ ਜਥੇਬੰਦੀ ਦੇ ਨਿਜ਼ਮ ਉਹਦੇ ਵਿੱਚ ਹੈਗਾ ਵਾ ਕਿ ਹਰ ਅਹੁਦੇਦਾਰ ਆਪਣੇ ਮੋਬਾਇਲ ਵਿੱਚ ਕੁਆਰੇ ਪਿਆਰ ਸੰਬੰਧੀ ਇੱਕ ਵੀ ਗੀਤ ਨਹੀਂ ਰੱਖੇਗਾ ਅਤੇ ਨਾ ਹੀ ਟੀਵੀ ਜਾਂ ਕਿਸੇ ਹੋਰ ਸਾਧਨ ਦੇ ਜ਼ਰੀਏ ਅਜਿਹੇ ਲੱਚਰ ਗੀਤ ਸੁਣੇਗਾ।
ਚਲੋ ਜੀ, ਦੇਖੋ ਹਰ ਬੰਦੇ ਦੇ ਆਪਦੇ ਲਾਅ ਹੁੰਦੇ ਆ, ਅਕਸਰ ਦੇਸ਼ਾਂ ਦੇ ਲਾਅ ਬਣਦੇ ਆ ਤੇ ਦੇਸ਼ਾਂ ਦੇ ਲਾਅਆਂ ਦੇ ਵਿੱਚ ਵੀ ਸੁਧਾਰ ਆਉਂਦਾ ਜਦੋਂ ਵਿਚਰਦੇ ਆ ਨਾ, ਪਤਾ ਲੱਗਦਾ ਵੀ ਇੱਥੇ ਸਾਡੇ ਤੋਂ ਗਲਤੀ ਹੋਈ ਆ ਤੇ ਫਿਰ ਮੁਲਕਾਂ ਦਾ ਜਿਹੜਾ ਕਾਨੂੰਨ ਆ ਉਹਦੇ ਵਿੱਚ ਵੀ ਸੁਧਾਰ ਕੀਤਾ ਜਾਂਦਾ। ਸੋ ਕੋਈ ਨੀ ਜੀ, 7 ਨੰਬਰ ਜਿਹੜਾ ਜੇ ਲੋਕ ਕ੍ਰਿਟੀਸਿਜ਼ਮ ਕਰਨਗੇ, ਮੈਂ ਹਜੇ ਤੱਕ ਦੇਖਿਆ ਨੀ ਜੀ ਕੀ ਲਾਅ ਆ, ਕਿਵੇਂ ਆ, ਕਿਤੇ ਇੰਨਾ ਟਾਈਮ ਨੀ ਮਿਲਿਆ ਤੇ, ਪਰ ਫਿਰ ਵੀ ਜੇ ਜਿਵੇਂ ਵੀ ਬਣਾਏ ਆ ਉਹਨਾਂ ਨੇ ਲਾਅ ਸੁਧਾਰ ਲੈਣਗੇ ਜੀ ਜੇ ਕੋਈ ਗਲਤ ਲੱਗਣਗੇ ਤਾਂ
ਜੀ ਜੀ। ਨਾਮਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਤੁਸੀਂ ਖਬਰ ਸਾਂਝੀ ਕਰਨਾ ਚਾਹੋ?
ਨਾ ਜੀ, ਬਸ ਜਿੰਦਾਬਾਦ ਹੀ ਆ ਸਾਰਾ ਕੁਛ। ਸਾਨੂੰ ਵੀ ਕਹਿੰਦੇ ਨੇ ਸਾਡੇ ਸੰਤਰੇ ਉਡੀਕ ਰਹੇ ਆ ਤੇ ਮੈਂ ਵੀ ਅੱਜ ਥੋੜੀ ਜਿਹੀ ਜਲਦੀ ਚਾਂ ਤੇ ਕੋਸ਼ਿਸ਼ ਕਰਾਂਗੇ ਜੀ ਕਿਸੇ ਅਗਲੇ ਪ੍ਰੋਗਰਾਮ ਚ ਮਿਲਦੇ ਆ, ਕਿਉਂਕਿ ਵੀਕਐਂਡ ਕਾਫੀ ਰਜੇ ਮੈਂ ਭਰਿਆ ਜਿਹੜਾ ਕੱਲ ਤੇ ਪਰਸੋਂ ਜਿਹੜੇ ਆ ਐਡਲੇਡ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਹੋ ਰਹੇ ਆ, ਖਾਸ ਕਰਕੇ ਤੀਆਂ ਦਾ ਬਹੁਤ ਵੱਡਾ ਫੰਕਸ਼ਨ ਐਡਲੇਡ ਦੇ ਵਿੱਚ ਹੋਣ ਜਾ ਰਿਹਾ। ਸੋ ਇਸ ਕਰਕੇ ਜਿਹੜਾ ਵੀਕਐਂਡ ਕਾਫੀ ਰੁੱਝਿਆ ਹੋ ਰਹੂਗਾ, ਭਾਵੇਂ ਅਸੀਂ ਸਾਡਾ ਉੱਥੇ
ਮੇਲ ਦਾ ਫੰਕਸ਼ਨ ਕਦੋਂ ਆ ਜੀ ਐਡਲੇਡ ਦੇ ਵਿੱਚ? ਬਰਾਸ ਤੀਆਂ ਦਾ ਫੰਕਸ਼ਨ ਕਦੋਂ ਆ ਜੀ? 23 ਤਰੀਕ
ਤੇ ਹਾਂਜੀ ਹਾਂਜੀ
23 ਜੀ ਤੇ ਫਿਰ ਕਿਹੜੀ ਜਗ੍ਹਾ ਹੋ ਰਿਹਾ
ਸਾਡਾ? ਕੋਈ ਲਾਗਾ ਦੇ ਕਰੀ ਇਹ ਤਕਰੀਬਨ ਅਸੀਂ ਪੋਸਟਰ ਸ਼ੇਅਰ ਵੀ ਕੀਤਾ ਹੈ, ਸ਼ੋ ਗਰਾਊਂਡ ਐਡਲੇਡ ਦੇ ਸ਼ੋ ਗਰਾਊਂਡ ਦੇ ਵਿੱਚ ਹੋ ਰਿਹਾ ਜੀ, ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਦੇ 7-8-9 ਵਜੇ ਤੱਕ ਚੱਲਣਾ ਤੇ ਬਹੁਤ ਵੱਡਾ ਰੂਪ ਜਿਹੜਾ ਧਾਰਨ ਕਰਦਾ ਜਾ ਰਿਹਾ ਹੁਣ ਐਡਲੇਡ ਦੀਆਂ ਤੀਆਂ ਦਾ ਜਿਹੜਾ ਫੰਕਸ਼ਨ ਆ। ਸੋ ਮੈਨੂੰ ਲੱਗਦਾ ਵੀ ਇਸ ਫੰਕਸ਼ਨ ਦੇ ਵਿੱਚ ਭਾਵੇਂ ਸਾਡਾ ਤਾਂ ਉੱਥੇ ਕੋਈ ਕੰਮ ਨਹੀਂ ਹੈ, ਪਰ ਫਿਰ ਵੀ ਅਸੀਂ ਜਿਹੜੀ ਬੀਬੀਆਂ ਦੀ ਸੇਵਾ ਤਾਂ ਸਾਡੀ ਡਿਊਟੀ ਤਾਂ ਲੱਗਣੀ ਆ ਨਾ, ਡਰੋਪ ਕਰਨ ਦੀ, ਪਿਕ ਕਰਨ ਦੀ। ਸੋ ਸਾਰਾ ਐਡਲੇਡ ਹੀ ਸਾਊਥ ਆਸਟ੍ਰੇਲੀਆ ਬਿਜ਼ੀ ਆ ਜੀ ਇਸ ਵੀਕਐਂਡ ਦੇ ਉੱਤੇ।
ਜੀ ਜੀ ਬਿਲਕੁਲ, ਡਰੋਪ ਕਰਨ ਦੀ ਵੀ ਡਿਊਟੀ ਲੱਗਣੀ ਆ ਤੇ ਹਜੇ ਬੀਬੀਆਂ ਨੇ ਤਿਆਰੀ ਸ਼ਿਆਰੀ ਵੀ ਕਰਨੀ ਆ, ਸੂਟ ਕਿਹੜੇ ਪਾਉਣੇ ਆ, ਨਾਲ ਗਹਿਣੇ ਗੱਟੇ ਕਿਹੜੇ ਪਾ ਕੇ ਜਾਣੇ ਆ, ਸੋ ਡਿਊਟੀ ਕਾਫੀ ਸਖਤ ਆ ਜੀ।
ਬਿਲਕੁਲ ਜੀ ਬਿਲਕੁਲ, ਡਿਊਟੀ ਸਖਤ ਆ ਜੀ।
ਸੋ ਬਹੁਤ ਬਹੁਤ ਸ਼ੁਕਰੀਆ ਬ੍ਰਾਜ ਸਾਹਿਬ ਖਬਰਾਂ ਬਾਰੇ, ਸਾਡੇ ਜਿੰਨੇ ਵੀ ਲਿਸਨਰ ਆ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਦੇ ਲਈ
ਬਹੁਤ ਮਿਹਰਬਾਨੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਖਬਰਾਂ ਬਾਰੇ ਕਾਫੀ ਇਨਫੋਰਮੇਸ਼ਨ ਦਿੰਦੇ ਆ। ਸੋ ਅੱਜ ਉਹਨਾਂ ਨੇ ਥੋੜਾ ਜਿਹਾ ਜਲਦੀ ਜਾਣਾ ਸੀ ਕਿਉਂਕਿ ਉਹਨਾਂ ਦੇ ਕੁਝ ਆਪਣੇ ਰਜੇਨੇ ਸਨ, ਜਿਸ ਕਰਕੇ ਉਹ ਥੋੜਾ ਜਲਦੀ ਚਲੇ ਗਏ ਆ। ਸੋ ਖਬਰਾਂ ਬਾਰੇ ਜੇ ਕਿਸੇ ਦੇ ਮਨ ਦੇ ਵਿੱਚ ਹੋਰ ਕੋਈ ਖਲਬਲੀ ਹੋਵੇ ਤਾਂ ਜ਼ਰੂਰ ਜੀ ਉਹ ਫਿਰ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰ ਸਕਦੇ ਨੇ ਉਹਨਾਂ ਨਾਲ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਕਾਫੀ ਮੈਸੇਜ ਆ ਚੁੱਕੇ ਆ। ਸੋ ਵਜ਼ਾਰਤ ਤਾਂ ਮੈਂ ਅੱਜ ਨਹੀਂ ਕੋਈ ਪਾਈ, ਪਰ ਇੰਨਾ ਜ਼ਰੂਰ ਪੁੱਛਿਆ ਸੀ ਕਿ ਵਜ਼ਾਰਤ ਕਿੰਨੇ ਤਰ੍ਹਾਂ ਦੀ ਹੁੰਦੀ ਆ, ਕਿੰਨੇ ਕਿਸਮਾਂ ਦੀ ਹੁੰਦੀ ਆ ਵਜ਼ਾਰਤ, ਹਨਾ, ਜਿਸ ਤਰ੍ਹਾਂ ਨਾਮ ਹੁੰਦੇ ਆ, ਕਿੰਨੇ ਤਰ੍ਹਾਂ ਦੇ ਗ੍ਰਾਮਰ ਪੜ੍ਹੀ ਹੋਊ ਨਾ ਪੰਜਾਬੀ ਦੀ, ਕਿਉਂਕਿ ਸਾਰੇ ਪੰਜਾਬੀ ਪੜ੍ਹੇ ਹੋਏ ਆ, ਸੋ ਤਾਂ ਕਰਕੇ ਜੀ ਮੈਨੂੰ ਇਹ ਵੀ ਦੱਸ ਦਿਓ ਕਿ ਬੁਝਾਰਤਾਵਾਂ ਜਿਹੜੀਆਂ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, ਕਿੰਨੇ ਕਿਸਮਾਂ ਦੀਆਂ ਹੁੰਦੀਆਂ? ਨਾਮ ਬੇਸ਼ੱਕ ਨਾਂ ਦੱਸਿਓ, ਇੰਨਾ ਦੱਸਿਓ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, 1, 2, 3, 4? ਸੋ ਬਿਲਕੁਲ, ਤੇ ਉਸ ਤੋਂ ਇਲਾਵਾ ਜੀ ਥੋੜੀ ਜੀ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਕਿ ਅੱਜ ਮੂਵੀ ਵੀ ਰਿਲੀਜ਼ ਹੋ ਰਹੀ ਹੈ ਜੀ, ਦਾ ਬਲੈਕ ਪ੍ਰਿੰਸ, ਸਤਿੰਦਰ ਸਰਤਾਜ ਹੁਣਾਂ ਦੀ ਮੂਵੀ ਆ। ਸੋ ਕਾਫੀ ਜ਼ਿਆਦਾ ਇਹਦੀ ਐਡਵਰਟਾਈਜ਼ਮੈਂਟ ਫੇਸਬੁੱਕ ਤੇ ਵੀ ਕਾਫੀ ਜ਼ਿਆਦਾ ਪੋਸਟ ਆ ਰਹੀਆਂ ਨੇ। ਬਹੁਤ ਸੋਹਣੀ ਮੂਵੀ ਆ, ਅਗਰ ਵਾਕਈ ਤੁਸੀਂ ਆਪਣੇ ਆਪ ਨੂੰ ਸਿੱਖ ਧਰਮ ਦੇ ਨਾਲ ਜੋੜੀ ਰੱਖਣਾ ਚਾਹੁੰਦੇ ਹੋ ਜਾਂ ਦੇਖਣਾ ਚਾਹੁੰਦੇ ਹੋ ਸਿੱਖੀ ਦਾ ਇਤਿਹਾਸ ਆਪ ਵੀ ਤੇ ਖੁਦ ਆਪਣੇ ਬੱਚਿਆਂ ਨੂੰ ਵੀ ਦਿਖਾਉਣਾ ਚਾਹੁੰਦੇ ਹੋ, ਕਿਉਂਕਿ ਕਿਤਾਬਾਂ ਦੇ ਜ਼ਰੀਏ ਪੜ੍ਹ ਕੇ ਜਾਂ ਇੰਨਾ ਟਾਈਮ ਹੁੰਦਾ ਵੀ ਨਹੀਂ ਹੈਗਾ ਇੱਥੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਸ ਬਾਰੇ ਅਵੇਅਰ ਕਰਾ ਸਕੋ, ਇਸ ਤੋਂ ਬਹੁਤ ਵਧੀਆ ਮੌਕਾ ਵਾ ਜੀ ਉਸ ਮੂਵੀ ਨੂੰ ਦੇਖੋ ਤੇ ਦੇਖੋ ਜੀ ਕੀ ਸੀ ਸਾਡਾ ਸਿੱਖੀ ਇਤਿਹਾਸ ਤੇ ਕੀ ਹੋਇਆ ਸੀ ਇਸ ਦੇ ਵਿੱਚ। ਸੋ ਮੂਵੀ ਅੱਜ ਰਿਲੀਜ਼ ਹੋਣ ਜਾ ਰਹੀ ਹੈ, ਸੋ ਹੋਪਫੁਲੀ ਮੈਂ ਤਾਂ ਖੁਦ ਵੀ ਜਾਊਂਗੀ, ਪਰ ਅੱਜ ਨਹੀਂ ਕੱਲ ਪਰਸੋਂ ਕਿਸੇ ਵੀ ਦਿਨ ਜਾਵਾਂਗੇ। ਸੋ ਵੱਧ ਤੋਂ ਵੱਧ ਜੀ ਇਸ ਮੂਵੀ ਨੂੰ ਆਪਣੇ ਪਰਿਵਾਰਾਂ ਦੇ ਸਮੇਤ ਦੇਖਣ ਲਈ ਜ਼ਰੂਰ ਜਾਓ। ਤੇ ਤੋਂ ਬਾਕੀ ਦੀ ਗੱਲ ਜਿੱਦਾਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਅੱਜ ਗੱਲ ਕਰਾਂਗੇ ਜਿਹੜਾ ਕਿ ਆਸਟ੍ਰੇਲੀਆ ਵਰਸਿਸ ਕੈਨੇਡਾ ਜਿਹੜਾ ਕਾਟੋ ਕਲੇਸ਼ ਪਿਆ ਹੋਇਆ, ਜਿਹੜੀ ਇਹ ਮੈਂ ਤੂੰ ਤੂੰ ਮੈਂ ਚੱਲੀ ਆ ਰਹੀ ਆ ਇਸ ਦੇ ਬਾਰੇ, ਤਾਂ ਤੁਸੀਂ ਕੀ ਸਾਰੇ ਸੋਚਦੇ ਹੋ ਇਸ ਦੇ ਬਾਰੇ ਕਿ ਇਹ ਸਹੀ ਆ, ਕਾਹਤੋਂ ਇਹ ਕਲੇਸ਼ ਪਿਆ? ਕਿਉਂਕਿ ਅਸੀਂ ਸਾਰੇ ਹੀ ਪੰਜਾਬੀ ਹਾਂ, ਪੰਜਾਬ ਤੋਂ ਹੀ ਆਏ ਹਾਂ, ਇੰਡੀਆ ਤੋਂ ਆਏ ਹਾਂ, ਸੋ ਕੌਣ ਕਿੱਥੇ ਆਇਆ ਇਹ ਤਾਂ ਕੋਈ ਮੈਟਰ ਨਹੀਂ, ਸਾਰੇ ਅਸੀਂ ਆਏ ਹਾਂ ਨਾ ਜਿਹੜਾ ਕੁਛ ਸੋਚ ਕੇ ਆਇਆ, ਸਾਡੇ ਮਨ ਦੇ ਵਿੱਚ ਕੁਝ ਉਮੰਗਾਂ ਸੀ, ਕੁਝ ਸੁਪਨੇ ਸੀ ਜਿਹੜੇ ਅਸੀਂ ਪੂਰੇ ਕਰਨੇ ਆਏ ਹਾਂ। ਤੇ ਬਾਕੀ ਗੱਲ ਜੀ ਮੇਰੇ ਖਿਆਲ ਦੇ ਵਿੱਚ ਤਾਂ ਦਾਣੇ ਪਾਣੀ ਦੀ ਆ, ਜਿਹਦਾ ਦਾਣਾ ਪਾਣੀ ਆਸਟ੍ਰੇਲੀਆ ਸੀ ਉਹ ਆਸਟ੍ਰੇਲੀਆ ਪਹੁੰਚ ਗਿਆ, ਤੇ ਜਿਨ੍ਹਾਂ ਦੀ ਕਿਸਮਤ ਵਿੱਚ ਕੈਨੇਡਾ ਦਾ ਦਾਣਾ ਪਾਣੀ ਸੀ ਉਹ ਕੈਨੇਡਾ ਪਹੁੰਚ ਗਏ। ਪਰ ਸਾਡੀ ਜਿਹੜੀ ਕਹਿੰਦੇ ਹੁੰਦੇ ਆ ਨਾ ਮੇਨ ਜੜ, ਉਹ ਸਾਰਿਆਂ ਦੀ ਇੱਕੋ ਹੀ ਆ, ਸਟੂਡੈਂਟ ਆ ਅਸੀਂ ਸਾਰੇ। ਸੋ ਉਸ ਗੱਲ ਨੂੰ ਨਾ ਭੁੱਲਿਆ ਕਰੋ, ਕਿਉਂਕਿ ਸਟੂਡੈਂਟ ਆ, ਲਾਈਫ ਸਟਾਰਟ ਕਰਨ ਲੱਗਿਆਂ ਤਾਂ ਪ੍ਰੋਬਲਮ ਬਹੁਤ ਆਉਂਦੀਆਂ ਹੁੰਦੀਆਂ ਨੇ, ਤੇ ਮੇਰੇ ਖਿਆਲ ਦੇ ਵਿੱਚ ਤਾਂ ਇਸ ਕਾਟੋ ਕਲੇਸ਼ ਨਾਲੋਂ ਜੇਕਰ ਆਸਟ੍ਰੇਲੀਆ ਵਰਸਿਸ ਕੈਨੇਡਾ ਜਾਂ ਕੈਨੇਡਾ ਵਰਸਿਸ ਆਸਟ੍ਰੇਲੀਆ ਏਦਾਂ ਦਾ ਕੁਛ ਕਰਨਾ ਹੀ ਸੀ ਤਾਂ ਉਹ ਤਰੀਕੇ ਨਾਲ ਕਰਦੇ, ਕਿਉਂਕਿ ਜਦੋਂ ਆਪਾਂ ਸਾਰੇ ਇੱਥੇ ਸਟੂਡੈਂਟ ਆਏ ਸੀਗੇ 2007-08 ਦੇ ਵਿੱਚ, ਪ੍ਰੋਬਲਮ ਸਾਰਿਆਂ ਨੂੰ ਸੇਮ ਹੀ ਹੋਈਆਂ ਸੀਗੀਆਂ, ਸਾਰਿਆਂ ਨੂੰ ਉਸ ਸਿਚੁਏਸ਼ਨ ਦੇ ਵਿੱਚੋਂ ਲੰਘਣਾ ਪਿਆ ਸੀ ਜਿੱਥੋਂ ਕਿ ਸ਼ਾਇਦ ਅੱਜ ਕੱਲ ਕੈਨੇਡਾ ਦੇ ਜਿਹੜੇ ਨਵੇਂ ਸਟੂਡੈਂਟ ਜਾ ਰਹੇ ਆ ਉਹ ਲੰਘ ਰਹੇ ਆ। ਸੋ ਬਹੁਤ ਵਧੀਆ ਗੱਲ ਸੀ ਅਗਰ ਉਹ ਆਪਸ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਕਿ ਵੀ ਹਾਂ ਸਾਡੇ ਇੱਥੇ ਆਹ ਪ੍ਰੋਬਲਮ ਚੱਲ ਰਹੀ ਹੈ, ਅਸੀਂ ਇੱਥੋਂ ਕਿੱਦਾਂ ਨਿਕਲੀਏ, ਇੱਕ ਦੂਸਰੇ ਦੀ ਹੈਲਪ ਕਰਦੇ। ਤੁਸੀਂ ਤਾਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਲੱਗ ਪਏ, ਉਹ ਲੱਤਾਂ ਖਿੱਚਣ ਵਾਲੀ ਕਹਾਵਤ ਝੂਠੀ ਕਰ ਦਿਓ ਪੰਜਾਬੀ, ਉਹ ਕਿਉਂ ਵਾਰ ਵਾਰ ਉਹ ਕਹਾਵਤਾਂ ਦਿਖਾਉਂਦੇ ਰਹਿੰਦੇ ਹੋ, ਹਨਾ? ਠੀਕ ਆ, ਹਲਕਾ ਫੁਲਕਾ ਮਜ਼ਾਕ ਕਦੇ ਚੱਲਿਆ, ਠੀਕ ਆ, ਤੇ ਜਣਾ ਖਣਾ ਹੀ ਹੁਣ ਫੇਸਬੁੱਕ ਤੇ ਕੋਈ ਕੈਨੇਡਾ ਵਾਲਿਆਂ ਨੂੰ ਜਵਾਬ ਦੇ ਰਿਹਾ ਵਾ, ਕਿਹਨੂੰ ਜਵਾਬ ਦੇ ਰਹੇ ਹੋ? ਆਪਣੇ ਭੈਣ ਭਰਾਵਾਂ ਨੂੰ? ਕਿੰਨੀ ਕੁ ਵਧੀਆ ਗੱਲ ਆ, ਕਿੰਨੀ ਕੁ ਵਧੀਆ ਐਗਜ਼ਾਮਪਲ ਦੇ ਰਹੇ ਹੋ ਤੁਸੀਂ, ਮੈਨੂੰ ਤਾਂ ਸੋਚ ਕੇ ਸਮਝ ਨਹੀਂ ਆਈ। ਪਹਿਲਾਂ ਮੈਂ ਵੀਡੀਓ ਸੁਣੀ ਤਾਂ ਚੱਲ ਮੈਂ ਕਿਹਾ ਚੱਲ ਇਹ ਜਸਟ ਐਜ਼ ਏ ਫਨ ਆ ਵੀ ਚਲੋ ਇੱਕ ਦੂਸਰੇ ਨੂੰ ਮਜ਼ਾਕ ਕਰਦੇ ਆ, ਪਰ ਹੁਣ ਪੇਜ ਵੀ ਬਣ ਗਏ ਤੇ ਦੇਖੋ ਕਿੱਦਾਂ ਹਾਏ ਆਏ ਦਿਨ ਹੀ ਨਵੀਂ ਉਹਦੇ ਵਿੱਚ ਇੱਕ ਪੋਸਟ ਪੈ ਜਾਂਦੀ ਆ, ਕੋਈ ਕੈਨੇਡਾ ਵਾਲਿਆਂ ਨੂੰ ਆਪਣੀ ਕਮਾਈ ਦੀ ਧੌਣਸ ਦਿਖਾਉਂਦੇ ਆ, ਕੋਈ ਕਹਿੰਦੇ ਸਾਡੇ ਕੋਲ ਕਾਰਾਂ ਗੱਡੀਆਂ ਨੇ, ਬਈ ਰਿਐਲਿਟੀ ਕੀ ਆ ਸਾਨੂੰ ਸਾਰਿਆਂ ਨੂੰ ਪਤਾ ਵਾ, ਠੀਕ ਆ, ਰੱਬ ਨਾ ਰੱਜ ਕੇ ਰੋਟੀ ਖਾਣ ਜੋਗੀ ਦੇ ਦੇਵੇ, ਬਹੁਤ ਵਧੀਆ ਗੱਲ ਆ। ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਕਿ ਮੇਰੀ ਮੰਮੀ ਕਹਿੰਦੇ ਹੁੰਦੇ ਸੀ ਕਿ ਊਣਾ ਭਾਂਡਾ ਵਾ ਨਾ ਜਿਹੜਾ ਉਹ ਛਲਕਦਾ ਹੀ ਹੁੰਦਾ, ਭਰਿਆ ਛਲਕਦਾ, ਊਣਾ ਵਾ ਜਿਹੜਾ ਉਹਨੂੰ ਤਾਂ ਆਪਦਾ ਹੀ ਹਿਸਾਬ ਕਿਤਾਬ ਪਤਾ ਹੁੰਦਾ। ਸੋ ਜੇ ਰੱਬ ਨੇ ਤੁਹਾਨੂੰ ਜ਼ਿਆਦਾ ਦਿੱਤਾ ਵਾ ਨਾ ਤਾਂ ਉਹਨੂੰ ਸਾਂਭ ਕੇ ਰੱਖੋ, ਵਧੀਆ, ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਮੌਕੇ ਆਉਣਗੇ ਉਸ ਚੀਜ਼ ਨੂੰ ਵਰਤਣ ਦੇ। ਸੋ ਤੁਹਾਡੇ ਕੀ ਰਾਏ ਆ ਇਹਦੇ ਬਾਰੇ, ਤੁਸੀਂ ਕੀ ਸੋਚਦੇ ਹੋ ਕਿ ਇਹ ਸਹੀ ਆ ਜਾਂ ਇਸ ਲੜਾਈ ਨੂੰ ਹੁਣ ਖਤਮ ਕਰੋ, ਕਿਉਂਕਿ ਉਹ ਵੀ ਸਾਡੇ ਹੀ ਆ ਤੇ ਅਸੀਂ ਵੀ ਉਹਨਾਂ ਦੇ ਹੀ ਆ, ਭੱਜੀਆਂ ਬਾਹਾਂ ਗੱਲ ਨੂੰ ਹੀ ਆਉਣੀਆਂ ਨੇ ਤੇ ਪੰਜਾਬੀ ਪੰਜਾਬੀ ਰਹਿਣੇ ਆ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਕੋਈ ਮੈਟਰ ਨਹੀਂ ਕਿ ਤੁਸੀਂ ਆਸਟ੍ਰੇਲੀਆ ਚੋਂ, ਇੰਗਲੈਂਡ ਦੇ ਵਿੱਚੋਂ, ਕੈਨੇਡਾ ਚੋਂ, ਅਮੈਰੀਕਾ ਚੋਂ, ਸਪੇਨ, ਫਰਾਂਸ, ਜਿੱਥੇ ਵੀ ਵੱਸਦੇ ਹੋ ਤੁਸੀਂ ਪੰਜਾਬੀ ਹੀ ਰਹਿਣਾ ਵਾ। ਤੇ ਪੜ੍ਹਨ ਲਈ ਜਦੋਂ ਅਸੀਂ ਆਉਂਦੇ ਹਾਂ ਤਾਂ ਅਸੀਂ ਸਟੂਡੈਂਟ ਹੁੰਦੇ ਹਾਂ। ਸੋ ਸਟੂਡੈਂਟ ਦਾ ਮੇਨ ਵਰਡ ਕੀ ਆ, ਮੇਨ ਮਕਸਦ ਕੀ ਹੁੰਦਾ ਵਾ, ਉਹ ਤੁਸੀਂ ਸਾਰੇ ਹੀ ਜਾਣਦੇ ਹੋ। ਸੋ ਪਲੀਜ਼ ਤੁਸੀਂ ਸਾਰੇ ਆਪੋ ਆਪਣੇ ਵਿਚਾਰ ਇਸ ਦੇ ਬਾਰੇ ਵਿੱਚ ਜ਼ਰੂਰ ਦਿਓ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਇਸੇ ਹੀ ਤਰ੍ਹਾਂ ਜਿਹਾ ਚੱਲਦਾ ਰੱਖਾਂਗੇ। ਤੇ ਤੁਸੀਂ ਦੱਸੋ ਜੀ ਕੀ ਕਹਿੰਦੇ, ਮੈਸੇਜ ਇੱਧਰ ਕਾਫੀ ਆਏ ਪਏ ਆ, ਪਰ ਫਿਲਹਾਲ ਆਪਾਂ ਪਿਆਰਾ ਜਿਹਾ ਗੀਤ ਸੁਣਦੇ ਹਾਂ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਮੈਸੇਜ ਵੀ ਲਊਂਗੀ ਤੇ ਤੁਹਾਡੇ ਵਿਚਾਰ ਵੀ ਸੁਣਾਂਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਟੌਪਿਕ ਤੇ। ਅਗਰ ਤੁਹਾਡੇ ਕੋਲ ਲਿਖਣ ਦਾ ਟਾਈਮ ਨਹੀਂ ਤਾਂ ਤੁਸੀਂ ਸਾਨੂੰ ਵੌਇਸ ਮੈਸੇਜ ਵੀ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ +91 750 801 4489 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ। ਸੋ ਦੇਖਦੇ ਹਾਂ ਜੀ ਕੀ ਵਿਚਾਰ ਆਉਂਦੇ ਆ, ਕਿੱਦਾਂ ਕਿੱਦਾਂ ਦੀ ਰਾਏ ਦਿੰਦੇ ਹੋ ਤੁਸੀਂ ਸਾਨੂੰ ਇਸ ਕਾਟੋ ਕਲੇਸ਼ ਨੂੰ ਮੁਕਾਉਣ ਦੇ ਲਈ। ਸੋ ਸੁਣਦੇ ਰਹੋ ਜੀ ਹਰਮਨ ਰੇਡੀਓ ਤੇ ਮੈਂ ਮਿਲਦੀ ਆ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ। ਰਹੀ ਹਾਂ ਮਿਲਾਉਂਦੀ ਰਹੀ
ਰਹੀ ਥਾਂ ਚ ਹਾਂ ਮਿਲਾਉਂਦੀ ਰਹੀ ਟਾਈਮ ਜੱਟ ਪਾਉਂਦੀ ਰਹੀ ਥਾਂ ਚ ਹਾਂ ਮਿਲਾਉਂਦੀ ਰਹੀ ਠੱਗ ਬਣ ਯਾਰ ਨੇ ਨੀ ਕਹਾਣੀਆਂ ਬਣਾਉਂਦੀ ਰਹੀ ਤੇਰਾ ਨਾ ਕਸੂਰ ਭੁੱਲਾਂ ਸਾਡੀਆਂ ਸੀ ਸਾਰੀਆਂ ਛੱਤ ਕਿਤੇ ਹੋਰ ਸੀ ਦਾਵੇਦਾਰੀ ਹੋਰ ਕਿਤੇ ਅੱਖ ਕਿਤੇ ਹੋਰ ਸੀ ਉੱਡਣੇ ਕਬੂਤਰਾਂ ਦੀ ਛੱਤ ਕਿਤੇ ਹੋਰ ਸੀ ਦਾਵੇਦਾਰੀ ਹੋਰ ਕਿਤੇ ਅੱਖ ਕਿਤੇ ਹੋਰ ਸੀ ਜ਼ਿੰਦਗੀ ਦੀਆਂ ਮੈਂ ਸਭੇ ਬਾਜ਼ੀਆਂ ਨੇ ਹਾਰੀਆਂ ਬੋਲਾਂ ਤੂੰ ਜ਼ਹਿਰਾਂ ਰਹੀ ਕੋਲ ਦੀ ਪੱਥਰਾਂ ਦੇ ਪਾ ਰਹੀ ਹੀਰਿਆਂ ਨੂੰ ਤੋਲਦੀ ਮਿੱਠੇ ਮਿੱਠੇ ਬੋਲਾਂ ਚ ਤੂੰ ਜ਼ਹਿਰਾਂ ਰਹੀ ਕੋਲ ਦੀ ਪੱਥਰਾਂ ਦੇ ਪਾ ਰਹੀ ਹੀਰਿਆਂ ਨੂੰ ਤੋਲਦੀ ਮੋੜਨੀਆਂ ਫੁੱਲੀ ਲੈ ਕੇ ਖੁਸ਼ੀਆਂ ਉਧਾਰੀਆਂ ਤੂੰ ਕੱਚ ਹੀ ਕਮਾ ਦਿੱਤਾ ਕੱਟੂ ਵਾਲੇ ਪੁੱਲਰ ਨੂੰ ਪੱਟ ਕੇ ਵਗਾ ਦਿੱਤਾ ਵਾਦਿਆਂ ਦੀ ਕੱਚੀ ਏ ਤੂੰ ਕੱਚ ਹੀ ਕਮਾ ਦਿੱਤਾ ਕੱਟੂ ਵਾਲੇ ਪੁੱਲਰ ਨੂੰ ਪੱਟ ਕੇ ਵਗਾ ਦਿੱਤਾ ਕਾਤਿਲ ਬਣਾਈਆਂ ਨੀਲੀ ਅੱਖ ਦੀਆਂ ਤਾਰੀਆਂ
ਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਇੱਕ ਛੋਟੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ
10 तो 15 साल दे तजुर्बे नाल ऑस्ट्रेलिया दे मेलबर्न विच जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Nanak Bakery, Dandenong, Melbourne Wale, Harman Radio nu sponsor karde han. शुद्ध वेजिटेरियन केक पेस्ट्री कुलचे छोले पकौड़े रसमलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन क्रैनबोर्न बैरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
रोटी हजम नहीं होंगी वरतों गोल्डन ग्रेन फ्लोर मिल दा गरेवाल चकी आटा ताजा घट कैमिकल दी वरतों वाली कणक जेड़ी के सीधी खेतां चो मिल च लई जांदी। ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। माइग्रेशन एजेंट रजिस्ट्रेशन नंबर 0851410।
गैलेक्सी माइग्रेशन हर तरह दे स्टूडेंट वीजा TRPR एम्प्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट मारा एजेंट नंबर 1575771। जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04054-18755। तुसी ईमेल भी कर सकदे हो galaxymigration@gmail.com ते या फिर gmigration.com.au दे उपर।
हाँ भाई किद्दां तू इन्ना पतला किवें हो गया?
मेरा कुलार वाले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुशी खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल GT रोड बीजा नेड़े खन्ना पंजाब इंडिया। संपर्क नंबर 9878090001-9887-90001। वेबसाइट विजिट करो kularhospital.com।
ना की गल पाजी, इन्ना वेट लूज कर लिया, ना पाबी खान नू नहीं दिंदी तुहानू?
ए सब कमाल है हेल्थ ड्रॉप दा।
पर तुहानू पता है भुक्के साथो रहनी हुंदा ना, एक्सरसाइज दा किन्ना को टाइम हुंदा तुहानू पता ही है।
ओ जी यही तां कमाल है हेल्थ ड्रॉप दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इना ही नहीं पहले ही दिन तो पार कटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
CG batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD ਬੈਟਰੀਜ਼, CD ਬੈਟਰੀਜ਼, CD
ਬੈਟਰੀਜ਼। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਮਾਲੂਮ ਜੋ ਹੋਤਾ ਹਮੇ ਇੰਜ਼ਾਮ ਏ ਮੁਹੱਬਤ ਲੇਤੇ ਨਾ ਕਦੀ ਭੂਲ ਕੇ ਹਮ ਨਾਮ ਏ ਮੁਹੱਬਤ। ਲਓ ਜੀ ਫਿਰ ਗਾਣਾ ਸੁਣ ਰਹੇ ਸੀ ਤੁਸੀਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿਚ ਸਾਡੇ ਨਾਲ ਯਾਰੀਆਂ ਤੇ ਸੁਣਨਾ ਚਾਹਿਆ ਸੀ ਦੀਪ ਪਲਾਹੀ ਨੇ। ਤੇ ਲਓ ਜੀ ਪ੍ਰੋਗਰਾਮ ਦੇ ਵਿਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਕਹਿੰਦੇ ਬਾਕੀ ਸੁਣ ਕੇ ਦੱਸਾਂਗੇ ਕਿ ਪ੍ਰੋਗਰਾਮ ਕਿੱਦਾਂ ਦਾ ਵਾ। ਤੇ ਗਾਣਾ ਤੁਹਾਡਾ ਦੇਖ ਲਓ ਮੈਸੇਜ ਤੋਂ ਪਹਿਲਾਂ ਹੀ ਪਲੇ ਕਰ ਦਿੱਤਾ ਵਾ ਜੀ, ਤੇ ਹੁਣ ਦੱਸਿਓ ਜ਼ਰੂਰ ਕਿ ਪ੍ਰੋਗਰਾਮ ਹੈ ਕਿੱਦਾਂ ਦਾ ਸੀ। ਤੇ ਬਾਕੀ ਜੀ ਲਓ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ, ਟਾਈਮ 9:02 ਹੋ ਚੁੱਕੇ ਆ ਜੀ ਸਿਡਨੀ ਸਮੇਂ ਮੁਤਾਬਕ, ਤੇ ਸੂਰਜ ਦੇਵਤਾ ਵੀ ਕਾਫੀ ਜ਼ਿਆਦਾ ਗਰਮੀ ਦੇ ਨਾਲ ਬ੍ਰਿਸਬੇਨ ਦੇ ਵਿਚ ਤਾਂ ਪਹੁੰਚ ਚੁੱਕਿਆ, ਤੇ ਤੁਹਾਡੇ ਸ਼ਹਿਰਾਂ ਦੇ ਵਿਚ ਤਾਂ ਠੰਡ ਆ ਜੀ, ਤੁਸੀਂ ਮਾਣੋ ਠੰਡ ਦਾ ਆਨੰਦ। ਤੇ ਸਾਡੇ ਵੱਲ ਤਾਂ ਦਿਨ ਜਿਹੜਾ ਨਿੱਘਾ ਨਿੱਘਾ ਪਿਆ ਵਾ, ਤੇ ਇਸ ਨਿੱਘੇ ਨਿੱਘੇ ਦਿਨ ਦੇ ਵਿਚ ਸਾਡੀ ਬਾਤਚੀਤ ਚੱਲ ਰਹੀ ਹੈ ਜੀ ਕੈਨੇਡਾ ਵਰਸਿਸ ਆਸਟ੍ਰੇਲੀਆ। ਸੋ ਜ਼ਰੂਰ ਆਪੋ ਆਪਣੇ ਵਿਚਾਰ ਜ਼ਰੂਰ ਦਿਓ। ਤੇ ਅੱਗੇ ਜੀ ਸਾਡੇ ਨਾਲ ਹਰਿੰਦਰ ਸਿੰਘ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬੋਬੀ ਜੀ, ਮਿੰਟੂ ਜੀ ਤੇ ਸਰਬਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ। ਤੇ ਕਹਿੰਦੇ ਹਰਮਨਪ੍ਰੀਤ ਕੌਰ ਜਿਹੜੀ ਕਿ ਸਾਡੀ ਕੁੜੀ ਆ, ਕਹਿੰਦੇ ਪਲੇਡ ਮਾਰਵਲਸ ਇਨਿੰਗ ਇਨ 175 ਅਗੇਂਸਟ ਆਸਟ੍ਰੇਲੀਆ। ਹਾਂਜੀ ਬਿਲਕੁਲ ਜੀ, ਆਸਟ੍ਰੇਲੀਆ ਵਾਲਿਆਂ ਦੇ ਅਗੇਂਸਟ ਭਾਰਤ ਆ ਜਿਹੜਾ ਜਿੱਤ ਗਿਆ ਤੇ ਅੱਗੇ ਮੈਚ ਦੇ ਵਿਚ ਪਹੁੰਚ ਚੁੱਕਾ ਵਾ। ਤੇ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਇੱਕ ਬੜਾ ਹੀ ਪਿਆਰਾ ਵਿਚਾਰ ਭੇਜਿਆ, ਕਹਿੰਦੇ ਕਿ ਅੱਛੇ ਦੋਸਤ ਕੋ ਢੂੰਢਣਾ ਮੁਸ਼ਕਿਲ ਹੋਤਾ ਹੈ, ਛੋੜਨਾ ਔਰ ਵੀ ਮੁਸ਼ਕਿਲ, ਔਰ ਬੋਲਣਾ ਨਾਮੁਮਕਿਨ। ਤੇ ਕਹਿੰਦੇ ਗੁੱਡ ਮਾਰਨਿੰਗ ਫਰੈਂਡਸ। ਸੋ ਬਹੁਤ ਵਧੀਆ ਗੱਲ ਆ ਜੀ, ਇਹ ਗੱਲ ਕਿਤੇ ਨਾ ਕਿਤੇ ਆਪਾਂ ਅੱਜ ਦੇ ਟੋਪਿਕ ਤੇ ਵੀ ਢੁਕਦੀ ਕਰ ਸਕਦੇ ਹਾਂ ਕਿ ਜੇ ਬਣਾਉਣੀ ਆ ਤਾਂ ਦੋਸਤ ਬਣਾਓ, ਕੈਨੇਡਾ ਵਰਸਿਸ ਆਸਟ੍ਰੇਲੀਆ ਦੇ ਵਿਚ ਦੋਸਤੀ ਦੀ ਮਿਸਾਲ ਕਾਇਮ ਕਰੋ, ਇੱਕ ਦੂਸਰੇ ਦੇ ਉੱਪਰ ਉਂਗਲਾਂ ਨਾ ਚੁੱਕੋ। ਤੇ ਬਾਕੀ ਜੀ ਇੱਕ ਗੱਲ ਹੋਰ ਆ, ਪਿੱਛੇ ਜੇ ਨਾ ਪਿਛਲੇ ਹਫਤੇ ਦੀ ਗੱਲ ਆ ਜਿਹੜੀ ਕਿ ਕੈਨੇਡਾ ਤੋਂ ਇੱਕ ਮਤਲਬ ਖਬਰ ਚੱਲੀ ਸੀ ਕਿ ਇੱਦਾਂ ਕੁੜੀ ਇੱਕ ਹਫਤਾ ਪਹਿਲਾਂ ਹੀ ਇੰਡੀਆ ਤੋਂ ਗਈ ਸੀ, ਤੇ ਉੱਥੇ ਉਹਦੇ ਉਹ ਕਿਸੇ ਗਲਤ ਰਸਤੇ ਦੇ ਵਿੱਚ ਚੱਲ ਪਈ ਆਪਦੀਆਂ ਫਰੈਂਡਸ ਦੇ ਨਾਲ ਹੀ, ਤੇ ਉਸ ਤੋਂ ਬਾਅਦ ਚ ਉਸ ਕੁੜੀ ਨੇ ਕੁਝ ਪੈਸੇ ਦੀ ਖਾਤਰ ਆਪਣੇ ਆਪ ਨਾਲ ਜੋ ਕੀਤਾ, ਮੇ ਬੀ ਚਲੋ ਮੈਂ ਦੱਸਣਾ ਤਾਂ ਨਹੀਂ ਚਾਹੁੰਦੀ ਹੈਗੀ, ਉਹ ਸਾਰਿਆਂ ਨੇ ਉਹ ਜਿਹੜੀ ਪੋਸਟ ਆ ਉਹ ਅੱਗੇ ਧੜਾਧੜ ਸ਼ੇਅਰ ਕਰ ਰਹੇ ਆ। ਜਦ ਕਿ ਅੱਜ ਮੈਂ ਪੜ੍ਹ ਰਹੀ ਸੀ ਕਿ ਜਿਹੜਾ ਉੱਥੋਂ ਦਾ ਇੱਕ ਪੇਜ ਆ ਕੈਨੇਡਾ ਵਾਲਿਆਂ ਦਾ, ਉੱਥੇ ਉਹਨਾਂ ਨੇ ਸਾਫ਼ ਇਹ ਸ਼ੋਰ ਕਰ ਦਿੱਤਾ ਕਿ ਇੱਦਾਂ ਦੀ ਇੱਥੇ ਕੋਈ ਵੀ ਗੱਲ ਨਹੀਂ ਹੋਈ, ਤੇ ਜਿਹੜੀ ਇਹ ਸਟੋਰੀ ਆ ਇਹ ਮਨ ਘੜਤ ਆ, ਨਾ ਤਾਂ ਇੱਦਾਂ ਦਾ ਇੱਥੇ ਕੁਛ ਹੋਇਆ ਵਾ ਤੇ ਨਾ ਹੀ ਉਹਨਾਂ ਨੂੰ ਇੱਦਾਂ ਦੇ ਕੁਛ ਵੀ ਇੱਥੋਂ ਪਰੂਫ ਜਾਂ ਕੋਈ ਵੀ ਸਿਮਟਮਸ ਜਾਂ ਕੋਈ ਵੀ ਇੱਦਾਂ ਦੀ ਜਾਣਕਾਰੀ ਮਿਲੀ ਆ ਜਿੱਥੇ ਕਿ ਇੱਦਾਂ ਦੀ ਗੱਲ ਹੋਈ ਆ। ਸੋ ਇਹ ਮਨ ਘੜਤ ਕਹਾਣੀਆਂ ਬਣਾਉਣ ਵਾਲੇ ਕੌਣ ਨੇ, ਤੇ ਉਦੋਂ ਵਧੀਆ ਅੱਗੇ ਅਸੀਂ ਲੋਕ ਬੈਠੇ ਹਾਂ ਜਿਹੜੇ ਕਿ ਨਾਲ ਦੀ ਨਾਲ ਹੀ ਸ਼ੇਅਰ ਕਰ ਦਿੰਦੇ ਹਾਂ, ਤੇ ਨਾਲ ਦੀ ਨਾਲ ਉਹ ਜਿਹੜੇ ਇੰਡੀਆ ਬੈਠੇ ਨਾ ਮਾਂ ਪਿਓ, ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਾਂ ਤੜਫਣਾ ਵਾਂ ਹੋਰ ਵਧਾ ਦਿੰਦੇ ਹਾਂ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਇਕੱਲੀਆਂ ਆਈਆਂ ਨੇ, ਬਹੁਤ ਸਾਰੇ ਜਿਹੜੇ ਉਹਨਾਂ ਦੇ ਬੱਚੇ ਆ ਇੱਥੇ ਕੈਨੇਡਾ ਆਸਟ੍ਰੇਲੀਆ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਏ ਹੋਏ ਨੇ। ਸੋ ਜੇ ਤੁਸੀਂ ਕੁਛ ਕਰਨਾ ਹੀ ਚਾਹੁੰਦੇ ਹੋ, ਜੇ ਤੁਸੀਂ ਇਹ ਪੇਜ ਤੇ ਬਣਾ ਕੇ ਇਹ ਜੋ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਤੁਸੀਂ ਕਰਦੇ ਹੋ, ਤੂੰ ਚੰਗੀਆਂ ਗੱਲਾਂ ਨਹੀਂ ਕਰ ਸਕਦੇ ਕੈਨੇਡਾ ਵਾਲੇ। ਉਹ ਬਹੁਤ ਵਧੀਆ ਗੱਲ ਸੀ ਅਗਰ ਤੁਸੀਂ ਇਸ ਗੱਲ ਦੀ ਤਹਿ ਤੱਕ ਜਾਂਦੇ ਕਿ ਵਾਕਈ ਕਿਸੇ ਕੁੜੀ ਨਾਲ ਇੱਦਾਂ ਦਾ ਹੋਇਆ ਵਾ, ਤੇ ਜਾਂ ਫਿਰ ਇਹ ਜਿਹੜੀਆਂ ਝੂਠੀਆਂ ਅਫਵਾਹਾਂ ਫੈਲਾ ਰਹੇ ਨੇ ਇਹ ਕੌਣ ਨੇ, ਕਿਉਂਕਿ ਇਹ ਵਰਤਾਰਾ ਪਹਿਲੀ ਵਾਰ ਨਹੀਂ ਹੋਇਆ ਹੈਗਾ। ਇਹ ਵਰਤਾਰਾ ਆਲਰੇਡੀ ਪਹਿਲਾਂ ਵੀ ਹੋ ਚੁੱਕਾ ਵਾ, ਜਦੋਂ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਬਹੁਤਾਤ ਗਿਣਤੀ ਦੇ ਵਿੱਚ ਆਏ ਸੀ ਨਾ 7-8-9 ਦੇ ਵਿੱਚ। ਉਸ ਟਾਈਮ ਸਾਨੂੰ ਸਾਰਿਆਂ ਨੂੰ ਪਤਾ ਕਿ ਆਸਟ੍ਰੇਲੀਆ ਦੇ ਜਿੰਨੇ ਵੀ ਸਟੂਡੈਂਟ ਆਏ ਸੀ ਉਹਨਾਂ ਬਾਰੇ ਇੰਡੀਆ ਦੇ ਵਿੱਚ ਜਾਂ ਬਾਕੀ ਮੁਲਕਾਂ ਦੇ ਵਿੱਚ ਕਿੱਦਾਂ ਦੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਸੀ। ਇੱਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਸੀ ਕਿ ਆਸਟ੍ਰੇਲੀਆ ਤੋਂ ਆਈ ਕੁੜੀ ਦੇ ਨਾਲ ਕੋਈ ਰਿਸ਼ਤਾ ਨਹੀਂ ਕਰਾਉਂਦਾ। ਕਿਉਂ ਬਈ ਜੀ, ਗੱਲ ਅਫਵਾਹਾਂ ਫੈਲਾਉਂਦਾ ਕੌਣ ਆ? ਅਸੀਂ ਲੋਕ। ਤੇ ਹੁਣ ਤੁਸੀਂ ਆਪ ਹੀ ਦੇਖ ਲਓ, ਸਾਡੇ ਕੋਲ ਇੱਕ ਦੂਸਰੇ ਨਾਲ ਜਵਾਬ ਦੇਣ ਦੇ ਲਈ ਤਾਂ ਬਹੁਤ ਜ਼ਿਆਦਾ ਅਲਫਾਜ਼ ਨੇ, ਸੋਹਣੇ ਸੋਹਣੇ ਅਲਫਾਜ਼ ਲਿਖ ਕੇ ਪਾ ਰਹੇ ਆ, ਹਨਾ, ਇੱਕ ਦੂਸਰੇ ਨੂੰ ਜਵਾਬ ਦੇ ਰਹੇ ਆ ਗਰੁੱਪਾਂ ਦੇ ਵਿੱਚ ਬੈਠ ਬੈਠ ਕੇ। ਪਰ ਜਿਹੜੀ ਚੱਜ ਦੀ ਗੱਲ ਆ ਨਾ, ਉਹ ਨਹੀਂ ਕਰਨੀ ਆਉਂਦੀ ਸਾਨੂੰ। ਪੈਸੇ ਚਲੋ ਕਮਾਉਂਦੇ ਆ, ਕੋਈ ਘੱਟ ਕਮਾਉਂਦਾ ਕੋਈ ਵੱਧ, ਪਰ ਮੈਨੂੰ ਤਾਂ ਵੀ ਏਦਾਂ ਦਾ ਕੁਛ ਨਹੀਂ ਮਿਲਿਆ। ਮੈਨੂੰ ਵੀ 6-7 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ, ਕਿ 2-2-3-3 ਗੱਡੀਆਂ ਰੱਖ ਲਈਏ, ਘਰੇ 1.5-1.5 ਲੱਖ ਰੁਪਈਆ ਭੇਜੀਏ ਹਰੇਕ ਮਹੀਨੇ। ਸੋ ਸੋਰੀ ਟੂ ਸੇ ਵੀ ਇੰਨੀ ਕਮਾਈ ਮੈਨੂੰ ਤਾਂ ਲੱਗਦਾ ਨੀ, ਕਿਉਂਕਿ ਇਹੀ ਹੁੰਦਾ ਕਿ ਇੱਧਰ ਦੇ ਖਰਚੇ ਆਪਦੇ ਪੂਰੇ ਹੋ ਜਾਣ ਤਾਂ ਬਹੁਤ ਹੀ ਵਧੀਆ ਗੱਲ ਆ, ਤੇ ਖਰਚੇ ਪੂਰੇ ਕਰਕੇ ਥੋੜੀ ਜਿਹੀ ਸੇਵਿੰਗ ਹੋ ਜਾਏ ਉਹ ਬਹੁਤ ਵਧੀਆ ਗੱਲ ਆ, ਕਿਉਂਕਿ ਆਉਣ ਵਾਲੇ ਟਾਈਮ 'ਚ ਪਤਾ ਨੀ ਕਿ ਜੇ ਜੋਬ ਚਲੀ ਗਈ ਤਾਂ ਫਿਰ ਖਾਣਾ ਕਿੱਥੋਂ ਆ, ਠੀਕ ਹੈ ਨਾ, ਜੇ ਕਮਾਵਾਂਗੇ ਤਾਂ ਹੀ ਖਾ ਹੋਣਾ ਵਾ। ਸੋ ਜੇ ਵਾਕਈ ਤੁਹਾਡੇ ਕੋਲ ਪੈਸੇ ਵੱਧ ਆ, ਮੈਂ ਇਹ ਨਹੀਂ ਕਹਿੰਦੀ, ਮੈਂ ਕਿਸੇ ਨੂੰ ਸਪੈਸ਼ਲ ਟਾਰਗੇਟ ਨਹੀਂ ਕਰਦੀ, ਚਾਹੇ ਆਸਟ੍ਰੇਲੀਆ ਵਾ ਚਾਹੇ ਫਿਰ ਉਹ ਕੈਨੇਡਾ ਵਾਲੇ ਆ, ਜੇ ਤੁਹਾਡੇ ਕੋਲ ਵਾਕਈ ਕਮਾਈ ਜ਼ਿਆਦਾ ਨਾ, ਪੈਸੇ ਵੱਧ ਆ, ਉਹਨੂੰ ਸੇਵ ਕਰ ਲਓ। ਕੋਈ ਏਦਾਂ ਦੀ ਏਜੰਸੀ ਜਾਂ ਏਦਾਂ ਦਾ ਕੋਈ ਗਰੁੱਪ ਜਾਂ ਏਦਾਂ ਦੀ ਕੋਈ ਜਿੱਦਾਂ ਸੰਸਥਾ ਬਣਾਉਂਦੇ ਹੁੰਦੇ ਨਾ, ਸੰਸਥਾਵਾਂ ਬਣਾਉਂਦੇ, ਉਹ ਬਣਾ ਲਓ ਜਿੱਥੇ ਕਿ ਸਾਡੇ ਹੀ ਲੋੜਵੰਦ ਭੈਣ ਭਰਾ ਵਾ ਜੇ ਕਿਸੇ ਮੁਸੀਬਤ ਦੇ ਵਿੱਚ ਆ, ਮੁਸ਼ਕਲ ਦੇ ਵਿੱਚ ਆ, ਕਈ ਵਾਰ ਸੁਸਾਈਡ ਕਰਦੇ ਆ, ਕਈ ਵਾਰ ਉਹਨਾਂ ਦੀ ਮੈਡੀਕਲ ਕੰਡੀਸ਼ਨ ਹੁੰਦੀ ਆ, ਉਸ ਟਾਈਮ ਉਹਨਾਂ ਦੀ ਹੈਲਪ ਕਰ ਦਿਓ। ਕਿੰਨੇ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਪੈਸੇ ਦਾ ਯੂਜ਼ ਕਰ ਸਕਦੇ ਹੋ, ਤੇ ਲੋਕ ਵੀ ਤੁਹਾਨੂੰ ਸ਼ਾਬਾਸ਼ ਵੀ ਦੇਣਗੇ, ਯਾਦ ਵੀ ਰੱਖਣਗੇ, ਤੇ ਤੁਹਾਡੇ ਜੰਮਣ ਵਾਲਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਇਸ ਦੁਨੀਆਂ ਤੇ ਲੈ ਕੇ ਆਂਦਾ, ਪਤਾ ਨੀ ਉਹਨਾਂ ਨੂੰ ਕਿੰਨੀਆਂ ਦੁਆਵਾਂ ਮਿਲਣਗੀਆਂ। ਸੋ ਆਪਦੇ ਜਿਹੜੇ ਦਿਮਾਗ ਨੂੰ ਨਾ ਸਹੀ ਪਾਸੇ ਲਾ ਲਓ, ਸੋਹਣਾ ਲਿਖਦੇ ਹੋ, ਕਲਮ ਤੁਹਾਡੀ ਸੋਹਣੀ ਹੈ, ਜਿਨ੍ਹਾਂ ਨੇ ਵੀ ਜਵਾਬ ਲਿਖੇ ਆ ਸੋਹਣੇ ਆ ਨੇ ਸਾਰੇ, ਸੋਹਣਾ ਲਿਖਦੇ ਹੋ, ਜੇਕਰ ਉਸ ਲੇਖਣੀ ਨੂੰ ਕਿਸੇ ਹੋਰ ਚੰਗੇ ਪਾਸੇ ਲਾਉਂ ਤਾਂ ਜ਼ਿਆਦਾ ਵਧੀਆ ਗੱਲ ਹੋਊਗੀ। ਤੇ ਲਓ ਫਿਰ ਆਪਣੀ, ਮੈਂ ਤਾਂ ਗੱਲਾਂ ਸੁਣਾਈ ਜਾਣੀਆਂ ਵੀ, ਤੁਸੀਂ ਵੀ ਸਾਰੇ ਜਾਣੇ ਕੋਈ ਨਾ ਕੋਈ ਹਿੱਸਾ ਪਾਓ, ਤੇ ਬਾਕੀ ਫਿਰ ਆਪਾਂ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਤੇ ਫੇਸਬੁੱਕ ਦੇ ਕਾਟੋ ਕਲੇਸ਼ ਦੀ ਗੱਲ ਹੋ ਰਹੀ ਹੈ, ਤੇ ਫੇਸਬੁੱਕ ਤੇ ਸਿਰਫ ਕਾਟੋ ਕਲੇਸ਼ ਨਹੀਂ ਰਹਿੰਦਾ, ਫੇਸਬੁੱਕ ਤੇ ਵਿਆਹ ਵੀ ਹੁੰਦੇ ਆ। ਸਾਡੇ ਇੱਥੇ ਵੀ ਇੱਕ ਵਾਰੀ ਹੋਇਆ ਸੀਗਾ, ਤੇ ਉਹ ਜਦੋਂ ਕੁੜੀ ਆਈ ਤੇ ਉਹਨੂੰ ਮੈਂ ਪੁੱਛਿਆ, ਕਹਿੰਦੇ ਫੇਸਬੁੱਕ ਵਿਆਹ ਵਾਲੀ ਆ, ਮੈਂ ਹੈਰਾਨ ਹੈ ਫੇਸਬੁੱਕ ਵਿਆਹ ਵਾਲੀ ਕਿੱਦਾਂ ਹੋਈ ਹੈ ਨਾ। ਤਾਂ ਫਿਰ ਦੱਸਿਆ ਕਿ ਵੀ ਜਿਹੜਾ ਉਹਦੀ ਆਪਣੀ ਪਾਰਟਨਰ ਦੇ ਨਾਲ ਜਿਹੜੀ ਜਾਣ ਪਛਾਣ ਆ ਉਹ ਫੇਸਬੁੱਕ ਦੇ ਜ਼ਰੀਏ ਹੋਈ ਸੀ, ਤੇ ਉਸ ਤੋਂ ਬਾਅਦ ਚਲੋ ਪੇਰੈਂਟਸ ਨਾਲ ਗੱਲਬਾਤ ਹੋਈ ਤੇ ਪੇਰੈਂਟਸ ਨੇ ਉਹਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਸੀ, ਫਿਰ ਉਹਨਾਂ ਦਾ ਵਿਆਹ ਹੋਇਆ ਸੀ, ਤੇ ਫਿਰ ਉਹ ਕੁੜੀ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਗਈ ਸੀ, ਬਿਕੋਜ਼ ਪਹਿਲਾਂ ਉਹ ਕੁੜੀ ਇੰਡੀਆ ਸੀ ਤੇ ਮੁੰਡਾ ਇੱਧਰ ਆਸਟ੍ਰੇਲੀਆ ਦੇ ਵਿੱਚ ਸੀ। ਸੋ ਫੇਸਬੁੱਕ ਵਾਲਿਆਂ ਨੂੰ ਵੀ ਵਿਆਹ ਦਾ ਕਾਰਡ ਦੇਣਾ ਬਣਦਾ ਵਾ, ਉਹ ਆਪਾਂ ਬਾਅਦ ਵਿੱਚ ਦਿੰਦੇ ਹਾਂ, ਤੇ ਪਹਿਲਾਂ ਮੈਂ ਨਾ ਥੋੜੇ ਮੈਸੇਜ ਪੜ੍ਹ ਲਵਾਂ, ਕਿਉਂਕਿ ਨਹੀਂ ਫਿਰ ਮੈਨੂੰ ਨਾ ਮੁੱਕੇ ਬਣ ਕੇ ਸ਼ੁਰੂ ਹੋ ਜਾਂਦੇ ਆ ਆਉਣੇ ਕਿ ਭਾਈ ਕੁੜੀ ਸਾਡੇ ਮੈਸੇਜ ਤੂੰ ਪੜ੍ਹਦੀ ਨੀ ਹੈਗੀ। ਤੇ ਹਰਮੀਤ ਸਿੰਘ ਚਾਹਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਗੁੱਡ ਮਾਰਨਿੰਗ ਕਹਿ ਰਹੇ ਆ, ਐਜ ਯੂਜਲ ਜਿੱਦਾਂ ਉਹਨਾਂ ਨੇ ਮੈਨੂੰ ਇੱਕ ਨਾਮ ਦਿੱਤਾ ਹੋਇਆ ਵਾ। ਭਾਜੀ ਮਿੰਟੂ ਬਰਾੜ ਜੀ ਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਆ, ਤੇ ਸਰਬਜੀਤ ਭਾਜੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ, ਤੇ ਕਹਿੰਦੇ ਵੀ ਅਸੀਂ ਸਾਰੇ ਵਧੀਆ ਵਾਂ, ਤੇ ਜਿਹੜਾ ਵੈਦਰ ਆ ਉੱਥੋਂ ਦਾ ਕਹਿੰਦੇ ਕ੍ਰਿਸਟਲੀ ਕਲੀਅਰ ਆ, ਤੇ ਟੈਂਪਰੇਚਰ ਆ ਕਹਿੰਦੇ 0 ਡਿਗਰੀ ਹੋ ਚੁੱਕਿਆ। ਓਹੋ ਬਹੁਤ ਜ਼ਿਆਦਾ ਠੰਡ ਆ ਫਿਰ ਤੁਹਾਡੇ ਤਾਂ, ਹਨਾ। ਤੇ ਕਹਿੰਦੇ ਗਾਣਾ ਸੁਣਾ ਦਿਓ ਜੀ, ਸੁਖਜਿੰਦਰ ਸ਼ਿੰਦੇ ਦਾ ਗਾਇਆ ਹੋਇਆ ਗਾਣਾ, ਮਾਈ ਯੂਰਪ ਤੇ ਯੂਕੇ ਵਾਂਗੂ। ਯੂਰਪ ਤੇ ਯੂਕੇ ਵੀ ਆ ਗਿਆ, ਉਹ ਕਿਆ ਬਾਤ ਆ ਜੀ, ਚਲੋ ਗਾਣਾ ਜ਼ਰੂਰ ਸੁਣਾਂਗੇ, ਕਹਿੰਦੇ ਰੱਬ ਰਾਖਾ। ਤੇ ਅੱਗੇ ਇਹਨਾਂ ਨੇ ਸਾਨੂੰ ਭੇਜੀ ਆ ਜੀ ਇੱਕ ਫੋਟੋ ਭੇਜੀ ਆ, ਫੋਟੋ ਮੈਸੇਜ, ਕਹਿੰਦੇ ਉਂਗਲੀਆਂ ਹੀ ਨਿਭਾ ਰਹੀ ਹੈ ਰਿਸ਼ਤੇ ਅੱਜ ਕੱਲ, ਜ਼ੁਬਾਨ ਸੇ ਨਿਭਾਨੇ ਕਾ ਵਕਤ ਕਹਾਂ ਹੈ, ਸਭ ਟੱਚ ਸੇ ਟੱਚ ਮੇ ਬਿਜ਼ੀ ਹੈ ਪਰ ਟੱਚ ਮੇ ਕੋਈ ਨਹੀਂ ਹੈ, ਸ਼ੁਭ ਪ੍ਰਭਾਤ, ਗੁੱਡ ਮਾਰਨਿੰਗ। ਸੋ ਵਾਕਈ ਨਾ ਮੈਂ ਤੁਹਾਨੂੰ, ਚਲੋ ਹੁਣ ਇਹ ਸੋਸ਼ਲ ਮੀਡੀਆ ਦੀ ਗੱਲ ਚੱਲੀ ਆ, ਤਾਂ ਮੈਂ ਵੀ ਤੁਹਾਨੂੰ ਇੱਕ ਨਾ ਚੁਟਕਲਾ ਵੀ ਕਹਿ ਸਕਦੇ ਹਾਂ, ਜਾਂ ਕੁਛ ਵੀ ਕਹਿ ਸਕਦੇ ਹੋ, ਜਾਂ ਇੱਕ ਗੱਲ ਵੀ ਕਹਿ ਸਕਦੇ ਹੋ, ਜਾਂ ਕਿਸੇ ਗੱਲ ਵੱਲ ਇਸ਼ਾਰਾ ਵੀ ਕਹਿ ਸਕਦੇ ਹੋ। ਕੀ ਹੁੰਦਾ ਕਿ ਇੱਕ ਵਾਰੀ ਕਹਿੰਦੇ ਕਿ ਇੱਕ ਨੌਜਵਾਨ ਨੇ ਆਪਣੇ ਦਾਦਾ ਜੀ ਸੇ ਪੁੱਛਿਆ ਕਿ
ਉਹ ਬੜਾ ਹੈਰਾਨ ਹੁੰਦਾ ਕਿ ਅਸੀਂ ਅੱਜ ਕੱਲ ਕਿੱਦਾਂ ਰਹਿੰਦੇ ਵੀ ਅੱਜ ਕੱਲ ਤਾਂ ਇੱਥੇ ਗੱਡੀਆਂ ਜਹਾਜ਼ ਕੰਪਿਊਟਰ ਸਭ ਕੁਛ ਆ। ਤਾਂ ਉਹ ਆਪਣੇ ਦਾਦੇ ਨੂੰ ਪੁੱਛਦਾ ਵੀ ਉਹ ਕਿੱਦਾਂ, ਤਾਂ ਉਹਦਾ ਦਾਦਾ ਜੀ ਕਹਿੰਦੇ ਨਾ ਪੂਜਾ ਨਾ ਪਾਠ ਨਾ ਦਇਆ ਨਾ ਧਰਮ ਨਾ ਲੱਜਾ ਨਾ ਸ਼ਰਮ। ਸੋ ਕਿਤੇ ਨਾ ਕਿਤੇ ਵਾਕਈ ਜੀ ਇਹ ਗੱਲ ਅੱਜ ਕੱਲ ਦੇ ਟਾਈਮ ਦੇ ਵਿੱਚ ਢੁਕਦੀ ਨਜ਼ਰ ਆ ਰਹੀ ਆ, ਕਿਉਂਕਿ ਹਰ ਕੋਈ ਆਪਣੇ ਹੀ ਹਿਸਾਬ ਦੇ ਨਾਲ ਹਰ ਚੀਜ਼ ਨੂੰ ਤੋੜ ਮਰੋੜ ਲੈਂਦਾ ਵਾ। ਤੇ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਇਸਦੇ ਕੀ ਨਤੀਜੇ ਆਉਣਗੇ ਉਹ ਤਾਂ ਫਿਰ ਰੱਬ ਹੀ ਰਾਖਾ ਵਾ। ਤੇ ਗੌਰਵ ਸ਼ਰਮਾ ਜੀ ਦਾ ਮੈਸੇਜ ਆ ਜਿਹੜਾ ਮੈਂ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਾਮਿਲ ਕਰ ਚੁੱਕੀ ਹਾਂ। ਤੇ ਅੱਗੇ ਜੀ ਗੁਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਮਿੰਟੂ ਭਾਜੀ ਨੂੰ ਤੇ ਮੈਨੂੰ ਵੀ, ਤੇ ਕਹਿੰਦੇ ਕਿ ਹਰਮਨ ਚੀਮਾ ਤਾਂ ਇੰਨੇ ਮਜ਼ਾਕ ਦਾ ਪਾਤਰ ਬਣ ਗਿਆ, ਸੰਗੀਤ ਥੀਏਟਰ ਫਿਲਮਾਂ ਸਾਹਿਤ ਕਵਿਤਾ ਜ਼ਰਾ ਫਰੋਲ ਕੇ ਦੇਖੋ ਬਥੇਰੇ ਹਰਮਨ ਚੀਮੇ ਤੁਰੇ ਫਿਰਦੇ ਆ। ਇਹ ਮੁੰਡਾ ਇਸ ਗੱਲ ਦਾ ਗਵਾਹ ਹੈ ਕਿ ਮਹੱਤਵਪੂਰਨ ਇਹ ਨਹੀਂ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ, ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ। ਹਰਮਨ ਚੀਮਾ ਸਾਡੇ ਸਮਿਆਂ ਦਾ ਕੌੜਾ ਸੱਚ ਹੈ ਜੋ ਦੱਸਦਾ ਹੈ ਕਿ ਇੱਕ ਕਲਾਕਾਰ ਦੀ ਪ੍ਰਸਿੱਧੀ ਕਈ ਵਾਰ ਉਸਦੀ ਕਾਬਲੀਅਤ ਨਾਲੋਂ ਜ਼ਿਆਦਾ ਸਰੋਤਿਆਂ ਦਰਸ਼ਕਾਂ ਦੀ ਨਲਾਇਕੀ ਉੱਤੇ ਨਿਰਭਰ ਕਰਦੀ ਹੈ। ਹਰਮਨ ਚੀਮਾ ਆਪਣੇ ਪੱਧਰ ਦਾ ਨਹੀਂ ਸਾਡੇ ਪੱਧਰ ਦਾ ਚਿੰਨ੍ਹ ਹੈ। ਭਾਵੇਂ ਚੌੜ ਚੌੜ ਵਿੱਚ ਹੀ ਸਹੀ ਇਹ ਮੁੰਡਾ ਜਿਵੇਂ ਸਟਾਰ ਬਣਿਆ ਹੈ, ਇਹ ਇੱਕ ਵਿਚਾਰਨ ਵਾਲਾ ਤੇ ਦਿਲਚਸਪ ਵਿਸ਼ਾ ਹੈ। ਲਓ ਜੀ ਫਿਰ ਗੱਲ ਤਾਂ ਠੀਕ ਹੈ। ਚਲੋ ਜੀ ਹਰਮਨ ਚੀਮੇ ਬਾਰੇ ਆਲਰੇਡੀ ਨਿੰਟੂ ਭਾਜੀ ਦੱਸ ਚੁੱਕੇ ਆ, ਤੇ ਬਾਕੀ ਸਾਰਿਆਂ ਨੂੰ ਬਾਰ ਬਾਰ ਕਹਿਣਾ ਤਾਂ ਇਹ ਗੱਲ ਚੰਗੀ ਵੀ ਨਹੀਂ ਲੱਗਦੀ ਹੈਗੀ, ਕਿਉਂਕਿ ਕਈ ਵਾਰੀ ਹੁੰਦਾ ਨਾ ਕਿਸੇ ਦਾ ਮਜ਼ਾਕ, ਕਿਸੇ ਦੇ ਮਜ਼ਾਕ ਨਹੀਂ ਬਣਾਉਣਾ ਨਹੀਂ ਚਾਹੀਦਾ, ਕਿਉਂਕਿ ਕਈ ਵਾਰੀ ਬੰਦਾ ਮਜ਼ਾਕ ਬਣਾਉਂਦਾ ਖੁਦ ਮਜ਼ਾਕ ਦਾ ਪਾਤਰ ਕਦੋਂ ਬਣ ਜੇ ਇਸ ਦਾ ਕੁਛ ਵੀ ਪਤਾ ਨਹੀਂ ਚੱਲਦਾ। ਤੇ ਲਓ ਜੀ ਫੇਸਬੁੱਕ ਵਾਲਾ ਗਾਣਾ ਆਪਾਂ ਇੱਕ ਸੁਣ ਲੈਂਦੇ ਹਾਂ, ਕਿਤੇ ਉਸ ਤੋਂ ਬਾਅਦ ਚ ਸਾਨੂੰ ਸਾਵਣ ਜਿਹੜਾ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਉਹਦੇ ਵੀ ਬਾਰੇ ਵੀ ਫਰਮਾਇਸ਼ ਆਈ ਸੀ ਕਿ ਕਿਆ ਕਹਿਤਾ ਹੈ ਇਹ ਸਾਵਣ, ਉਹ ਬਾਅਦ ਵਿੱਚ ਸੁਣਾਂਗੇ, ਕਿਉਂਕਿ ਪਹਿਲਾਂ ਆਪਾਂ ਫੇਸਬੁੱਕ ਤੇ ਵਿਆਹ ਤੇ ਵਿਆਹ ਦਾ ਕਾਰਡ ਕਿੱਦਾਂ ਪਹੁੰਚਦਾ ਵਾ, ਆਪਾਂ ਇਹ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ।
ਖੁਸ਼ੀ ਮੰਨ ਗਏ ਨੇ ਦੋਨੋਂ ਪਰਿਵਾਰ, ਤੈਨੂੰ ਲੈ ਜੂਗਾ ਨੀ ਬਿੱਲੋ ਘੋੜੀ ਉੱਤੇ ਚੜ ਕੇ, ਤੈਨੂੰ ਲੈ ਜੂਗਾ ਨੀ ਬਿੱਲੋ ਘੋੜੀ ਉੱਤੇ ਚੜ ਕੇ। ਹੋ ਰਾਜੀ ਖੁਸ਼ੀ ਮੰਨ ਗਏ ਨੇ ਦੋਨੋਂ ਪਰਿਵਾਰ, ਤੈਨੂੰ ਲੈ ਜੂਗਾ ਨੀ ਬਿੱਲੋ ਜੱਟ ਘੋੜੀ ਚੜ ਕੇ। ਹੋ ਕਾਰਡ ਵਿਆਹ ਵਾਲਾ ਭੇਜਣਾ ਏ ਫੇਸਬੁੱਕ ਵਾਲਿਆਂ ਨੂੰ, ਤੇਰੀ ਮੇਰੀ ਜੋੜੀ ਬਣੀ ਜੇਰਾ ਕਰਕੇ।
ਕਾਰਡ ਵਿਆਹ ਵਾਲਾ ਭੇਜਣਾ ਏ ਫੇਸਬੁੱਕ ਵਾਲਿਆਂ ਨੂੰ।
ਲਓ ਜੀ ਫੇਸਬੁੱਕ ਤੇ ਵਿਆਹ ਦਾ ਕਾਰਡ ਭੇਜ ਦਿੱਤਾ ਤੇ ਭੇਜਿਆ ਵਾ ਜੱਗੀ ਜੱਗੋਵਾਲ ਨੇ। ਉਹ ਕਹਿੰਦੇ ਹੁੰਦੇ ਨਾ ਕਿ ਤੈਨੂੰ ਚਾਹ ਕੂੜੇ ਫੁੱਲ ਸੱਗੀਆਂ ਦਾ ਤੇ ਮੈਨੂੰ ਚਾਹ ਤੇਰੇ ਨਾਲ ਲੱਗੀਆਂ ਦਾ, ਤੈਨੂੰ ਚਾਹ ਕੂੜੇ ਫੁੱਲ ਸੱਗੀਆਂ ਦਾ ਤੇ ਮੈਨੂੰ ਚਾਹ ਤੇਰੇ ਨਾਲ ਲੱਗੀਆਂ ਦਾ, ਸਾਡੀ ਸੁਣ ਲਈ ਰੱਬ ਨੇ ਹੋ ਨੇੜੇ ਅਰਦਾਸ ਜਿਹੜੀ ਪਾਈ ਕੁੜੇ, ਜਿਸ ਦਿਨ ਦਾ ਤੂੰ ਕਿਹਾ ਮੈਨੂੰ ਸੋਹਣਾ ਲੱਗਦਾ ਉਸ ਰਾਤ ਨੂੰ ਨੀਂਦ ਨਾ ਆਈ ਕੁੜੀ। ਤੇ ਲਓ ਵੀ ਫੇਸਬੁੱਕ ਤੇ ਵਿਆਹ ਦਾ ਜਿਹੜਾ ਕਾਰਡ ਆ ਉਹ ਤਾਂ ਭੇਜ ਹੀ ਦਿੱਤਾ, ਪਰ ਬਾਅਦ ਵਿੱਚ ਨਾ ਹੁੰਦੀ ਬੜੀ ਬੁਰੀ ਆ, ਹੈਨਾ। ਕਹਿੰਦੇ ਕਿ ਨਾ ਇੱਕ ਆਦਮੀ ਆਪਦੇ ਘਰ ਦੇ ਵਿੱਚ ਨਾ ਡੀਵੀਡੀ ਤੇ ਮੂਵੀ ਦੇਖ ਰਿਹਾ ਹੁੰਦਾ ਵਾ ਤੇ ਅਚਾਨਕ ਨਾ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ। ਉਹ ਨਾ ਉੱਤਰ ਘੋੜੀ ਤੋਂ, ਉਹ ਨਾ ਉੱਤਰ ਘੋੜੀ ਤੋਂ ਇੱਕ ਚਾਲ ਆ, ਇਹ ਚਾਲ ਦਿਸਿਆ ਹੋਇਆ ਕਹਿੰਦਾ ਨਾ ਉੱਤਰ ਕੁੱਤੇ ਦੀ ਮੌਤ ਮਰੇਗਾ। ਤਾਂ ਉਹਦੀ ਘਰ ਵਾਲੀ ਕਿਚਨ ਦੇ ਵਿੱਚ ਉਹਦਾ ਰੌਲਾ ਰੱਪਾ ਸੁਣਦੀ ਆ ਤੇ ਕਹਿੰਦੀ ਕਿਹੜੀ ਫਿਲਮ ਦੇਖ ਰਹੇ ਆ? ਤਾਂ ਘਰ ਵਾਲਾ ਕਹਿੰਦਾ ਆਪਣੇ ਵਿਆਹ ਦੀ। ਤੇ ਲਓ ਫਿਰ ਹਨਾ ਬਾਅਦ ਵਿੱਚ ਫਿਰ ਇਹ ਕਾਢੋ ਕੋਲੇ ਛੇਤੀ ਤਰ੍ਹਾਂ ਹੀ ਚੱਲਦਾ ਰਹਿੰਦਾ ਵਾ। ਤੇ ਜਾਂ ਤਾਂ ਫਿਰ ਕਹਿੰਦੇ ਨਾ ਇੱਕ ਵਾਰੀ ਕਿਸੇ ਨੇ ਇਹ ਵੀ ਪੁੱਛਿਆ ਸੀ ਕਿ ਵੈਲਡਿੰਗ ਤੇ ਵੈਲਡਿੰਗ ਦੇ ਵਿੱਚ ਕੀ ਫਰਕ ਹੁੰਦਾ ਵਾ? ਕਹਿੰਦੇ ਵੈਲਡਿੰਗ ਦੇ ਵਿੱਚ ਪਹਿਲਾਂ ਚਿੰਗਿਆੜੀਆਂ ਨਿਕਲਦੀਆਂ ਤੇ ਫਿਰ ਹਮੇਸ਼ਾ ਲਈ ਗੱਠ ਜੋੜ ਹੋ ਜਾਂਦਾ, ਤੇ ਵੈਲਡਿੰਗ ਦੇ ਵਿੱਚ ਕਹਿੰਦੇ ਪਹਿਲਾਂ ਗੱਠ ਜੋੜ ਹੁੰਦਾ ਤੇ ਫਿਰ ਸਾਰੀ ਜ਼ਿੰਦਗੀ ਨਾ ਚੰਗਿਆੜੀਆਂ ਹੀ ਨਿਕਲਦੀਆਂ। ਕਿਉਂ ਵੀ ਏਦਾਂ ਹੀ ਹੁੰਦਾ, ਨਿਕਲਦੀਆਂ ਚੰਗਿਆੜੀਆਂ ਹੁਣ ਤੇ ਚੰਗਿਆੜੀਆਂ ਦਾ ਕਰੋ ਜੀ ਇੰਜੋਏ, ਕੋਈ ਗੱਲ ਨੀ, ਜ਼ਿੰਦਗੀ ਦਾ ਤਾਣਾ ਵਾਣਾ ਵਾ ਤੇ ਖੱਟਾ ਮਿੱਠਾ ਇਸੇ ਤਰ੍ਹਾਂ ਹੀ ਚੱਲਦੇ ਰਹਿਣਾ ਵਾ। ਤੇ ਅੱਗੇ ਗਲਜੀਤ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਵੀ ਤੇ ਹਰਮਾ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ, ਤੇ ਕਹਿ ਰਹੇ ਆ ਕਿ ਉਹ ਕੱਲ ਉਹਨਾਂ ਦੇ ਸ਼ਹਿਰ ਜਾ ਰਹੇ ਆ ਤੇ ਕਹਿੰਦੇ ਕਿ ਤੁਸੀਂ ਸੰਡੇ ਨੂੰ ਮਿਲ ਸਕਦੇ ਹੋ। ਲਓ ਜੀ ਤੁਹਾਡਾ ਮੈਸੇਜ ਉਹਨਾਂ ਨੂੰ ਅਸੀਂ ਕਨਵੇ ਕਰ ਦਾਂਗੇ ਤੇ ਬਾਕੀ ਤੁਹਾਡੇ ਕੋਲ ਚਾਲ ਜੀ ਨੰਬਰ ਹੈਗਾ ਮਿੰਟੂ ਭਾਜੀ ਦਾ ਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ, ਕਿਉਂਕਿ ਤੁਹਾਡਾ ਮੈਸੇਜ ਮੈਂ ਥੋੜਾ ਜਿਹਾ ਲੇਟ ਪੜ੍ਹਤਾ, ਉਹ ਆਲਰੇਡੀ ਇੱਥੋਂ ਜਾ ਚੁੱਕੇ ਆ ਪ੍ਰੋਗਰਾਮ ਦੇ ਵਿੱਚੋਂ। ਤੇ ਅੱਗੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਧਾਨੀ ਸਾਹਿਬ ਤੇ ਕਹਿੰਦੇ ਕਿ ਹਰ ਰੋਜ਼ ਕਿਸਾਨ ਦੀ ਮੌਤ ਬਾਰੇ ਤੁਹਾਡੇ ਕੀ ਵਿਚਾਰ ਹਨ? ਸੋ ਧਾਨੀ ਸਾਹਿਬ ਕਿਸਾਨਾਂ ਦੀ ਮੌਤ ਜਿਹੜੀ ਹੋ ਰਹੀ ਆ ਉਸਦੇ ਰੀਜ਼ਨ ਤੇ ਉਸਦੇ ਜੋ ਤਾਣਾ ਬਾਣਾ ਬੁਣਿਆ ਹੋਇਆ ਵਾ ਕਰਜ਼ੇ ਦੇ ਜਾਲ ਦੇ ਵਿੱਚ ਫਸੇ ਉਸਦੇ ਬਾਰੇ ਸਾਨੂੰ ਸਾਰਾ ਕੁਛ ਪਤਾ ਹੀ ਹੈ। ਸੋ ਇਸ ਦਾ ਕੀ ਹੋਊਗਾ ਵਿਚਾਰ, ਇਹਦੇ ਤੇ ਕੀ ਕਰ ਸਕਦੇ ਆ? ਵਿਚਾਰ ਇੰਨਾ ਜ਼ਰੂਰ ਕਰ ਸਕਦੇ ਆ, ਹਾਂ ਸੱਚ ਇੱਕ ਵਿਚਾਰ ਆਪਾਂ ਹੋਰ ਕਰ ਸਕਦੇ ਆ, ਕਿਉਂਕਿ ਆ ਜਿਹੜੀਆਂ ਕੈਨੇਡਾ ਵਰਸਿਸ ਬਹੁਤ ਜ਼ਿਆਦਾ ਵੀਡੀਓ ਪੈ ਰਹੀਆਂ ਨਾ, ਇਹਦੇ ਵਿੱਚ ਆਪਾਂ ਸਾਰੇ ਕਹਿ ਵੀ ਰਹੇ ਆ ਵੀ ਬਹੁਤ ਕਮਾਈਆਂ ਕਰਦੇ ਆ। ਕੋਈ ਕਹਿੰਦਾ ਅਸੀਂ ਇੱਕ ਦਿਨ ਦਾ $300 ਕਮਾਉਂਦੇ ਆ ਤੇ ਕੋਈ ਕਹਿੰਦਾ ਵਾ ਦਿਨ ਦਾ $400 ਕਮਾਉਂਦੇ ਆ। ਸੋ ਮੇਰੇ ਖਿਆਲ ਚ ਆਪਾਂ ਕਿਉਂ ਨਾ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰੀਏ ਜਿਹੜੇ ਇੰਨੇ ਇੰਨੇ ਕਮਾਉਂਦੇ ਆ ਪੈਸੇ, ਕਿਉਂਕਿ ਇੱਕ ਜੇਕਰ ਏਦਾਂ ਦੀ ਕੋਈ ਸੰਸਥਾ ਬਣ ਜਾਵੇ ਜਿੱਥੋਂ ਕਿ ਉਹ ਆਪੋ ਆਪਣੇ ਪਿੰਡ ਦੇ ਵਿੱਚ ਹੀ ਕਿਸਾਨੀ ਦੀ ਥੋੜੀ ਹੈਲਪ ਕਰ ਸਕਣ, ਜਿਸ ਤਰ੍ਹਾਂ ਕਿ ਪਹਿਲਾਂ ਵੀ ਕਹਿੰਦੇ ਸੀ ਕਿ ਉਹ ਉਦਾਂ ਦੀ ਕੋਈ ਸੰਸਥਾ ਬਣ ਕੇ ਕਿਸਾਨਾਂ ਨੂੰ ਬਿਨਾਂ ਵਿਆਜ ਤੋਂ ਜਾਂ ਥੋੜੇ ਵਿਆਜ ਤੇ ਪੈਸੇ ਦਿੱਤੇ ਜਾਣ ਤਾਂ ਜੋ ਉਹ ਆਪਣੀਆਂ ਜਿਹੜੀਆਂ ਜ਼ਰੂਰਤਾਂ ਵਾ ਉਹ ਵੀ ਪੂਰੀਆਂ ਕਰ ਸਕਣ ਤੇ ਉਹਨਾਂ ਦਾ ਵੀ ਜੀ ਭਲਾ ਹੋ ਜੂਗਾ। ਤੇ ਬਾਕੀ ਕੈਨੇਡਾ ਤੇ ਆਸਟ੍ਰੇਲੀਆ ਵਾਲਿਓ ਤੁਹਾਡੀ ਵੀ ਬੱਲੇ ਬੱਲੇ ਹੋ ਜੂਗੀ, ਕਿਉਂਕਿ ਬੱਲੇ ਬੱਲੇ ਵਿੱਚ ਹੀ ਤਾਂ ਅੱਜ ਕੱਲ੍ਹ ਲੋਕ ਉਲਝੇ ਹੋਏ ਆ ਨਾ, ਬੱਲੇ ਬੱਲੇ ਹਰ ਇੱਕ ਨੂੰ ਚਾਹੀਦੀ ਆ, ਪਰ ਤਰੀਕਾ ਕਿਹੜਾ ਅਪਣਾਉਣਾ ਵਾ? ਸੋਸ਼ਲ ਮੀਡੀਆ। ਸੋ ਸੋਸ਼ਲ ਮੀਡੀਆ ਨਾਲੋਂ ਅਗਰ ਕੁਛ ਜ਼ਮੀਨੀ ਪੱਧਰ ਤੇ ਕਰਕੇ ਦਿਖਾਇਆ ਜਾਵੇ ਆਈ ਥਿੰਕ ਉਹ ਬਹੁਤ ਹੀ ਵਧੀਆ ਗੱਲ ਆ। ਸੋ ਬਾਕੀ ਜੀ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਤਾਂ ਬਹੁਤ ਤਰੀਕੇ ਆ, ਬਹੁਤ ਤਰੀਕਿਆਂ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੀ ਬੱਲੇ ਬੱਲੇ ਵੀ ਕਰਵਾ ਸਕਦੇ ਹੋ ਤੇ ਬਾਕੀ ਤੁਸੀਂ ਮਦਦ ਵੀ ਕਰ ਸਕਦੇ ਹੋ ਕਿਸੇ ਦੀ। ਦੇਖ ਲਓ ਫਿਰ ਤੁਹਾਨੂੰ ਕਿੰਨੀਆਂ ਅਸੀਸਾਂ ਮਿਲਣਗੀਆਂ ਅਗਰ ਤੁਸੀਂ ਏਦਾਂ ਕਰਦੇ ਹੋ। ਬਾਕੀ ਜੀ ਸਾਡੇ ਤਾਂ ਇੰਨਾ ਹੀ ਆ ਵੀ ਘਰ ਪਰਿਵਾਰ ਹੀ ਮਸਾਂ ਚੱਲਦਾ ਵਾ, ਹਨਾ। ਅੱਗੇ ਰਣਜੀਤ ਸਿੰਘ ਰੇ ਵਾਈਟ ਵਾਲੇ ਗੁੱਡ ਮਾਰਨਿੰਗ ਕਹਿ ਰਹੇ ਆ। ਲਓ ਜੀ ਫਿਰ ਇਹਨਾਂ ਕੋਲੇ ਵੀ ਪਹੁੰਚੋ ਘਰ ਬਾਰ ਲੈਣ ਦੇ ਲਈ। ਰਣਜੀਤ ਸਿੰਘ ਰੇ ਵਾਈਟ ਵਾਲੇ, ਅਗਰ ਤੁਹਾਨੂੰ ਪ੍ਰਾਪਰਟੀ ਦੇ ਨਾਲ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਰਿਲੇਟਡ, ਕੋਈ ਘਰ ਲੈਣਾ, ਕੋਈ ਲੋਨ ਬਾਰੇ, ਲੋਨ ਬਾਰੇ ਤਾਂ ਰਾਜਵਿੰਦਰ ਖੱਕ ਜੀ ਹੈਗੇ ਨੇ ਤੇ ਰੇ ਵਾਈਟ ਵਾਲਿਆਂ ਕੋਲੇ ਪਹੁੰਚੋ ਤੁਸੀਂ ਅਗਰ ਸੋਹਣਾ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਕਿਸ ਏਰੀਏ ਦੇ ਵਿੱਚ ਲੈਣਾ ਚਾਹੁੰਦੇ ਹੋ ਤੇ ਕੀ ਫੋਰਮੈਲਿਟੀਜ਼ ਚੱਲ ਰਹੀਆਂ ਨੇ ਤੇ ਕਿੰਨੇ ਪੈਸੇ ਤੁਹਾਨੂੰ ਫਸਟ ਹੋਮ ਬਾਇਰ ਦੇ ਮਿਲਣਗੇ, ਸਾਰੀ ਇਨਫੋਰਮੇਸ਼ਨ ਲਈ ਪਹੁੰਚੋ ਜੀ ਤੁਸੀਂ ਰਣਜੀਤ ਸਿੰਘ ਰੇ ਵਾਈਟ ਵਾਲਿਆਂ ਕੋਲੇ। ਅੱਗੇ ਜੀ ਕੁਲਦੀਪ ਕੌਰ, ਵੈਸੇ ਇਹ ਮੈਸੇਜ ਮੈਨੂੰ ਜਮਾ ਹੀ ਨਹੀਂ ਚੰਗਾ ਲੱਗਾ, ਹੁਣ ਤੁਸੀਂ ਕਹੋਗੇ ਕਾਹਤੋਂ, ਕਿਉਂਕਿ ਉਹ ਕਹਿੰਦੀ ਮੇਰੇ ਹੱਥਾਂ ਦੇ ਗੁੜ ਦੇ ਪੂੜੇ ਤੇ ਖੀਰ ਖਾ ਲੋ ਜੀ। ਕਹਿੰਦੇ ਸੌਣ ਦਾ ਮਹੀਨਾ ਆ ਗਿਆ, ਇਸ ਮਹੀਨੇ ਔਰਤਾਂ ਮਾਲ ਪੂੜੇ ਬਣਾਉਂਦੀਆਂ ਤੇ ਤੀਆਂ ਦਾ ਤਿਉਹਾਰ ਮਨਾਉਂਦੀਆਂ। ਦੇਖ ਲੋ ਹਨਾ ਫੋਟੋ ਵੀ ਭੇਜਦੀ ਮਾਲ ਪੂੜੀਆਂ ਦੀ, ਆਹ ਤਾਂ ਅਰੇ ਬਾਹਲਾ ਜ਼ਿਆਦਾ ਧੱਕਾ ਕਰ ਜਾਂਦੇ ਆ ਤੁਸੀਂ ਹਨਾ ਮੇਰੇ ਨਾਲ, ਜਾਂ ਤਾਂ ਪਹੁੰਚਦਾ ਵੀ ਕਰਿਆ ਕਰੋ, ਕੱਲੀ ਫੋਟੋ ਨੂੰ ਹੁਣ ਦੱਸੋ ਮੈਂ ਜੀ ਕਰਾਂ, ਹੁਣ ਸਾਰਾ ਦਿਨ ਮੈਂ ਫੋਟੋ ਹੀ ਦੇਖੀ ਜਾਣੀ ਆ। ਚਲੋ ਕੋਈ ਨਾ ਤੁਸੀਂ ਖਾ ਲੋ ਕੁਲਦੀਪ ਮੇਰੇ ਵੰਡੇ ਦੇ ਵੀ, ਹਨਾ। ਤੇ ਅੱਗੇ ਕਹਿੰਦੇ ਕਿ ਗੁਰਜੰਤ ਸਿੰਘ ਬਾਰੇ ਨਾ ਬੋਲੋ ਜੀ, ਛੱਡੋ ਵੀਰ ਜੀ, ਕੋਈ ਕਿਉਂ ਨਾ ਜੀ ਵੇਸਟ ਕਰਨੀ ਆ। ਤੇ ਕਹਿੰਦੇ ਫੋਟੋ ਜੀ ਉਹਨਾਂ ਨੇ ਇੱਕ ਪਿਕਚਰ ਭੇਜੀ ਆ ਤੇ ਉੱਪਰ ਲਿਖਿਆ ਹੰਕਾਰ ਇਨਸਾਨ ਦੀ ਸ਼ਖਸੀਅਤ ਨੂੰ ਉਸੇ ਪ੍ਰਕਾਰ ਧੁੰਦਲਾ ਕਰ ਦਿੰਦਾ ਹੈ ਜਿਵੇਂ ਲਾਲ ਦਿਖਦੇ ਅੰਗਿਆਰਿਆਂ ਨੂੰ ਰਾਖ ਦੀ ਕਾਲੀ ਪਰਤ ਢੱਕ ਦਿੰਦੀ ਹੈ। ਸੋ ਬਿਲਕੁਲ ਬਹੁਤ ਵਧੀਆ ਗੱਲ ਕਹੀ ਆ ਕੁਲਦੀਪ ਤੁਸੀਂ ਤੇ ਕਹਿੰਦੇ ਕਿ ਪੰਜਾਬੀ ਗਾਇਕੀ ਦਾ ਅੱਧਕ ਲੱਗਦਾ ਜਲਦੀ ਹੀ ਟਿੱਪੀ ਵਿਚ ਬਦਲ ਜਾਣਾ ਅੱਤ ਤੋਂ ਅੰਤ। ਕਿਸੇ ਵੀ ਚੀਜ਼ ਦਾ ਜਿਹੜਾ ਕਹਿੰਦੇ ਹੁੰਦੇ ਨਾ ਜਦੋਂ ਕੋਈ ਇਨਸਾਨ ਕੋਈ ਵੀ ਆ ਕਿਸੇ ਵੀ ਖੇਤਰ ਦੇ ਵਿਚ ਜਦੋਂ ਇਨਸਾਨ ਜਿਆਦਾ ਅੱਤ ਚੱਕ ਲੈਂਦਾ ਵਾ ਨਾ ਸੋ ਫਿਰ ਅੱਤ ਤੋਂ ਬਾਅਦ ਦਾ ਤਾਂ ਅੰਤ ਹੋਣਾ ਹੀ ਹੋਣਾ ਵਾ। ਇਹ ਕੁਦਰਤ ਦਾ ਨਿਯਮ ਆ ਤੇ ਇਸ ਨੂੰ ਤੁਸੀਂ ਚਾਹ ਕੇ ਵੀ ਕਦੇ ਬਦਲ ਨਹੀਂ ਸਕਦੇ। ਤੇ ਸਤਿ ਸ੍ਰੀ ਅਕਾਲ ਬੁਲਾ ਰਹੀ ਆ ਕੁਲਦੀਪ ਭੈਣ ਹਰਮਾ ਰੇਡੀਓ ਦੇ ਵਿਹੜੇ ਵਿਚ ਬੈਠੇ ਹੋਏ ਸਾਰਿਆਂ ਨੂੰ ਤੇ ਕਹਿੰਦੇ ਕਿ ਸਾਰਿਆਂ ਦਾ ਜਿਹੜਾ ਸਮਾਂ ਵਾ ਉਹ ਵਧੀਆ ਬਤੀਤ ਹੋਵੇ, ਪ੍ਰੋਗਰਾਮ ਗੋਇੰਗ ਗੁੱਡ ਸੀ। ਤੇ ਨਾਲ ਇੱਕ ਹੋਰ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਕਹਿੰਦੇ ਕਲਯੁਗ ਅੰਦਰ ਪਹਿਲੇ ਪੰਜ ਪਾਤਸ਼ਾਹੀਆਂ ਨੇ ਸੰਵਾਦ ਨੂੰ ਹੀ ਆਧਾਰ ਬਣਾਇਆ, ਛੇਵੇਂ ਪਾਤਸ਼ਾਹੀ ਨੂੰ ਮਜਬੂਰ ਹੋ ਕੇ ਤਲਵਾਰ ਉਠਾਉਣੀ ਪਈ, ਨੌਵੇਂ ਪਾਤਸ਼ਾਹ ਦੁਆਰਾ ਆਪਣਾ ਸ਼ੀਸ਼ ਤੱਕ ਕੁਰਬਾਨ ਕਰ ਦੇਣਾ ਸੰਵਾਦ ਦੀ ਪੌੜੀ ਦਾ ਆਖਰੀ ਡੰਡਾ ਸੀ। ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਬਾਦਸ਼ਾਹ ਵੱਲ ਜ਼ਫ਼ਰਨਾਮਾ ਲਿਖ ਕੇ ਭੇਜਣਾ ਸੰਵਾਦ ਦੀ ਇੰਤਹਾ ਹੀ ਸੀ। ਸੋ ਬਹੁਤ ਬਹੁਤ ਥੈਂਕ ਯੂ ਕੁਲਦੀਪ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ ਜੀ ਤੇ ਆਪਣੇ ਸੋਹਣੇ ਸੋਹਣੇ ਵਿਚਾਰ ਸਾਡੇ ਤੱਕ ਪਹੁੰਚਾਉਣ ਦੇ ਲਈ। ਤੇ ਰਵਿੰਦਰ ਰਵੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਸਤਿ ਸ੍ਰੀ ਅਕਾਲ ਕਹਿ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ। ਤੇ ਕਹਿੰਦੇ ਹੋਰ ਸੁਣਾਓ ਕਿੱਦਾਂ ਬੋਬੀ ਭੈਣ ਜੀ। ਹਾਂਜੀ ਦੀਦੀ ਮੈਂ ਬਹੁਤ ਵਧੀਆ ਵਾ, ਤੁਸੀਂ ਦੱਸੋ ਕਿੱਦਾਂ ਚੱਲਦਾ ਕੰਮ ਕਾਰ, ਵਧੀਆ ਲੱਗੇ ਰਹੋ ਲੱਗੇ ਹੋਏ ਹੋ ਕੰਮ ਤੇ, ਬਿਕੋਜ਼ ਤੁਹਾਡੇ ਤਾਂ ਹੁਣ ਇੱਥੇ ਆਈ ਥਿੰਕ ਰਾਤ ਦਾ ਸਮਾਂ ਵਾ। ਤੇ ਕਹਿੰਦੇ ਕਿ ਮਿੰਟਵੀਰ ਜੀ ਨੂੰ ਵੀ ਸਤਿ ਸ੍ਰੀ ਅਕਾਲ, ਇਹਨਾਂ ਨੇ ਮੈਸੇਜ ਭੇਜਿਆ ਜੀ ਪਿਕਚਰ ਮੈਸੇਜ, ਕਹਿੰਦੇ ਗੁੱਡ ਮਾਰਨਿੰਗ ਇੰਜੋਏ ਆਲ ਆਫ ਬਲੈਸਿੰਗ ਦੈਟ ਕਮ ਯੂ ਆਰ ਵੇ ਟੂਡੇ, ਬਹੁਤ ਹੀ ਵਧੀਆ ਸੌਂਗ ਬੋਬੀ ਭੈਣ ਜੀ। ਤੇ ਲਓ ਜੀ ਗਾਣੇ ਇਹਨਾਂ ਨੂੰ ਪਸੰਦ ਆ ਰਹੇ ਆ ਤੇ ਬੈਸਟ ਵਿਸ਼ਿਸ਼ ਸੀ ਉਹ ਭੇਜ ਰਹੇ ਆ। ਤੇ ਅੱਗੇ ਜੀ ਸਾਡੇ ਨਾਲ ਅਰਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਮੈਂ ਤੇ ਮੇਰਾ ਫਰੈਂਡ ਅਮਨ ਅਮੰਗਦੀਪ ਟਰੱਕ ਤੇ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਸੁਰਿੰਦਰ ਸ਼ਿੰਦੇ ਦਾ ਸੌਂਗ ਲਾ ਦੋ ਜੀ, ਇਹਨਾਂ ਨੇ ਸੁਣਨਾ ਚਾਹਿਆ ਕਿ ਨਵਾਂ ਲੈ ਲਿਆ ਟਰੱਕ ਤੇਰੀ ਯਾਰ ਨੇ, ਸੁਣਾ ਦਿਓ ਜੀ। ਥੈਂਕਸ, ਕਿਆ ਬਾਤ ਆ ਜੀ, ਟਰੱਕ ਤੇ ਜਾਂਦੇ ਹੋ ਤੇ ਗਾਣਾ ਵੀ ਇਹੀ ਸੁਣਨਾ ਵਾ, ਜਰੂਰ ਸੁਣਾਵਾਂਗੇ ਗਾਣਾ ਤੁਹਾਨੂੰ। ਲਓ ਮੈਂ ਵੀ ਹੁਣ ਥੋੜਾ ਜਿਹਾ ਸਾਹ ਲੈ ਲੈਂਦੀ ਹਾਂ ਹਨਾ, ਮੈਂ ਵੀ ਥੱਕ ਗਈ ਬੋਲ ਬੋਲ ਗੱਲਾਂ ਸੁਣਾ ਸੁਣਾ ਕੇ, ਤੇ ਤੁਹਾਡੇ ਮੈਸੇਜ ਵੀ ਲੈਂਦੇ ਹਾਂ। ਤੇ ਲਓ ਜੀ ਫਿਰ ਇੱਕ ਗਾਣਾ ਸੁਣ ਲੈਂਦੇ ਹਾਂ, ਗਾਣਾ ਦੇਖਦੇ ਹਾਂ ਕਿ ਸਰਬਜੀਤ ਭਾਜੀ ਕਿਹਦੀ ਫਰਮਾਇਸ਼ ਤਾਂ ਲਾਉਂਦੇ ਹੋ, ਕਿਆ ਕਹਿਤਾ ਹੈ ਜੇ ਸਾਵਣ ਉਹ ਜਾਂ ਫਿਰ ਨਮਲ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ। ਸੋ ਲਓ ਜੀ ਫਿਰ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।
ਕੱਢੀ ਕੰਧੋਂ ਬਾਹਰ ਜਦ ਹੋਇਆ ਸਾਡਾ ਪਿਆਰ ਨਾ ਗੱਲ ਫਿਰ ਕੱਢੀ ਕੰਧੋਂ ਬਾਹਰ ਜਦ ਟੁੱਟ ਗਈ ਵਿਚਾਰੇ ਨੀ ਟੁੱਟ ਗਈ ਵਿਚਾਰੇ ਨੀ ਖੜ ਖੜ ਵੇਖੇ ਦੁਨੀਆ ਸਾਰੀ ਯੂਰਪ ਤੇ ਯੂਕੇ ਵਾਂਗੂ ਨੀ ਯੂਰਪ ਤੇ ਯੂਕੇ ਵਾਂਗੂ ਨੀ ਟੁੱਟ ਗਈ ਤੇਰੀ ਮੇਰੀ ਯਾਰੀ ਯੂਰਪ ਤੇ ਯੂਕੇ ਵਾਂਗੂ ਨੀ ਟੁੱਟ ਗਈ ਤੇਰੀ ਮੇਰੀ ਯਾਰੀ ਹਰ ਪਾਸੇ ਲਾਸ ਕਰਾ ਕੇ ਲੈ ਲੈ ਬੈਨੀਫਿਟ ਤੂੰ ਸਾਰੇ ਨੀ ਤਾਈਓ ਬੈਠੀਆ ਗਵਾ ਕੇ ਲੈ ਲੈ ਬੈਨੀਫਿਟ ਤੂੰ ਸਾਰੇ ਨੀ ਤਾਈ ਬੈਠੀਆ ਗਵਾ ਕੇ ਗੱਲਾਂ ਮਿੱਠੀਆਂ ਕਰਦੀ ਸੀ ਮਿੱਠੀਆਂ ਕਰਦੀ ਸੀ ਪਰ ਤੂੰ ਅੰਦਰੋਂ ਨਿਕਲੀ ਖਾਰੀ ਯੂਰਪ ਤੇ ਯੂਕੇ ਵਾਂਗੂ ਨੀ ਯੂਰਪ ਤੇ ਯੂਕੇ ਵਾਂਗੂ ਨੀ ਟੁੱਟ ਗਈ ਤੇਰੀ ਮੇਰੀ ਯਾਰੀ ਯੂਰਪ ਤੇ ਯੂਕੇ ਵਾਂਗੂ ਨੀ ਟੁੱਟ ਗਈ ਤੇਰੀ ਮੇਰੀ ਯਾਰੀ ਕਰਸੀ ਸਿੱਧਾ ਆਉਣਾ
यूरोप ते यूके वांगू नी टूट गई तेरी मेरी यारी, यूरोप ते यूके वांगू नी टूट गई तेरी मेरी यारी। तेरा साढ़े पिण जे सरदा, तेरा साढ़े पिण जे सरदा, ता दस जट भी केरा मरदा, जद औखा वेला आउंदा ते संग कोई कोई खड़दा, जद औखा वेला आउंदा ते संग कोई कोई खड़दा। गल सच्ची बदल दी, सच्ची बदल दी, छिंदा आंख सुनाए सारी, यूरोप ते यूके वांगू तेरी मेरी यारी, यूरोप ते यूके वांगू नी टूट गई तेरी मेरी यारी।
लो जी, आपां तां चोर चोर कहिंदे रहे, गाना कुछ होर ही लग गया है, ते गाना आपां सुनना चाहुंदे सी ते गाना ला दिता जी हरमीत सिंह चाना भाजी दी फरमाइश ते, यूरोप ते यूके वांगू, यूरोप ते यूके वांगू यारी तोड़ती है। नहीं नहीं नहीं, ऐदां दी कोई गल नहीं, टाइम पे के सब कुछ ठीक हो जांदा वा। ते अगे जी आश मल्ली दा गाना उन्हां ने सुनना चाहिया सी ट्रकां वालियां दे लई, कि नवां लै लिया ट्रक तेरे यार ने। सो जरूर मल्ली जी सुनावांगे तुहानूं गाना, बट थोड़ा जिहा टाइम वेट कर लो। ते इधर बचित्तर मोड़ पुगल सत श्रीकाल बुला रहे हैं जी हरमन परिवार नूं, ते उन्हां ने ना एक फोटो भेजी आ, फोटो की भेजी आ, एक बेबे आ हथ दे विच उहदे बूटिया आला जी कढ़ाई कीती हुंदी सी ना पुराने टाइम दे विच, अजकल तां कौन इह जिहे झोले लैके आउंदा वा, ते उदां दा हथ दे विच बैग फड़िया होया वा। ते बेबे ना बिस्कुटां दा पीपा लैके आ रही आ, क्योंकि सौण दा महीना वा ते हुण बिस्कुट तां फिर बणदी होई आ ना, ते बिस्कुट बणदे आ, ते बेबे दे सिर ते पीपा रख्या होया। तो बड़ी ही प्यारी जी फोटो आ जी सौण दे महीने दी याद करांदी। हुण तां कहिंदे ना टेक्नोलॉजी ने सारे सब तों साडियां सारियां ਉਹ ਜਿਹੜੇ ਅੰਦਾਜ਼ੇ ਲਾਉਂਦੇ ਹੁੰਦੇ ਸੀ ਉਹ ਵੀ ਸਭ ਕੁਛ ਖੋਲਿਆ। ਜਦੋਂ ਕਦੇ ਇਹਦਾ ਸੌਣ ਦਾ ਮਹੀਨਾ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ, ਕਹਿੰਦੇ ਆ ਨਾ ਕਿ ਉਦੋਂ ਜੇ ਘਰ ਦੇ ਬਨੇਰੇ ਤੇ ਕਾਂ ਕਲਾਉਣਾ ਤਾਂ ਕਹਿਣਾ ਕਿ ਅੱਜ ਕੋਈ ਪ੍ਰਾਹੁਣਾ ਆਊਗਾ। ਤੇ ਜਦੋਂ ਫਿਰ ਕਿਤੇ ਸੌਣ ਦਾ ਮਹੀਨਾ ਹੁੰਦਾ ਸੀਗਾ ਤੇ ਉਦੋਂ ਕੀ ਹੁੰਦਾ ਸੀਗਾ, ਉਦੋਂ ਤਾਂ ਫਿਰ ਕੁੜੀਆਂ ਨੂੰ ਆਪਣੇ ਮਾਪਿਆਂ ਦੀ ਤਾਂਘ ਰਹਿੰਦੀ ਸੀਗੀ ਕਿ ਅੱਜ ਉਹ ਬਿਸਕਟ ਲੈ ਕੇ ਆਉਣਗੇ, ਬਿਸਕਟ ਜਾਂ ਲੱਡੂ ਜਾਂ ਜੋ ਵੀ ਉਹਨਾਂ ਦੇ ਸ਼ਰਧਾ ਦੇ ਮੁਤਾਬਕ ਜੋ ਹੈਸੀਅਤ ਹੁੰਦੀ ਸੀ ਉਸ ਹਿਸਾਬ ਦੇ ਨਾਲ ਲੈ ਕੇ ਆਉਂਦੇ ਸੀ। ਤੇ ਜਦੋਂ ਮਾਂ ਨੂੰ ਦੇਖ ਕੇ ਉਸਦੀ ਬੇਟੀ ਕਹਿੰਦੀ ਹੁੰਦੀ ਸੀ ਕਿ ਲੈ ਸਵੇਰ ਦਾ ਕਾਂਕਲਾ ਹੀ ਜਾਂਦਾ ਸੀਗਾ ਕੋਠੇ ਤੇ, ਮੈਨੂੰ ਵੀ ਲੱਗਦਾ ਸੀ ਕਿ ਅੱਜ ਬੇਬੇ ਆਊਗੀ। ਤੇ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਂਝਾਂ ਵਾ ਉਹ ਖਤਮ ਹੀ ਹੋ ਗਈਆਂ, ਕਿਉਂਕਿ ਹੁਣ ਤਾਂ ਉਹ ਖੁਸ਼ੀ ਨੀ ਰਹਿੰਦੀ। ਬੱਚੇ ਵੀ ਭੱਜ ਕੇ ਜਾਂਦੇ ਹੁੰਦੇ ਸੀਗੇ ਕਿ ਬਿਸਕੁਟ ਆ ਗਿਆ, ਤੇ ਬੇਬੇ ਤੋਂ ਝੋਲਾ ਫੜ ਕੇ ਫਟਾਫਟ ਦੇਖੀਏ ਬਿਸਕੁਟ ਖਾਈਏ ਚਾਹ ਦੇ ਨਾਲ। ਤੇ ਹੁਣ ਇਹ ਸਾਂਝਾਂ ਖਤਮ ਹੋ ਗਈਆਂ, ਕਿਉਂਕਿ ਆਉਣ ਤੋਂ ਪਹਿਲਾਂ ਹੀ ਸੁਬਹਾ ਫੋਨ ਖਟਕ ਜਾਂਦਾ ਵਾ ਕਿ ਹਾਂਜੀ ਘਰ ਹੀ ਹੋ, ਅਸੀਂ ਆ ਰਹੇ ਹਾਂ ਸੰਧਾਰਾ ਦੇਣ। ਹੁਣ ਜਿਹੜੇ ਸੰਧਾਰੇ ਆ ਇਹ ਵੀ ਇੱਕ ਫਾਰਮੈਲਿਟੀਆਂ ਹੀ ਰਹਿ ਗਈਆਂ ਨੇ, ਕਿਉਂਕਿ ਦਿਲ ਦੇ ਦਿਲ ਤੋਂ ਸੰਧਾਰਾ ਤੇ ਦਿਲ ਨਾਲ ਦਿਲ ਦੀ ਜਿਹੜੀ ਸਾਂਝ ਸੀ ਉਹ ਕਿਤੇ ਨਾ ਕਿਤੇ ਮੁੱਕਦੀ ਜਾ ਰਹੀ ਆ। ਸੋ ਬਹੁਤ ਹੀ ਸੋਹਣੀ, ਬਹੁਤ ਹੀ ਵਧੀਆ ਫੋਟੋ ਆ ਜੀ ਬਚਿੱਤਰ ਜੀ ਜਿਹੜੀ ਤੁਸੀਂ ਸਾਨੂੰ ਭੇਜੀ ਆ, ਥੈਂਕ ਯੂ। ਅੱਗੇ ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਗਾਣਾ ਪਲੇ ਕਰ ਦੋ ਰੋਟੀ ਪਾਣੀ ਬੰਦ ਵੇ। ਓਏ ਹੋਏ ਹੋਏ ਹੋਏ, ਰੋਟੀ ਪਾਣੀ ਬੰਦ, ਹਜੇ ਤਾਂ ਅਸੀਂ ਫੇਸਬੁੱਕ ਤੇ ਵਿਆਹ ਕਰਾ ਕੇ ਹਟਿਆ ਤੇ ਤੁਸੀਂ ਰੋਟੀ ਪਾਣੀ ਬੰਦ ਵੀ ਕਰਾਈ ਜਾਂਦੇ ਹੋ। ਤੇ ਕਹਿੰਦੇ ਥੈਂਕਸ, ਬਿਲਕੁਲ ਜੀ ਰੋਟੀ ਪਾਣੀ ਬੰਦ ਤਾਂ ਨਹੀਂ ਕਰਵਾਉਂਦੇ ਆਪਾਂ, ਪਰ ਗਾਣਾ ਜ਼ਰੂਰ ਸੁਣਾ ਦੇਵਾਂਗੇ। ਗੌਰਵ ਸ਼ਰਮਾ ਕਹਿੰਦੇ ਕਿ ਭੈਣ ਜੀ ਫੇਸਬੁੱਕ ਵਿਆਹ ਵਿੱਚ ਤਾਂ ਮਾਰਕ ਜ਼ੁਕਰਬਰਗ ਨੂੰ ਸੋਨੇ ਦੀ ਸ਼ਾਮ ਤੇ ਕੁੜਤਾ ਪਜਾਮਾ ਦੇਣਾ ਬਣਦਾ ਵਾ। ਹਾਂਜੀ ਹਾਂਜੀ, ਕੋਈ ਗੱਲ ਨੀ, ਆਪਾਂ ਤੁਹਾਡੀ ਇਸ ਜਿਹੜੀ ਗੱਲ ਇਹਦੇ ਤੇ ਵੀ ਜ਼ਰੂਰ ਵਿਚਾਰ ਕਰਾਂਗੇ। ਵੈਸੇ ਬਣਦਾ ਤਾਂ ਹੈਗਾ ਹੀ ਆ, ਉਹਨੇ ਆਫਟਰ ਆਲ ਕਿੰਨੀ ਵਧੀਆ ਖੋਜ ਕੀਤੀ ਆ ਤੇ ਕਿੰਨੇ ਲੋਕਾਂ ਦੇ ਰਿਸ਼ਤੇ ਆ ਜਿਹੜੇ ਫੇਸਬੁੱਕ ਦੇ ਜ਼ਰੀਏ ਹੋਏ ਆ। ਤੇ ਇੱਧਰ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਦਵਿੰਦਰ ਸ਼ਰਮਾ ਗੁੱਡ ਮਾਰਨਿੰਗ ਕਹਿ ਰਹੇ ਸੀਗੇ, ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਸੀ ਕੁਛ ਕਹਿਤਾ ਹੈ ਜੇ ਸਾਵਣ। ਤੇ ਅੱਗੇ ਸ਼ਮਸ਼ੇਰ ਢਿੱਲੋਂ ਕਹਿੰਦੇ ਕਿ ਗੱਠੜੀ ਬੰਨ ਕੇ ਬੈਠਾ ਹੈ ਅਨਾੜੀ, ਨਾਲ ਜੋ ਲੈ ਕੇ ਜਾਣਾ ਸੀ ਉਹ ਕਮਾਇਆ ਹੀ ਨਹੀਂ, ਬੰਦੇ ਬੰਦਗੀ ਇੱਕ ਤਿਆਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਜਗਵੀਰ ਸਿੰਘ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ, ਹਰਮਨ ਪਰਿਵਾਰ ਨੂੰ ਪ੍ਰੋਗਰਾਮ ਸੋਹਣਾ ਚੱਲ ਰਿਹਾ, ਕਹਿੰਦੇ ਕਿ ਹਾਜ਼ਰੀ ਪ੍ਰਵਾਨ ਕਰੋ। ਗੁਰਮੁਖ ਸਿੰਘ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਤੇ ਜੱਸੀ ਗਰੇਵਾਲ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਕਿ ਸਾਡੀ ਸੋਚ ਦਾ ਮਿਆਰ ਕਿੰਨਾ ਗਿਰ ਚੁੱਕਿਆ, ਇੱਥੇ ਰੇਡੀਓ ਤੇ ਮੇਰੇ ਵਰਗੇ ਕਈ ਬਹੁਤ ਉੱਚੇ ਵਿਚਾਰ ਦੇਣਗੇ ਤੇ ਫੇਸਬੁੱਕ ਤੇ ਅੱਜ ਕੱਲ ਦੀਆਂ ਵੰਨਗੀਆਂ ਨੂੰ ਗਲਤ ਵੀ ਕਹਿਣਗੇ, ਪਰ ਉਹਨਾਂ ਵਿੱਚੋਂ ਬਹੁਤ ਏਦਾਂ ਦੇ ਹੋਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਫਰੋਲਣ ਵਾਲੇ ਪੇਜ ਤੇ ਅੰਗੂਠੇ ਖੜੇ ਕੀਤੇ ਹੋਣਗੇ, ਮੇਰਾ ਮਤਲਬ ਪੇਜ ਲਾਈਕ ਕੀਤੇ ਹੋਣਗੇ। ਜੇ ਏਦਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਇਹਨਾਂ ਚੀਜ਼ਾਂ ਦੀ ਹੱਦ ਟੱਪ ਜਾਵਾਂਗੇ ਤੇ ਦੋਸ਼ੀ ਖੁਦ ਹੋਵਾਂਗੇ। ਕਿਰਪਾ ਕਰਕੇ ਅਜਿਹੇ ਪੇਜ ਡਿਸ ਲਾਈਕ ਕਰੋ। ਪਹਿਲਾਂ ਧੰਨਵਾਦ, ਗਲਤੀ ਲਈ ਮਾਫ਼ੀ। ਸੋ ਬਿਲਕੁਲ ਜੀ, ਜਿਹੜੀਆਂ ਚੀਜ਼ਾਂ ਗਲਤ ਆ ਉਹਨਾਂ ਦੇ ਉੱਪਰ ਅੰਗੂਠੇ ਖੜੇ ਕਰਨਾ ਉਹ ਹੈ ਤਾਂ ਨਹੀਂ ਗਾ ਵਧੀਆ, ਪਰ ਕੀ ਕਰ ਸਕਦੇ ਆ ਹੁਣ, ਹਨਾ। ਸਭ ਦੀ ਸੋਚ ਵੀ ਆਪਣੀ ਆ ਤੇ ਸਮਝ ਵੀ ਆਪਣੀ ਆ, ਆਪਾਂ ਸਿਰਫ ਅਗਲੇ ਨੂੰ ਦੱਸ ਸਕਦੇ ਆ, ਬਾਕੀ ਕਰਨਾ ਕਰਾਉਣਾ ਵਾ ਜੋ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਆ। ਤੇ ਪੇਜ ਲਾਈਕ ਕਰਨ ਜਾਂ ਨਾ ਕਰਨ ਤੋਂ, ਕਿਉਂਕਿ ਇਹ ਨੀ ਹੈਗਾ ਕਿ ਜੇ ਕਿਸੇ ਨੇ ਕੋਈ ਪੇਜ ਬਣਾਇਆ ਵਾ ਤਾਂ ਉਹਦੇ ਵਿੱਚ ਕਦੇ ਕੁਛ ਚੰਗਾ ਆਊਗਾ ਹੀ ਨਹੀਂ, ਚੰਗੇ ਵੀ ਹੁੰਦੇ ਆ ਪਰ ਜਦੋਂ ਕੁਛ ਮਾੜਾ ਉਸ ਪੇਜ ਦੇ ਵਿੱਚ ਪਾਇਆ ਜਾਂਦਾ ਵਾ ਜਾਂ ਮਾੜਾ ਪੋਸਟ ਕੀਤਾ ਜਾਂਦਾ ਵਾ ਤਾਂ ਉਸ ਦੇ ਬਾਰੇ ਵੀ ਉਹਨਾਂ ਨੂੰ ਧਿਆਨ ਜ਼ਰੂਰ ਦਿਵਾਉਣਾ ਚਾਹੀਦਾ ਵਾ। ਸਿਰਫ ਇੱਕ ਪੇਜ ਤੇ ਲਾਈਕ ਜਾਂ ਡਿਸਲਾਈਕ ਕਰਨ ਦੇ ਨਾਲ ਇਸ ਮਸਲੇ ਦਾ ਹੱਲ ਨਹੀਂ ਹੋਣਾ, ਬਲਕਿ ਜੋ ਇਨਸਾਨ ਜੋ ਕਰ ਰਹੇ ਆ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਉਹਨਾਂ ਜੇ ਚੰਗਾ ਕਰ ਰਹੇ ਆ ਤਾਂ ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਆ, ਪਰ ਜੇ ਕੁਛ ਗਲਤ ਆ ਜਾਂ ਤੁਹਾਡੇ ਮੁਤਾਬਕ ਨਹੀਂ ਸਹੀ ਹੈਗਾ ਤਾਂ ਉਹਨਾਂ ਨੂੰ ਸਮਝਾਉਣਾ ਜ਼ਰੂਰ ਚਾਹੀਦਾ ਵਾ ਕਿ ਇੱਦਾਂ ਦੀ ਗੱਲ ਨਹੀਂ ਹੈਗੀ। ਤੇ ਅੱਗੇ ਜੀ ਪ੍ਰਭ ਸਿਮਰਨ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਟੀਮ ਤੇ ਸਾਰੇ ਲਿਸਨਰ ਨੂੰ, ਕਹਿੰਦੇ ਮੈਂ ਵੀ ਕਾਫੀ ਵੀਡੀਓ ਦੇਖੀ ਸੀ ਜਿਸ ਵਿੱਚ ਸਾਡੇ ਪੰਜਾਬੀ ਮੁੰਡੇ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਨੇ, ਇੱਕ ਦੱਸ ਰਿਹਾ ਕਿ ਸਾਨੂੰ ਤੁਹਾਡੇ ਨਾਲੋਂ ਵੱਧ ਪੈਸੇ ਮਿਲਦੇ, ਦੂਜਾ ਆਖਦਾ ਸਾਡੇ ਕੋਲ ਤੁਹਾਡੇ ਨਾਲੋਂ ਵਧੀਆ ਗੱਡੀਆਂ ਨੇ। ਮੈਨੂੰ ਲਿਖਣਾ ਤਾਂ ਨਹੀਂ ਚਾਹੀਦਾ ਬਟ ਸ਼ੋ ਆਫ ਤੇ ਫੁੱਕ ਤੇ ਕਹਿੰਦੇ ਫੁਕਰਾਪਨ ਦੇ ਅਸੀਂ ਪੰਜਾਬੀ ਸ਼ਿਕਾਰ ਹੋ ਗਏ ਆ। ਅੱਜ ਕੱਲ ਦੇ ਟਾਈਮ ਚ ਪੰਜਾਬੀ ਗੈਂਗਸਟਰ ਇੱਕ ਮੌਜੀ ਸਟੱਡੀ ਨਾ ਕਰਨ ਵਾਲਾ ਸ਼ਰਾਬੀ, ਐਕਸਪੈਂਸਿਵ ਬ੍ਰੈਂਡ ਪਾਉਣ ਵਾਲਾ, ਦੂਜੇ ਨੂੰ ਨੀਵਾਂ ਦਿਖਾਉਣ ਵਾਲਾ, ਤੇ ਜੇ ਥੋੜੀ ਜਿਹੀ ਵੀ ਆਵਾਜ਼ ਹੈ ਤਾਂ ਸਿੰਗਰ ਸਾਨੂੰ ਇਹ ਲੜਾਈ ਛੱਡ ਕੇ ਇੱਕ ਹੋਣਾ ਚਾਹੀਦਾ ਹੈ। ਕੁਝ ਨਵਾਂ ਰੱਖਿਆ ਇਹਨਾਂ ਕੰਮਾਂ ਦੇ ਵਿੱਚ। ਸਾਨੂੰ ਆਪਣੇ ਫਿਊਚਰ ਲਈ ਫੋਕਸ ਕਰਨਾ ਚਾਹੀਦਾ ਹੈ, ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਵਾਓ, ਮਿਹਨਤ ਕਰੋ। ਸਾਨੂੰ ਇੱਕ ਦੂਜੇ ਨਾਲ ਪਿਆਰ ਦੀ ਸਾਂਝ ਬਣਾਉਣੀ ਚਾਹੀਦੀ ਹੈ, ਨਾ ਕਿ ਦੁਸ਼ਮਣੀ ਦੀ। ਪਹਿਲਾਂ ਹੀ ਪੰਜਾਬੀ ਬਹੁਤ ਦੁੱਖ ਦੇ ਚੁੱਕੇ ਨੇ, ਹੋਰ ਨਾ ਆਪਣੇ ਆਪ ਨੂੰ ਇੱਕ ਦੂਜੇ ਨਾਲ ਵੱਖ ਕਰੋ। ਧੰਨਵਾਦ। ਸੋ ਬਹੁਤ ਸੋਹਣੀ ਗੱਲ ਕਹੀ ਹੈ ਜੀ। ਕਿਤੇ ਨਾ ਕਿਤੇ ਸਾਡੇ ਦੇ ਵਿੱਚ ਜਿਹੜਾ ਇਹ ਫੁਕਰਾਪਨ, ਜ਼ਿਆਦਾ ਸ਼ੋਅ ਆਫ ਕਰਨਾ, ਇਹ ਸਾਰੀਆਂ ਗੱਲਾਂ ਸਾਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਹੀ ਵਰਗਲਾ ਕੇ ਰਹਿ ਗਈਆਂ ਨੇ। ਕਿੰਨਾਂ ਦਾ ਵਿਰੋਧ ਕਰਦੇ ਹਾਂ, ਕਿੰਨਾ ਤੇ ਉਂਗਲਾਂ ਚੱਕਦੇ ਹਾਂ, ਉਹ ਵੀ ਸਾਡੇ ਹੀ ਆ, ਹਨਾ। ਜਦੋਂ ਕੋਈ ਏਦਾਂ ਦੀ ਮਾੜੀ ਗੱਲ ਹੁੰਦੀ ਹੈ ਤਾਂ ਆਪਾਂ ਇਹ ਨਹੀਂ ਲਿਖਦੇ ਹੈਗੇ ਕਿ ਕੈਨੇਡਾ ਦੇ ਵਿੱਚ ਏਦਾਂ ਹੋਇਆ, ਆਪਾਂ ਇਹ ਲਿਖਦੇ ਹਾਂ ਕਿ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਗੱਭਰੂ ਨੇ ਜੇ ਕੋਈ ਚੰਗੀ ਗੱਲ ਕੀਤੀ ਹੈ ਤਾਂ ਉਹਦਾ ਨਾਂ ਲੈ ਕੇ ਉਹਦੀ ਸਲੋਤ ਕਰਦੇ ਹਾਂ, ਤੇ ਜੇ ਉੱਥੇ ਕੁਛ ਮਾੜਾ ਹੋਇਆ ਤਾਂ ਉੱਥੇ ਅਫਸੋਸ ਪ੍ਰਗਟ ਕਰਦੇ ਹਾਂ। ਉਹਨੇ ਸਾਡੀਆਂ ਸਾਂਝਾਂ, ਸੋ ਪਲੀਜ਼ ਇਹਨਾਂ ਸਾਂਝਾਂ ਨੂੰ ਏਦਾਂ ਹੀ ਬਣਾਈ ਰੱਖੋ। ਠੀਕ ਆ ਜੇ ਨਾਨਕੇ ਦਾਦਕੇ ਵਾਲੀ ਹਲਕੀ ਫੁਲਕਾ ਮਜ਼ਾਕ ਆ ਤਾਂ ਉਹਨੂੰ ਕਰ ਲਓ, ਪਰ ਉਹ ਆਹੀ ਥੋੜੋ ਕਿ ਤੁਸੀਂ ਡੇਲੀ ਲਗਾਤਾਰ ਹੀ ਇੱਕ ਦੂਜੇ ਤੋਂ ਵੱਧ ਪੋਸਟਾਂ ਪਾਈ ਜਾਓ, ਉਹ ਗੱਲ ਠੀਕ ਨਹੀਂ ਹੈਗੀ। ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਉਹ ਵੀ ਸਾਡੇ ਆ, ਤੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਉਹ ਵੀ ਸਾਡੇ ਆ। ਸੋ ਸੰਭਲ ਜੋ ਟਾਈਮ ਆ। ਤੇ ਬਾਕੀ ਇੱਕ ਹੋਰ ਵੀ ਗੱਲ ਆ ਜੀ, ਜੋ ਸ਼ਾਇਦ ਅੱਜ ਸਾਨੂੰ ਨਹੀਂ ਰਿਅਲਾਈਜ਼ ਹੋ ਰਹੀ, ਜੇਕਰ ਇਹ ਸਾਡਾ ਫੇਸਬੁੱਕ ਤੇ ਇਹ ਇੱਕ ਦੂਸਰੇ ਨੂੰ ਚੰਗਾ ਮਾੜਾ ਕਹਿਣ ਦਾ ਇਹ ਜਿਹੜਾ ਰੁਝਾਨ ਆ ਇਹ ਵੱਧਦਾ ਗਿਆ ਤਾਂ ਕਿਤੇ ਨਾ ਕਿਤੇ ਇਹ ਸਾਡੇ ਹੀ ਆੜੇ ਆਉਣਾ ਵਾ। ਇਸ ਗੱਲ ਦੀ ਤਾਜ਼ਾ ਐਗਜ਼ਾਮਪਲ ਆਸਟ੍ਰੇਲੀਆ ਦੇ ਵਿੱਚ ਹੀ ਹੋਈ ਆ, ਜਿੱਥੋਂ ਕਿ ਇਮੀਗ੍ਰੇਸ਼ਨ ਦੇ ਰੂਲ ਕਿੰਨੇ ਹਾਰਡ ਹੋਏ ਆ, ਜਿਸ ਦੇ ਵਿੱਚ ਕਾਫੀ ਹੱਦ ਤੱਕ ਸਾਡੀਆਂ ਹੀ ਗਲਤੀਆਂ ਅੱਗੇ ਆਈਆਂ ਨੇ। ਸੋ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕਿਤੇ ਨਾ ਕਿਤੇ ਫਿਰ ਇਮੀਗ੍ਰੇਸ਼ਨ ਨੂੰ ਜਾਂ ਜਿਹੜਾ ਇੱਥੋਂ ਦੀ ਆਸਟ੍ਰੇਲੀਅਨ ਗੌਰਮੈਂਟ ਆ, ਇਹ ਚੀਜ਼ਾਂ ਚਾਹੇ ਕੈਨੇਡਾ ਦੀ, ਆਸਟ੍ਰੇਲੀਆ ਦੀ ਜਾਂ ਕਿਸੇ ਵੀ ਕੰਟਰੀ ਦੀ ਗੌਰਮੈਂਟ ਆ, ਉਹ ਚੀਜ਼ਾਂ ਨੂੰ ਇਗਨੋਰ ਨਹੀਂ ਕਰਦੇ। ਜਿਵੇਂ ਕਿ ਪਹਿਲਾਂ ਵੀ ਇੱਕ ਵਾਰੀ ਮਿੰਟੂ ਭਾਜੀ ਨੇ ਦੱਸਿਆ ਸੀ ਕਿ ਇਹ ਚੀਜ਼ਾਂ ਇਹਨਾਂ ਕੰਟਰੀਆਂ ਦੇ ਵਿੱਚ ਕਾਊਂਟ ਹੁੰਦੀਆਂ ਨੇ ਕਿ ਤੁਹਾਡੀ ਸੋਸ਼ਲ ਲਾਈਫ ਕਿੱਦਾਂ ਵਾ ਤੇ ਤੁਸੀਂ ਸੋਸ਼ਲੀ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਬਿਹੇਵ ਕਰਦੇ ਹੋ ਤੇ ਕਿੱਦਾਂ ਵਿਚਰਦੇ ਹੋ ਤੁਸੀਂ ਆਪਣੀ ਲਾਈਫ ਦੇ ਵਿੱਚ। ਸੋ ਪਲੀਜ਼ ਏਦਾਂ ਦੀਆਂ ਜਿਹੜੀਆਂ ਗੱਲਾਂ ਵਾ ਉਹ ਨਾ ਕਰਿਆ ਕਰੋ। ਤੇ ਅੱਗੇ ਇੰਦਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੌਬੀ ਜੀ ਤੁਹਾਡੇ ਅਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਇੰਟਰਸਟਿੰਗ, ਨਾਈਸ ਵਿਊ ਫਰੋਮ ਯੂ ਰਿਗਾਰਡਿੰਗ ਸਟੂਡੈਂਟ ਤੇ ਕੰਟਰੋਵਰਸੀ, ਹੋਪਫੁਲੀ ਇਟ ਵਰਕ, ਹੈਪੀ ਵੀਕੈਂਡ ਟੂ ਯੂ ਗਾਈਜ਼, ਇੰਦਰਜੀਤ ਸਿੰਘ, ਕੈਲੀਫੋਰਨੀਆ, USA। ਸੋ ਬਹੁਤ ਬਹੁਤ ਥੈਂਕ ਯੂ ਇੰਦਰਜੀਤ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਅਸੀਂ ਤਾਂ ਜੀ ਦੱਸ ਸਮਝਾਈ ਸਕਦੇ ਹਾਂ ਕਿਉਂਕਿ ਮੈਂ ਵੀ ਸਟੂਡੈਂਟ ਸੀ ਹਨਾ, ਸਟੂਡੈਂਟ ਬੇਸ ਤੇ ਅਸੀਂ ਆਏ ਸੀ ਤੇ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ, ਬਹੁਤ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ। ਤੇ ਜੇ ਅਸੀਂ ਅੱਜ ਥੋੜੇ ਸੈਟਲ ਹੋ ਗਏ ਨਾ ਆਪਣੀ ਲਾਈਫ ਦੇ ਵਿੱਚ, ਚਲੋ ਜਿਹੜੇ ਉਸ ਟਾਈਮ ਦੇ ਆਏ ਸੀਗੇ ਹਜੇ ਵੀ ਕਈ ਬਥੇਰੀ ਸਟਰਗਲ ਕਰ ਰਹੇ ਆ, ਸ਼ਾਇਦ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਵੱਲ ਕੋਈ ਹੋਣਾ ਨਹੀਂ ਇੰਟਰਸਟ, ਉਹ ਠੀਕ ਆ ਵੀਡੀਓ ਕਿਸੇ ਨੇ ਪਾਤੀ ਤਾਂ ਦੇਖ ਲਈ, ਠੀਕ ਆ। ਪ੍ਰੋਬਲਮਸ ਬਹੁਤ ਆਉਂਦੀਆਂ ਨੇ, ਅਗਰ ਤੁਸੀਂ ਇੱਕ ਦੂਸਰੇ ਦੀਆਂ ਪ੍ਰੋਬਲਮਸ ਸੋਲਵ ਕਰੋਗੇ ਤਾਂ ਜ਼ਿਆਦਾ ਵਧੀਆ ਗੱਲ ਆ, ਹਨਾ। ਤੇ ਬਾਕੀ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਹੜੇ ਇਹ ਇੰਨੀਆਂ ਤਿੰਨ ਤਿੰਨ ਗੱਡੀਆਂ ਰੱਖੀ ਬੈਠੇ ਨੇ ਜਾਂ ਚਾਰ ਚਾਰ ਸੌ ਦੀ ਦਿਹਾੜੀ ਪਾਉਂਦੇ ਨੇ, ਤੇ ਉਹਨਾਂ ਦਾ ਹਿਸਾਬ ਕਿਤਾਬ ਕੀ ਆ ਜਾਂ ਕਿੱਦਾਂ ਨਹੀਂ, ਹਨਾ। ਉਹ ਤਾਂ ਹੁਣ ਉਹ ਜਾਣਨ ਜਾਂ ਫਿਰ ਰੱਬ ਜਾਣੇ, ਜਾਂ ਇਹ ਸ਼ੋਅ ਆਫ ਆ, ਜਾਂ ਫਿਰ ਇਹ ਕਹਿੰਦੇ ਹੁੰਦੇ ਨਾ ਪੰਜਾਬੀ ਵਿੱਚ ਕਹਾਵਤ ਕਹਿੰਦੇ ਹੁੰਦੇ ਆ ਕਿ ਲਫਾਫੇ ਹੀ ਆ। ਸੋ ਲਫਾਫੇ ਆ ਜੀ ਜਿਹੜੇ ਹਵਾ ਚ ਉੱਡਦੇ ਆ, ਉਹਨਾਂ ਦਾ ਕੋਈ ਵੀ ਟਿਕਾਣਾ ਨਹੀਂ ਹੁੰਦਾ। ਸੋ ਲਫਾਫੇ ਬਣਨ ਨਾਲੋਂ ਬੈਟਰ ਆ ਜੀ ਤੁਸੀਂ ਕੁਛ ਵਧੀਆ ਇਨਸਾਨ ਬਣੋ, ਤੇ ਇੱਕ ਸਥਿਰਤਾ ਹੋਵੇ ਜਿਹੜੀ ਕਿ ਤੁਹਾਡੇ ਵਿੱਚ। ਤੇ ਲਓ ਫਿਰ ਇੱਕ ਗਾਣਾ ਸੁਣ ਲਈਏ, ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਬਾਕੀ ਮੈਸੇਜ ਦੇ ਨਾਲ। ਸੋ ਡਿਸਕਸ਼ਨ ਦੇ ਵਿੱਚ ਮੋਸਟ ਵੈਲਕਮ ਜੀ, ਸਾਰੇ ਆ ਜਾਓ ਤੇ ਫਿਰ ਥੋੜੀਆਂ ਜਿਹੀਆਂ ਇੱਕ ਦੋ ਗੱਲਾਂ ਆਪਾਂ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਬਾਰੇ ਵੀ ਦੱਸਾਂਗੇ, ਜਿੱਥੇ ਕਿ ਅੱਜ ਵਿਕਟੋਰੀਆ ਦੇ ਵਿੱਚ ਇੱਕ ਲਾਅ ਆ ਜਿਹੜਾ ਹੋਣ ਜਾ ਰਿਹਾ ਵਾ ਕਿ ਇਥੋਨੇਸ਼ੀਆ ਲੀਗਲੀ ਕਰ ਰਹੇ ਆ। ਸੋ ਇਥੋਨੇਸ਼ੀਆ ਹੁੰਦਾ ਕੀ ਆ? ਉਹ ਹੁੰਦੀ ਆ ਜੀ ਪੇਨਲੈਸ ਡੈਥ, ਜਦੋਂ ਕਿ ਬੰਦੇ ਦਾ ਪਤਾ ਹੁੰਦਾ ਵਾ ਨਾ। ਸੋ ਉਹਦੇ ਵੀ ਉਹਨਾਂ ਨੇ ਕੁਛ ਅੱਗੇ ਰੂਲਸ ਲਿਖੇ ਆ ਕਿ ਤੁਸੀਂ ਉਸ ਚੀਜ਼ ਦੀ, ਉਹ ਇੱਕ ਇੰਜੈਕਸ਼ਨ ਆ ਜਿਹਦੇ ਨਾਲ ਕਿ ਤੁਸੀਂ ਜ਼ਿੰਦਗੀ ਨੂੰ ਖਤਮ ਕਰ ਸਕਦੇ ਹੋ। ਉਹ ਕਦੋਂ ਕਰ ਸਕਦੇ ਹੋ, ਕਿੱਦਾਂ ਹੋ ਸਕਦਾ ਵਾ, ਉਸਦੇ ਬਾਰੇ ਜ਼ਰੂਰ ਥੋੜੀ ਜਿਹੀ ਗੱਲਬਾਤ ਕਰਾਂਗੇ। ਤੇ ਬਾਕੀ ਅੱਜ ਉਹਦੇ ਵਿੱਚ ਹੋਰ ਕੀ ਹੋਣ ਜਾ ਰਿਹਾ ਵਾ, ਉਹ ਤਾਂ ਹੁਣ ਹੋਣ ਤੋਂ ਪੂਰਾ ਬਾਅਦ ਵਿੱਚ ਹੀ ਪਤਾ ਲੱਗੇਗਾ। ਪਰ ਥੋੜੀਆਂ ਜਿਹੀਆਂ ਇਹਦੀਆਂ ਰਿਕੁਆਇਰਮੈਂਟਸ ਨੇ ਕਿ ਤੁਸੀਂ ਕਦੋਂ ਇਸ ਇੰਜੈਕਸ਼ਨ ਦੀ ਵਰਤੋਂ ਕਰ ਸਕਦੇ ਹੋ। ਸੋ ਜ਼ਰੂਰ ਦੱਸਾਂਗੇ ਜੀ, ਪਰ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਵਸਣਾ ਨੀ ਘਰ ਚੰਨ ਮੱਖਣਾ, ਗੱਲ ਫੜ ਲਈ ਚੰਨਾ ਮੈਂ ਤੇਰੀ ਚੋਰੀ ਵੇ, ਮੈਨੂੰ ਲੱਗਦਾ ਘੜੀਸਣੀਆਂ ਪਊਗੀ ਜਿਹੜੀ ਰਹਿੰਦੀਆਂ ਗਵਾਂਡ ਵਿੱਚ ਗੋਰੀ ਵੇ। ਉਹ ਮੈਨੂੰ ਢੂੜ ਸੁਬੰਧੀ ਨਾ ਵਿਆਹ ਕੇ ਲਿਆਇਆ ਸੀ, ਕਿਵੇਂ ਦੇ ਦਿਆਂ ਚੜ੍ਹਾਉਣ ਤੈਨੂੰ ਚੰਦ ਵੇ। ਵਸਦੇ ਨੂੰ ਜੱਟਾ ਕਰੇ ਚਾਹੀਦਾ, ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ। ਪੰਜ ਵੱਜਦੇ ਨੂੰ ਜੱਟਾ ਕਰੇ ਚਾਹੀਦਾ, ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ। ਮੈਂ ਵੀ ਸੋਚਾਂ ਬੈਠੀ ਏਡਾ ਤਾਂ ਨੀ ਮਿਹਨਤੀ, ਹੁਣ ਨਿੱਤ ਕਿਵੇਂ ਘੰਟੇ ਬਾਣੇ ਲਾਉਣ ਲੱਗਿਆ। ਸ਼ੱਕ ਕਿੱਥੋਂ ਲੱਗਣਾ ਸੀ ਪਤਾ, ਮੇਰੇ ਮੈਂ ਤੂੰ ਅੱਖੀ ਘੱਟਾ ਪਾਉਣ ਲੱਗਿਆ। ਕਾਹਦਾ ਕਰਨਾ ਸੀ ਸ਼ੱਕ ਕਿੱਥੋਂ ਲੱਗਣਾ ਸੀ ਪਤਾ, ਮੇਰੇ ਮੈਂ ਤੂੰ ਅੱਖੀ ਘੱਟਾ ਪਾਉਣ ਲੱਗਿਆ। ਤੇਰੇ ਵਾਲੀ ਜੱਟੀ ਨੇ ਨੀ ਜਰਨਾ, ਨਾ ਦੇਣੇ ਰੱਖਣ ਬੇਗਾਨੀ ਨਾ ਸੰਬੰਧ ਵੇ। ਭੱਜ ਵੱਜਦੇ ਨੂੰ ਜੱਟਾ ਕਰੇ ਚਾਹੀਦਾ, ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ। ਭੱਜ ਵੱਜਦੇ ਨੂੰ ਜੱਟਾ ਕਰੇ ਚਾਹੀਦਾ, ਸਾਫੀਆਂ ਜੇ ਅੱਥਣੇ ਵੇ ਤੂੰ ਦੱਸ ਉਹਦੇ ਕੋਲ ਤਾਂ ਤੂੰ ਖੜਾ ਸੀ। ਬਾਰਾਂ ਕੀਤੀਆਂ ਤੂੰ ਮਸਾਂ ਟੁੱਟ ਪੈਣਿਆ, ਉੱਥੇ ਬੋਲਦਾ ਅੰਗਰੇਜ਼ੀ ਵਿੱਚ ਬੜਾ ਸੀ। ਬਾਰਾਂ ਕੀਤੀਆਂ ਤੂੰ ਮਸਾਂ ਟੁੱਟ ਪੈਣਿਆ, ਉੱਥੇ ਬੋਲਦਾ ਅੰਗਰੇਜ਼ੀ ਵਿੱਚ ਬੜਾ ਸੀ। ਉਹਨੂੰ ਜਮਾਂ ਵੀ ਨੀ ਚੱਜ ਲੀੜੇ ਪਾਉਣ ਦਾ, ਸਾਡੇ ਕੋਲ ਦੂ ਪਿਆਰਾਂ ਵਾਲੇ ਤੰਦ ਵੇ। ਭੱਜ ਵੱਜਦੇ ਨੂੰ ਜੱਟਾ ਕਰੇ ਚਾਹੀਦਾ, ਵੱਜਦੇ ਨੂੰ ਜੱਟਾ ਖਰੇ ਚਾਹੀਦਾ, ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ। ਗੱਲਾਂ ਵਿਆਹ ਤੋਂ ਪਹਿਲਾਂ ਵਾਅਦਿਆਂ ਚ ਕੀਤੀਆਂ, ਹੁਣ ਲਾਰਿਆਂ ਚ ਭੁੱਲੀ ਜਾਂਦੇ ਸਾਰੀਆਂ। ਜਿੰਦ ਵਾਰ ਕੇ ਨਿਭਾਉਂਦੇ ਅੱਜ ਕੱਲ ਤੂੰ, ਲੱਕੀ ਸੰਧੂ ਜਿਹੇ ਯਾਰਾਂ ਦੀਆਂ ਯਾਰੀਆਂ। ਜਿੰਦ ਵਾਰ ਕੇ ਨਿਭਾਉਂਦੇ ਅੱਜ ਲੱਕੀ ਸੰਧੂ ਜਿਹੇ ਯਾਰਾਂ ਦੀਆਂ ਯਾਰੀਆਂ। ਧੋਖਾ ਦੇਈ ਨਾ ਤੂੰ ਗਿੱਲ ਰੋਂਤੇ ਵਾਲਿਆਂ, ਫਿਰ ਕਹੇਗਾ ਤੂੰ ਘਰੇ ਪਾਉਂਦੀ ਰੰਗ ਵੇ। ਭੱਜ
ਵੱਜਦੇ ਨੂੰ ਜੱਟਾ ਕਰੇ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰੇ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ
ਜੀ ਗਾਣਾ ਸੁਣ ਰਹੇ ਸੀ ਤੁਸੀਂ ਜਗਤਾਰ ਦੀ ਫਰਮਾਇਸ਼ ਤੇ ਰੋਟੀ ਪਾਣੀ ਬੰਦ ਤੇ ਗੈਰੀ ਸੰਧੂ ਦਾ ਗਾਇਆ ਹੋਇਆ ਗੀਤ ਤੇ ਕਹਿੰਦੇ ਨਾ ਇੱਕ ਵਾਰੀ ਵਿਆਹੇ ਹੋਏ ਬੰਦੇ ਨੂੰ ਕੋਈ ਪੁੱਛਦਾ ਕਹਿੰਦਾ ਕਿ ਤੂੰ ਵਿਆਹ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਤਾਂ ਉਹ ਬੰਦੇ ਦੇ ਵਿਚਾਰੇ ਦੇ ਅੱਖਾਂ ਚੋਂ ਪਾਣੀ ਆ ਜਾਂਦਾ ਕਹਿੰਦਾ ਉਹ ਕਹਿੰਦਾ ਵੀ ਕੀ ਹੋ ਗਿਆ ਤੂੰ ਰੌਣਕਾਂ ਤੋਂ ਲੱਗ ਗਿਆ ਵੀ ਮੈਂ ਤਾਂ ਤੈਨੂੰ ਇਹੀ ਪੁੱਛਿਆ ਵੀ ਵਿਆਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਵੱਡਾ ਸਾਰਾ ਹੌਂਕਾ ਲੈ ਕੇ ਕਹਿੰਦਾ ਜੋ ਮੇਰਾ ਦਿਲ ਕਰਦਾ ਸੀ ਤੇ ਹੁਣ ਫਿਰ ਪੰਜ ਵਜੇ ਤੱਕ ਜੇ ਘਰੇ ਨਾ ਪਹੁੰਚੇ ਤਾਂ ਰੋਟੀ ਪਾਣੀ ਵੀ ਬੰਦ ਹੋ ਜਾਂਦਾ ਵਾ ਤੇ ਲਓ ਜੀ ਫਿਰ ਆਪਾਂ ਥੋੜੀ ਜਿਹੀ ਗੱਲ ਕਰ ਰਹੇ ਸੀਗੇ ਕਿ ਜਿਹੜਾ ਇਥਨੇਸ਼ੀਆ ਵਿਕਟੋਰੀਆ ਦੇ ਵਿੱਚ ਅੱਜ ਲੀਗਲ ਹੋਣ ਜਾ ਰਿਹਾ ਵਾ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਪੇਨਲੈਸ ਡੈਥ ਉਹ ਇੱਕ ਇੰਜੈਕਸ਼ਨ ਆ ਜੀ ਪਰ ਉਹਦੇ ਵਿੱਚ ਵੀ ਉਹਨਾਂ ਨੇ ਰਿਕੁਆਇਰਮੈਂਟਸ ਰੱਖੀਆਂ ਨੇ ਕਿ ਜਿਹਦੇ ਵੀ ਇਹ ਇੰਜੈਕਸ਼ਨ ਲਾਉਣਾ ਵਾ ਉਸਦੀ ਜਿਹੜੀ ਉਮਰ ਆ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਆ ਤੇ ਉਹ ਵਿਕਟੋਰੀਅਨ ਰੈਜੀਡੈਂਟ ਹੋਣਾ ਚਾਹੀਦਾ ਵਾ ਤੇ ਉਹ ਕਹਿੰਦੇ ਕਿ ਟਰਮੀਨਲੀ ਉਹ ਬਿਮਾਰ ਹੋਣਾ ਚਾਹੀਦਾ ਤੇ ਉਹਦੇ ਵਿੱਚ ਡਾਕਟਰਾਂ ਨੇ ਉਹਨੂੰ ਦੱਸ ਦਿੱਤਾ ਹੋਣਾ ਚਾਹੀਦਾ ਵਾ ਕਿ ਉਹਦੀ ਜਿਹੜੀ ਇਹ ਜ਼ਿੰਦਗੀ ਆ ਉਹ 12 ਮਹੀਨੇ ਦੇ ਵਿੱਚ ਜਾਣੀ ਕਿ 1 ਸਾਲ ਦੇ ਵਿੱਚ ਉਹ ਖਤਮ ਹੋ ਜਾਊਗਾ ਤੇ ਉਸ ਇੰਜੈਕਸ਼ਨ ਦੇ ਲਈ ਉਹ ਇਹ ਨਹੀਂ ਹੈਗਾ ਕਿ ਉਹ ਸਿੱਧਾ ਜਾ ਕੇ ਉੱਥੋਂ ਇੰਜੈਕਸ਼ਨ ਲਵਾ ਸਕਦਾ ਵਾ ਤਾਂ ਉਸਨੂੰ 3 ਟਾਈਮਜ਼ ਰਿਕੁਐਸਟ ਕਰਨੀ ਪਊਗੀ ਅਗਰ ਉਹ ਇਸ ਦਾ ਵਿਲਿੰਗ ਆ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਤੇ ਇਹ ਜਿਹੜਾ ਇੰਜੈਕਸ਼ਨ ਆ ਉਹ ਇੱਕ ਬਾਕਸ ਦੇ ਵਿੱਚ ਪ੍ਰੋਪਰ ਵੇ ਨਾਲ ਪੈਕ ਕਰਕੇ ਹੀ ਉਹਨਾਂ ਨੂੰ ਮਤਲਬ ਕਿ ਸਪਲਾਈ ਕੀਤਾ ਜਾਊਗਾ ਸੋ ਇੱਦਾਂ ਦੀ ਗੱਲ ਆ ਜੀ ਜਿਹੜੇ ਕਿ ਲੋਕ ਕਿਸੇ ਨਾ ਕਿਸੇ ਬੜੀ ਭਿਆਨਕ ਬਿਮਾਰੀ ਤੋਂ ਅਫੈਕਟਡ ਹੁੰਦੇ ਆ ਤੇ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਮੌਤ ਤੋਂ ਵੀ ਬਦਤਰ ਹੁੰਦੀ ਆ ਪੇਨ ਬਹੁਤ ਜ਼ਿਆਦਾ ਜਾਂ ਕਹਿੰਦੇ ਆ ਨਾ ਕਿ ਉਹ ਜਿਹੜੀ ਤਕਲੀਫ਼ ਆ ਉਹ ਸਹਿਣ ਸ਼ਕਤੀ ਤੋਂ ਬਾਹਰ ਹੁੰਦੀ ਆ ਸੋ ਕਿਤੇ ਨਾ ਕਿਤੇ ਵਿਕਟੋਰੀਅਨ ਗਵਰਨਮੈਂਟ ਨੇ ਇਹ ਲਾਅ 'ਚ ਪਾਸ ਕਰਨ ਜਾ ਰਹੀ ਆ ਜਿਸ ਤਰ੍ਹਾਂ ਕਿ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਜਿਸ ਕਿ ਪਟੀਸ਼ਨ ਜਿਹੜੀ ਆ ਜੋ ਵੀ ਆ ਪਾਈ ਸੀ ਤੇ ਉਹਨਾਂ ਨੇ ਇਸ ਦੇ ਬਾਰੇ ਕਾਫੀ ਬਹਿਸ ਵੀ ਕੀਤੀ ਆ ਸੋ ਕਿਤੇ ਨਾ ਕਿਤੇ ਅੱਜ ਜਾ ਕੇ ਜਿਹੜਾ ਇਹ ਲੀਗਲ ਹੋਣ ਜਾ ਰਿਹਾ ਵਾ ਵਿਕਟੋਰੀਆ ਦੇ ਵਿੱਚ ਤੇ ਬਾਕੀ ਜੀ ਵਿਕਟੋਰੀਆ ਦੇ ਵਿੱਚ ਜਨਵਰੀ ਦੇ ਵਿੱਚ ਹੀ ਜਿਹੜਾ ਕਿ ਉਹ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਿ ਮੇਨ ਭਰੇ ਹੋਏ ਜਿਹੜਾ ਮੇਨ ਸਿਟੀ ਆ ਉਸ ਦੇ ਵਿੱਚ ਇੱਕ ਬੰਦੇ ਨੇ ਕਾਰ ਦੇ ਨਾਲ ਕਈ ਲੋਕਾਂ ਨੂੰ ਇੰਜਰਡ ਵੀ ਕੀਤਾ ਸੀ ਤੇ 6 ਲੋਕ ਆਈ ਥਿੰਕ ਉਸ ਦੇ ਵਿੱਚ ਮਾਰੇ ਵੀ ਗਏ ਸੀ ਤਾਂ ਉਹਨਾਂ ਦੀ ਫੈਮਿਲੀ ਨੇ ਉਹ ਰੀ ਇਨਵੈਸਟੀਗੇਸ਼ਨ ਦੀ ਅਪੀਲ ਕੀਤੀ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਆ ਕਿ ਜੇਕਰ ਉਹਨਾਂ ਦਾ ਜਿਹੜਾ ਬੱਚਾ ਵਾ ਉਹ ਮਾਨਸਿਕ ਰੋਗੀ ਸੀ ਸਾਈਕੈਟ੍ਰਿਕ ਸੀ ਤਾਂ ਉਸ ਵੇਲੇ ਉਸਨੂੰ ਬੇਲ ਕਿਉਂ ਦਿੱਤੀ ਗਈ ਸੋ ਇਸ ਦੇ ਵਿੱਚ ਹੁਣ ਅੱਗੇ ਕੀ ਖੁਲਾਸੇ ਨਿਕਲਦੇ ਆ ਤੇ ਇਸ ਦਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੇਗਾ ਤੇ ਇੱਕ ਜੀ ਇੰਟਰਨੈਸ਼ਨਲ ਡਰੱਗ ਸਮਗਲਿੰਗ ਦਾ ਪਰਦਾ ਫਾਸ਼ ਹੋਇਆ ਹੈ ਜਿਸ ਦੇ ਵਿੱਚ ਕਿ 3 ਆਦਮੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਪਾਇਲਟ ਸੀ ਜਿਹੜਾ ਕਿ 72 ਸਾਲ ਦਾ ਸੀ ਤੇ ਇੱਕ ਅਕਾਊਂਟੈਂਟ ਜਿਹੜਾ ਕਿ ਜਿਸਦਾ ਆਫਿਸ ਆ ਜੀ ਸਨਸ਼ਾਈਨ ਦੇ ਵਿੱਚ ਤੇ ਤੀਸਰਾ ਜਿਹੜਾ ਆਦਮੀ ਆ ਉਹ 58 ਈਅਰ ਦਾ ਸੀਗਾ ਤੇ ਜਿਹੜਾ ਅਕਾਊਂਟੈਂਟ ਆ ਉਹਦਾ ਨਾਮ ਆ ਜੀ ਪੀਟਰ ਕਲੋਸਰੀ ਸੋ ਇਹਨਾਂ ਤਿੰਨਾਂ ਨੇ ਮਿਲ ਕੇ ਇੱਕ ਇੰਟਰਨੈਸ਼ਨਲ ਡਰੱਗ ਸਮਗਲਿੰਗ ਕਰ ਰਹੇ ਸੀਗੇ ਜੀ ਆਈਸ ਦੀ ਜਿਸ ਦੇ ਵਿੱਚ ਕਿ 255 ਕਿਲੋਗ੍ਰਾਮ ਆਈਸ ਆ ਜਿਹੜੀ ਉਹ ਸਮਗਲਿੰਗ ਕਰ ਰਹੇ ਸੀ ਤੇ ਉਹ ਹੁਣ ਫੜੇ ਗਏ ਆ ਸੋ ਉਹਨਾਂ ਦੇ ਕੋਲੋਂ ਪੁੱਛ ਗਿੱਛ ਆ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੋ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਜੀ ਹੋਰ ਕੀ ਹੋਊਗਾ ਤੇ ਇੱਧਰ ਮੈਸੇਜ ਦੇ ਜ਼ਰੀਏ ਕਹਿੰਦੇ ਕਿ ਮੇਰੇ ਖਿਆਲ ਈਮੇਲ ਦੇ ਜ਼ਰੀਏ ਤਾਂ ਮੈਂ ਮੈਸੇਜ ਆਲਰੇਡੀ ਲੈ ਚੁੱਕੀ ਹਾਂ ਜੀ ਸਾਰਿਆਂ ਦੇ ਤੇ ਅੱਗੇ ਸਾਡੇ ਨਾਲ ਰਾਜ ਸ਼ਿਪਟਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਦੀ ਤੇ ਸਰਬਜੀਤ ਵੀਰ ਨੂੰ ਕਹਿੰਦੇ ਦਿਮਾਗ ਖਰਾਬ ਹੋ ਗਿਆ ਜਨਤਾ ਦਾ ਐਵੇਂ ਹਿੱਲੀ ਫਿਰਦੀ ਆ ਕਹਿੰਦੇ ਦੀ ਗੱਲ ਉਹੀ ਕਰਦੇ ਨੇ ਜਿਨ੍ਹਾਂ ਨੇ ਧੱਕੇ ਸਭ ਤੋਂ ਵੱਧ ਆਪ ਖਾਧੇ ਨੇ ਇੱਕ ਸੌਂਗ ਪਲੇ ਕਰ ਦੋ ਕਿਤਾਬ ਗੁਰਦਾਸ ਸੰਧੂ ਦਾ ਤੇ ਲਓ ਜੀ ਗੁਰਦਾਸ ਸੰਧੂ ਦਾ ਕਿਤਾਬ ਸੌਂਗ ਤੁਹਾਨੂੰ ਜ਼ਰੂਰ ਸੁਣਾਵਾਂਗੇ ਕਹਿੰਦੇ ਕਿ ਸੱਚ ਇੱਕ ਹੋਰ ਗੱਲ ਵੀ ਆ ਕਿ ਹਰਮਨ ਚੀਮਾ ਇੱਕ ਕਮੇਡੀਅਨ ਆ ਐਵੇਂ ਮੇਰੇ ਮੁਤਾਬਕ ਬਾਕੀ ਜਨਤਾ ਨੂੰ ਬੇਨਤੀ ਸਮਝ ਨਹੀਂ ਆਈ ਕਿ ਇਹਨਾਂ ਨੇ ਅੱਗੇ ਕੀ ਲਿਖਿਆ ਹੈ ਕਿ ਘੱਟ ਆਪਸ ਵਿੱਚ ਤੇ ਖਿੱਚਦੀ ਨਹੀਂ ਗੱਲੋਂ ਆਪਸ ਵਿੱਚ ਤੇ ਪੰਜਾਬ ਵਿੱਚ ਲਿਖੋ ਤੇ ਬੋਲੋ ਤੇ ਹਾਂਜੀ ਉਹ ਕਹਿੰਦੇ ਕਿ ਵੀ ਆਪਸ ਦੇ ਵਿੱਚ ਜੋ ਵੀ ਗੱਲਬਾਤ ਕਰਦੇ ਹੋ ਤੁਸੀਂ ਉਸ ਦੇ ਵਿੱਚ ਗੱਲਬਾਤ ਕਰੋ ਤੇ ਵਧੀਆ ਤਰੀਕੇ ਦੇ ਨਾਲ ਆਪਸ ਦੇ ਵਿੱਚ ਬੋਲੋ ਤੇ ਬਾਕੀ ਪ੍ਰੋਗਰਾਮ ਦੇ ਵਿੱਚ ਜੋਗਿੰਦਰ ਸਿੰਘ ਤੋਂ ਹੀ ਉਹਨਾਂ ਨੇ ਸਾਨੂੰ ਇੱਕ ਆਡੀਓ ਭੇਜੀ ਹੈ ਜੀ ਆਡੀਓ ਜ਼ਰੂਰ ਆਪਾਂ ਸੁਣਾਂਗੇ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ ਸਤਿ ਸ਼੍ਰੀ ਅਕਾਲ ਟੂ ਆਰ ਪ੍ਰੋਗਰਾਮ ਰੀਅਲੀ ਗੋਇੰਗ ਗੁੱਡ ਗੋਇੰਗ ਔਨ ਸੋ ਬਹੁਤ ਬਹੁਤ ਥੈਂਕ ਯੂ ਜੋਗਿੰਦਰ ਜੀ ਤੇ ਸੋਹੀ ਸਾਹਿਬ ਤੁਸੀਂ ਜਿਹੜੀ ਸਾਨੂੰ ਆਡੀਓ ਭੇਜੀ ਆ ਉਹ ਅਸੀਂ ਜ਼ਰੂਰ ਥੋੜੇ ਹੀ ਟਾਈਮ ਦੇ ਵਿੱਚ ਸੁਣਦੇ ਹਾਂ ਜੀ ਦੇਖਦੇ ਹਾਂ ਤੁਹਾਡੀ ਆਡੀਓ ਦੇ ਵਿੱਚ ਕਿੱਦਾਂ ਦਾ ਮੈਸੇਜ ਆ ਤੇ ਕੀ ਆ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿੰਦੇ ਕਿ ਟੀਚਰ ਕਹਿੰਦਾ ਵਾ ਤੁਮ ਇਤਨੀ ਦੇਰ ਸੇ ਕਿਉਂ ਆਏ ਹੋ ਤਾਂ ਜਵਾਕ ਕਹਿੰਦਾ ਮੰਮੀ ਪਾਪਾ ਲੜ ਰਹੇ ਸੀ। ਤਾਂ ਬੱਚਾ ਟੀਚਰ ਪੁੱਛਦਾ ਕਹਿੰਦੇ ਉਹ ਲੜ ਰਹੇ ਸੀ ਤੁਮ ਕਿਆ ਕਰ ਤੁਮ ਦੇਰ ਸੇ ਕਿਉਂ ਆਏ। ਤਾਂ ਬੱਚਾ ਕਹਿੰਦਾ ਮੇਰਾ ਇੱਕ ਜੂਤਾ ਮੰਮੀ ਕੇ ਪਾਸ ਔਰ ਦੂਸਰਾ ਕਹਿੰਦੇ ਪਾਪਾ ਕੇ ਪਾਸ। ਮਤਲਬ ਕਿ ਵੀ ਮੰਮੀ ਪਾਪਾ ਹਾਸੀਆਂ ਖੇਡੀਆਂ ਕਰਦੇ ਸੀਗੇ ਕਿਉਂਕਿ ਜੇ ਵੱਜ ਜਾਂਦਾ ਸੀ ਤਾਂ ਉਹ ਹੱਸ ਪੈਂਦੀ ਸੀ ਤੇ ਜੁੱਤਾ ਨਹੀਂ ਵੱਜਦਾ ਸੀਗਾ ਤਾਂ ਉਹ ਹੱਸ ਪੈਂਦਾ ਸੀ ਹਨਾ ਕਿ ਨਿਸ਼ਾਨਾ ਮਨ ਜਿਹੜਾ ਉਹ ਚੁੱਕ ਗਿਆ। ਲਓ ਜੀ ਫਿਰ ਏਦਾਂ ਦੇ ਵੀ ਹੈ ਹਾਲਾਤ ਬਣ ਜਾਂਦੇ ਆ ਤੇ ਅੱਗੇ ਧਾਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਚਲੋ ਛੱਡੋ ਇਹਨਾਂ ਫੁਕਰਿਆਂ ਕਰਕੇ ਸਾਡੇ ਸਾਡਾ ਕਹਿੰਦੇ ਦਿਲ ਲੱਗਾ ਰਹਿੰਦਾ ਵਾ ਤੁਸੀਂ ਕਿਉਂ ਟੈਨਸ਼ਨ ਲੈਂਦੇ ਹੋ ਜਨਾਬ। ਜਨਾਬ ਟੈਨਸ਼ਨ ਨਹੀਂ ਲੈਂਦੇ ਹੈਗੇ ਬਸ ਥੋੜੀ ਜਿਹੀ ਗੱਲਬਾਤ ਕਰਨੀ ਤਾਂ ਬਣਦੀ ਆ ਕਿਉਂਕਿ ਕਿਤੇ ਨਾ ਕਿਤੇ ਰੋਕਣਾ ਤਾਂ ਸਾਨੂੰ ਸਾਡਿਆਂ ਨੂੰ ਹੀ ਪੈਣਾ ਵਾ ਹੋਰ ਤਾਂ ਕਿਸੇ ਨੇ ਨਹੀਂ ਰੋਕਣਾ। ਘਰ ਦੇ ਵਿੱਚ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਹੜਾ ਅਸੀਂ ਸਾਰੇ ਪੰਜਾਬੀ ਇੱਕ ਪਰਿਵਾਰ ਦੀ ਤਰ੍ਹਾਂ ਹਰਮਨ ਰੇਡੀਓ ਇੱਕ ਪਰਿਵਾਰ ਦੀ ਤਰ੍ਹਾਂ ਤੇ ਪਰਿਵਾਰ ਦੇ ਵਿੱਚ ਜੇ ਕੋਈ ਇਨਸਾਨ ਇੱਕ ਦੂਸਰੇ ਇੱਕ ਜਣਾ ਗਲਤ ਕਰਦਾ ਵਾ ਜਾਂ ਇੱਕ ਦੀ ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਦੂਸਰਾ ਉਸਨੂੰ ਬੜੇ ਹੀ ਪਿਆਰ ਨਾਲ ਸਮਝਾ ਸਕਦਾ ਵਾ ਤੇ ਬਾਕੀ ਤਾਂ ਉਹ ਫਿਰ ਜੇ ਨਹੀਂ ਸਮਝਦਾ ਸਿਆਣਿਆਂ ਦੀ ਇੱਕ ਹੋਰ ਵੀ ਕਹਾਵਤ ਪਾਈ ਆ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੀ ਫਿਰ ਅਗਲਿਆਂ ਨੇ ਆਪੇ ਸਾਂਭ ਲੈਣੇ ਆ ਹਨਾ। ਜੇ ਟਾਈਮ ਰਹਿੰਦੇ ਰਹਿੰਦੇ ਸੁਧਰ ਜੂਗੇ ਤਾਂ ਵਧੀਆ ਗੱਲ ਆ ਕਿਉਂਕਿ ਇਹ ਆਸਟ੍ਰੇਲੀਆ ਵਾ ਇੰਡੀਆ ਨਹੀਂ ਹੈਗਾ ਕਿ ਅਸੀਂ ਕੋਈ ਵੀ ਗੱਲ ਗਲਤ ਕਰਕੇ ਜਾਂ ਕੋਈ ਵੀ ਏਦਾਂ ਉਦਾਂ ਦੀ ਹਰਕਤ ਕਰਕੇ ਬਚ ਜਾਂਗੇ ਇਹ ਲੋਕ ਬਚਣ ਨਹੀਂ ਦਿੰਦੇ। ਤੇ ਬਾਕੀ ਜੀ ਚਲੋ ਹਨਾ ਕਹਿੰਦੇ ਹੁੰਦੇ ਆ ਕਿ ਆਪਣਾ ਤਾਂ ਕਹਿਣਾ ਹੀ ਆ ਸਰਪੰਚ ਕਹਿੰਦੇ ਨੇ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਬਾਕੀ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਚ ਕੀ ਹੁੰਦਾ ਪਰ ਉਮੀਦ ਇੰਨੀ ਹੀ ਕਰਦੇ ਹਾਂ ਕਿ ਜ਼ਰੂਰ ਜਿਹੜੇ ਸਾਡੇ ਹੀ ਭੈਣ ਭਰਾ ਵਾ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਵਰਜਿਤ ਹੋਣਗੇ। ਕਹਿੰਦੇ ਤੁਸੀਂ ਬਾਰ ਬਾਰ ਗੁਰਜੰਟ ਸਿੰਘ ਦਾ ਨਾਮ ਲੈਂਦੇ ਹੋ ਫਿਰ ਤੁਸੀਂ ਕਹਿਣਾ ਦਾਸ ਤੱਤਾ ਬੋਲਦਾ ਨਹੀਂ ਦਾਸ ਦੱਤਾ ਦਾਸ ਨਹੀਂ ਤੱਤਾ ਬੋਲਦਾ ਹੈਗਾ ਕਿਉਂਕਿ ਉੱਥੇ ਨਾ ਕਾਫੀ ਜ਼ਿਆਦਾ ਠੰਡ ਹੋਈ ਹੋਈ ਆ ਹਜੇ ਤਾਂ ਠੰਡ ਦੇ ਮੌਸਮ ਦੇ ਵਿੱਚ ਤਾਂ ਦਾਸ ਨੇ ਤੱਤਾ ਕਿਉਂ ਬੋਲਣਾ। ਦਾਸ ਤਾਂ ਹਜੇ ਬਿਜ਼ੀ ਆ ਜੀ ਜਿਹੜੇ ਕਿ ਉਹਨਾਂ ਨੇ ਆਪਦੀ ਜਥੇਬੰਦੀ ਦੇ ਰੂਲ ਬਣਾਏ ਆ ਕਿਉਂਕਿ ਰੂਲ ਸਾਡੇ ਕੋਲੇ ਤਾਂ ਸਾਰੇ ਪਹੁੰਚ ਚੁੱਕੇ ਆ ਫਿਰ ਫਿਲਹਾਲ ਤੁਹਾਡੇ ਕੋਲੇ ਨਹੀਂ ਹੈਗੇ ਸੋ ਦੇਖ ਲਿਓ ਜੀ ਜੇ ਕਿਤੋਂ ਮਿਲਦੇ ਹੋਏ ਤਾਂ। ਅੱਗੇ ਰਵਿੰਦਰ ਰਵੀ ਕਹਿੰਦੇ ਹਾਂਜੀ ਭੈਣ ਜੀ ਨਾਈਟ ਡਿਊਟੀ ਚੱਲ ਰਹੀ ਆ ਬਸ ਹਰਮਨ ਰੇਡੀਓ ਦਾ ਆਨੰਦ ਮਾਣ ਰਹੇ ਹਾਂ ਜੀ। ਦੇਖ ਲਓ ਫਿਰ ਬਹੁਤ ਵਧੀਆ ਗੱਲ ਆ ਜੀ ਅਸੀਂ ਤੁਹਾਡੇ ਨਾਲ ਹੀ ਆ ਸਾਥ ਦੇ ਰਹੇ ਹਾਂ ਤੁਹਾਡਾ ਤੁਸੀਂ ਚੱਕੀ ਚੱਲੋ ਫੱਟੇ ਕੰਮ ਵਾਲੇ ਤੇ ਅਸੀਂ ਤੁਹਾਨੂੰ ਸੁਣਾਵਾਂਗੇ ਬਾਹਲੇ ਸੋਹਣੇ ਸੋਹਣੇ ਗੀਤ ਰਹੋ ਜੀ ਮਸਤ ਆਪਣੇ ਕਹਿੰਦੇ ਹੁੰਦੇ ਆ ਨਾ ਕੰਮ ਕਰ ਦੇ ਵਿੱਚ ਕਿਉਂਕਿ ਕੰਮ ਆ ਜਿਹੜਾ ਬੰਦੇ ਦਾ ਕਰਮ ਹੁੰਦਾ ਵਾ। ਤੇ ਅੱਗੇ ਮੇਰੀ ਭੈਣ ਕੁਲਦੀਪ ਕੌਰ ਕਹਿੰਦੀ ਆਜੋ ਭੈਣ ਮੋਸਟ ਵੈਲਕਮ ਮੈਂ ਤਾਂ ਵੇਟ ਕਰਦੀ ਸੀ ਵੈਨਸਡੇ ਨੂੰ ਤੇ ਇਹਨਾਂ ਨੇ ਕਹਿੰਦੇ ਕਿ ਲਾਰਾ ਲਾ ਕੇ ਨਾ ਆਈ ਮੁਟਿਆਰੇ। ਲਾਰਾ ਤਾਂ ਲਾਇਆ ਸੀ ਪਰ ਕੀ ਕਰਾਂ ਹਨਾ ਤੇ ਮੇਲੇ ਬਹੁਤ ਆ ਦੱਸਿਆ ਤਾਂ ਹੈਗਾ ਕਿ ਮੇਰੀ ਤਾਂ $300 ਦੀ ਦਿਹਾੜੀ ਬਣਦੀ ਨੀ ਹੈਗੀ ਥੋੜੀ ਕੁ ਬਣਦੀ ਆ ਹਨਾ ਜਿਹੜਾ ਕੰਮ ਕਰ ਆ ਇੰਨੀ ਨੀ ਬਣਦੀ ਉਹਦੇ ਤੋਂ ਫਿਰ ਖਰਚੇ ਖੁਰਚੇ ਕੱਢ ਕੇ ਜ਼ਿੰਦਗੀ ਦਾ ਜਿਹੜੇ ਰੋਜ਼ ਦੇ ਰੋਜ਼ਮਰਾ ਦੇ ਕੰਮ ਆ ਉਹਨਾਂ ਤੇ ਨਿਰਭਰ ਕਰਨਾ ਹੀ ਔਖਾ ਹੋ ਜਾਂਦਾ ਵਾ ਸੋ ਤਾਂ ਕਰਕੇ ਕੁਲਦੀਪ ਆ ਨੀ ਹੋਇਆ ਹੈਗਾ ਸੋ ਐਕਸਟ੍ਰੀਮਲੀ ਸੋਰੀ ਬਾਰੀ ਨੂੰ ਫਿਊਚਰ ਆਪਾਂ ਜ਼ਰੂਰ ਮਿਲਾਂਗੇ ਤੇ ਮੈਨੂੰ ਤੁਹਾਡੇ ਤੋਂ ਕਿਤਾਬ ਵੀ ਚਾਹੀਦੀ ਆ ਜਿਹੜੀ ਕਿ ਮੈਨੂੰ ਬਹੁਤ ਜ਼ਰੂਰੀ ਆ। ਤੇ ਹਰਮਨ ਸਿੱਧੂ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਹਰਮਨ ਰੇਡੀਓ ਦੀ ਟੀਮ ਨੂੰ ਤੇ ਲਿਸਨਰ ਕਾਪੀ ਟੂ ਆਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕੀਪ ਇਟ ਅਪ ਤੇ ਸੌਂਗ ਪਲੇਅ ਕਰ ਦਿਓ ਜੀ ਕੋਈ ਵੀ ਕੁਲਦੀਪ ਮਾਣਕ ਦਾ ਥੈਂਕਸ। ਹਾਂਜੀ ਕੁਲਦੀਪ ਮਾਣਕ ਤੇ ਗਾਣੇ ਦੀ ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਕਰਾਂਗੇ ਤੇ ਅੱਗੇ ਗੌਰਵ ਸ਼ਰਮਾ ਨੇ ਸਾਨੂੰ ਚੁਟਕਲਾ ਭੇਜਿਆ ਵੈਸੇ ਬੜੇ ਫਨੀ ਭੇਜਦੇ ਹੁੰਦੇ ਆ ਨਾ ਕਹਿੰਦੇ ਭੋਲੇਨਾਥ ਮਾਂਗੋ ਬਸ ਕਿਆ ਚਾਹੀਏ ਤਾਂ ਭਗਤ ਅੱਗੋਂ ਕਹਿੰਦਾ ਮੁਝੇ ਪਤਨੀ ਕੇ ਸਾਥ ਲੜਨੇ ਕੀ ਸ਼ਕਤੀ ਦੇ ਦੋ ਹਿੰਮਤ ਦੇ ਦੋ ਬੁੱਧੀ ਦੋ ਪ੍ਰਭੂ ਭੋਲੇਨਾਥ ਇਸਕੋ ਏਕ ਤਰਫ ਬਿਠਾਓ ਸ਼ਾਇਦ ਮਾਂਗ ਜਿਆਦਾ ਕਹਿੰਦੇ ਕਿ ਇਸਕੋ ਏਕ ਤਰਫ ਬਿਠਾਓ ਸ਼ਾਇਦ ਮਾਂਗ ਜ਼ਿਆਦਾ ਵੀ ਨਹੀਂ। ਹਾਂਜੀ ਹਾਂਜੀ ਵੈਸੇ ਇਹ ਸਾਖੀ ਤਾਂ ਨਹੀਂ ਮਿਲਣੀ ਹੈ ਨਾ ਉਹ ਵੀ ਕੀ ਕਰੇ ਹੈਗੇ ਜੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਚੀਮਾ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਹੈਲੋ ਕਹਿ ਰਹੇ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਸੋ ਹੁਣ ਆਪਾਂ ਇੱਕ ਪਿਆਰੇ ਜਿਹੇ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫੇਰ ਮਿਲਦੇ ਹਾਂ।
ਵੇਖ ਲੋਕਾਂ ਦੀਆਂ ਧੀਆਂ ਪੈਣਾ ਵੱਲ ਵੇ ਤੂੰ ਤਿੱਖੇ ਤਿੱਖੇ ਤੀਰ ਕੱਸਦਾ ਕਦੇ ਆਖਦਾ ਕਿਸੇ ਨੂੰ ਟੋਟਾ ਪੁਰ ਜਾ ਕਿਸੇ ਨੂੰ ਚਿੱਟਾ ਮਾਲ ਦੱਸਦਾ ਕਦੇ ਆਖਦਾ ਕਿਸੇ ਨੂੰ ਟੋਟਾ ਪੁਰ ਜਾ ਕਿਸੇ ਨੂੰ ਚਿੱਟਾ ਮਾਲ ਦੱਸਦਾ ਜਿਹਦੀ ਅਣਖ ਵਿਗਾੜਦਾ ਤੂੰ ਫਿਰਦਾ ਅਣਖ ਵਿਗਾੜਦਾ ਤੂੰ ਫਿਰਦਾ ਉਹ ਤਿੱਖਾ ਨਾ ਜਵਾਬ ਦੇ ਜਾਵੇ
ਜਾਵਾਂਗੇ ਜੇ ਤੁਸੀਂ ਲੱਭ ਲੈ ਕੋਈ ਹਾਣ ਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਵੱਢ ਦੇਵਾਂਗੇ ਜੇ ਤੁਸੀਂ ਲੱਭ ਲੈ ਕੋਈ ਹਾਣ ਦੇ ਕਿਤੇ 14 ਫੈਬ ਵਾਲੇ ਦਿਨ ਮੈਨੂੰ ਵੀ 14 ਫੈਬ ਵਾਲੇ ਦਿਨ ਮੈਨੂੰ ਵੀ ਕੋਈ ਸੂਹਾ ਨਾ ਗੁਲਾਬ ਦੇ ਜਾਵੇ ਕੋਈ ਐਸਾ ਨਾ ਖਿਤਾਬ ਦੇ ਜਾਵੇ ਤੇਰੀ ਭੈਣ ਨੂੰ ਵੀ ਵੇਖੀ ਕਿਤੇ ਨਿੱਕਿਆ ਕੋਈ ਐਸਾ ਨਾ ਖਿਤਾਬ ਦੇ ਜਾਵੇ ਜਿਹੜੇ ਫਿਰ ਤਾਂ ਤੂੰ ਕੰਧਾ ਕੋਲੇ ਟੱਪਦਾ ਏ ਦੇਣੀਆਂ ਨਾ ਪੈ ਜਾਣ ਵੇ ਚੰਦੜੀ ਸਲਾਬ ਜਾਵੇ ਚੜਦੀ ਕੰਦੋਲੀਆਂ ਨਾ ਟਹਿ ਜਾਣ ਵੇ ਕਿੱਥੋਂ ਚੰਦੜੀ ਸਲਾਬ ਜਾਵੇ ਚੜਦੀ ਕੰਦੋਲੀਆਂ ਨਾ ਟਹਿ ਜਾਣ ਵੇ ਕਿਵੇਂ ਗੋਲੀ ਦੇ ਕੇ ਟੱਬਰ ਸਵਾਈ ਦਾ ਗੋਲੀ ਦੇ ਕੇ ਟੱਬਰ ਸਵਾਈ ਦਾ ਨਾ ਮੈਨੂੰ ਵੀ ਕੋਈ ਹਿਸਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ ਤੇ ਅੱਗੇ ਹੋਵੇ ਪੈਸੇ ਲਾਉਣ ਨੂੰ ਨਾਲ ਡੱਕੀ ਹੋਈ ਮੰਡੀਰ ਤੋਰੀ ਫਿਰਦਾ ਤੇ ਅੱਗੇ ਹੋਵੇ ਪੈਸੇ ਲਾਉਣ ਨੂੰ ਬਾਪੂ ਲਮਕ ਨਾ ਜਾਵੇ ਰਸੇ ਅੱਕਿਆ ਲਮਕ ਨਾ ਜਾਵੇ ਰਸੇ ਅੱਕਿਆ ਨਾ ਜਾਂਦਾ ਕੋਈ ਸ਼ਰਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ ਕੋਈ ਨਾ ਜਿੰਨਾ ਪਿੱਛੇ ਲੱਗਦਾ ਏ ਗੁਰਦਾਸ ਤੂੰ ਵੇ ਉਹਨਾਂ ਦਾ ਧਰਮ ਕੋਈ ਨਾ ਕੁਝ ਮੇਰੇ ਵੀ ਖੁਆਬ ਕੱਚ ਵਰ ਗਏ ਮੇਰੇ ਵੀ ਖੁਆਬ ਕੱਚ ਵਰ ਗਏ ਨਾ ਚੰਦਰਾ ਕੋਈ ਤਾਬ ਦੇ ਜਾਵੇ ਤੇਰੀ ਲਾਡਲੀ ਜੀ ਭੈਣ ਨੂੰ ਵੀ ਵੀਰ ਨਾ ਕੋਈ ਐਸਾ ਨਾ ਖਿਤਾਬ ਦੇ ਜਾਵੇ
ਕਿਤਾਬ ਗਾਣਾ ਸੁਣ ਰਹੇ ਸੀ ਤੁਸੀਂ ਗੁਰਦਾਸ ਸੰਧੂ ਦੀ ਆਵਾਜ਼ ਦੇ ਵਿੱਚ ਤੇ ਗਾਣਾ ਸੁਣਨਾ ਚਾਹਿਆ ਸੀ ਜੀ ਰਾਜ ਸ਼ਿਫਟਨ ਤੋਂ ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ ਗਾਣੇ ਚੰਗੇ ਵੀ ਸਾਨੂੰ ਬਹੁਤ ਸੁਣਨ ਨੂੰ ਮਿਲਦੇ ਆ ਪਰ ਗੱਲ ਇਹ ਹੁੰਦੀ ਆ ਕਿ ਅਸੀਂ ਉਹਨਾਂ ਤੇ ਮਤਲਬ ਕਿ ਧਿਆਨ ਕਿੰਨਾ ਕੁ ਦਿੰਦੇ ਹਾਂ ਜਾਂ ਉਹਨਾਂ ਤੋਂ ਸਿੱਖਦੇ ਕਿੰਨਾ ਕਾ ਤੇ ਲਓ ਜੀ ਸਿੱਖਣ ਸਿਖਾਉਣ ਦੀ ਗੱਲ ਤਾਂ ਹੁਣ ਆਪਾਂ ਨੀ ਕਰ ਸਕਦੇ ਤੇ ਇੱਧਰ ਮੈਸੇਜ ਸਾਡੇ ਕੁਲਦੀਪ ਕੌਰ ਕਹਿ ਰਹੇ ਆ ਜੀ ਕਹਿੰਦੇ ਸੋ ਸੈਡ ਟੂ ਹੀਅਰ ਨਿਊਜ਼ ਭਾਈ ਜਗਰਾਜ ਸਿੰਘ ਪੋਸਿੰਗ ਹੀ ਲੀਡਸ ਗ੍ਰੇਟ ਲੈਜੈਂਸੀ ਐਂਡ ਕੰਟਰੀਬਿਊਸ਼ਨ ਟੂ ਸਿੱਖ ਨੇਸ਼ਨਸ ਵਾਟ ਗ੍ਰੇਟ ਇੰਸਪੀਰੇਸ਼ਨ ਟੂ ਨੈਕਸਟ ਜਨਰੇਸ਼ਨ ਐਂਡ ਵਰਜ਼ਨ ਆਫ ਜਗਰਾਜ ਸਿੰਘ ਭਾਈ ਜਗਰਾਜ ਸਿੰਘ ਤੇ ਲਓ ਜੀ ਉਹਨਾਂ ਨੇ ਇੱਕ ਨਿਊਜ਼ ਸਾਡੇ ਨਾਲ ਸਾਂਝੀ ਕੀਤੀ ਆ ਕਿ ਭਾਈ ਜਗਰਾਜ ਸਿੰਘ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਆ ਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇੰਨਾ ਹੀ ਕਹਿ ਸਕਦੇ ਹਾਂ ਜੀ ਤੇ ਅੱਗੇ ਜੀ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਆ ਜਿਹੜਾ ਉਹ ਖਤਮ ਹੋ ਚੁੱਕਾ ਵਾ ਤੇ ਪ੍ਰੋਗਰਾਮ ਨੂੰ ਹੁਣ ਖਤਮ ਵੀ ਕਰਨਾ ਜਾਣੀ ਕਿ ਮੈਂ ਅਲਵਿਦਾ ਲਊਂਗੀ ਪਰ ਤੁਸੀਂ ਕਿਤੇ ਨਾ ਜਾਇਓ ਕਿਉਂਕਿ ਹਰਮਨ ਰੇਡੀਆ ਤੇ ਮੈਂ ਤੁਹਾਡੇ ਸਾਰੇ ਗਾਣੇ ਆ ਜਿਹੜੇ ਤੁਸੀਂ ਫਰਮਾਇਸ਼ਾਂ ਕੀਤੀਆਂ ਛੱਡ ਕੇ ਜਾ ਰਹੀ ਹਾਂ ਪਰ ਜਾਣ ਤੋਂ ਪਹਿਲਾਂ ਉਹ ਕਹਿੰਦੇ ਹੁੰਦੇ ਆ ਨਾ ਸਿਆਣੇ ਨਾ ਬੁਝਾਰਤਾਂ ਜਿਹੜੀਆਂ ਪਾਉਂਦੇ ਸੀ ਉਹ ਸਿਰਫ ਇੱਕ ਮਨੋਰੰਜਨ ਦਾ ਸਾਧਨ ਨਹੀਂ ਸੀ ਉਹਦੇ ਨਾਲ ਦਿਮਾਗ ਦਾ ਵਿਕਾਸ ਵੀ ਹੁੰਦਾ ਸੀ ਤੇ ਬੁਝਾਰਤਾਂ ਮੈਂ ਪੁੱਛਿਆ ਸੀ ਤੁਹਾਨੂੰ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਵਾ 6 ਤੋਂ 9 ਤਰ੍ਹਾਂ ਦੀਆਂ ਹੁੰਦੀਆਂ ਨੇ ਵਜ਼ਾਰਤਾਂ। ਇੱਕ ਵਜ਼ਾਰਤਾਂ ਦੇ ਨਾਮ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਜੀ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਕਰਮ ਬੋਧਕ, ਬਿੰਬ ਬੋਧਕ, ਸੰਕਲਪ ਬੋਧਕ, ਪਰਿਸਥਿਤੀ ਬੋਧਕ ਤੇ ਬਿਰਤਾਂਤਿਕ, ਤੇ ਕਈ ਹੁੰਦੀਆਂ ਜਿਹਨਾਂ ਦੇ ਵਿੱਚ ਸਿਆਣ ਪੰਚਾਲ ਕਰੀਆਂ ਹੁੰਦੀਆਂ, ਖੇਤੀ ਨਾਲ ਰਿਲੇਟਡ, ਔਰਤਾਂ ਦੇ ਨਾਲ ਤੇ ਜਾਂ ਫਿਰ ਕੰਮ, ਕਿਸੇ ਕੰਮ ਜਾਂ ਕਿੱਤੇ ਦੇ ਨਾਲ ਰਿਲੇਟਡ। ਮਤਲਬ ਇਹ ਸੀਗੀਆਂ ਜੀ ਬੁਜ਼ਾਰਤਾਂ ਦੀਆਂ ਕਿਸਮਾਂ, ਜਿਹੜੀਆਂ ਕਿ ਸ਼ਾਇਦ ਤੁਹਾਨੂੰ ਨਹੀਂ ਸੀ ਪਤਾ, ਪਰ ਕਹਿੰਦੇ ਹੁੰਦੇ ਆ ਨਾ ਇੱਕ ਬੁਜ਼ਾਰਤ ਪਾਉਂਦੇ ਹੁੰਦੇ ਸੀਗੇ ਜਿਹੜਾ ਕਿ ਕਿਸੇ ਦਾ ਬਿਰਤਾਂਤ ਹੁੰਦਾ ਸੀ, ਉਸਦੇ ਵਿੱਚ ਲੰਬੀਆਂ ਹੁੰਦੀਆਂ ਸੀ ਪਰ ਉਹਦੇ ਵਿੱਚ ਬਿਰਤਾਂਤ। ਹੁਣ ਤੁਸੀਂ ਪੁੱਛੋਗੇ ਕਿ ਬਿਰਤਾਂਤ ਕੀ ਹੁੰਦਾ ਵਾ, ਉਹਨੂੰ ਕਹਿੰਦੇ ਆ ਜੀ ਕਥਾ, ਕਹਾਣੀ ਹੁੰਦੀ ਆ ਉਸ ਬੁਜ਼ਾਰਤ ਦੇ ਪਿੱਛੇ। ਤਾਂ ਉਹਨਾਂ ਕਿਤੇ ਨਾ ਕਿਤੇ ਜੋ ਅੱਜ ਕੱਲ ਫੇਸਬੁੱਕ ਤੇ ਆ ਜਿਹੜਾ ਚੱਲ ਰਿਹਾ ਨਾ ਸਾਡਾ ਕੈਨੇਡਾ ਵਰਸਿਸ ਆਸਟ੍ਰੇਲੀਆ, ਉਹ ਤੇ ਕਿਤੇ ਨਾ ਕਿਤੇ ਢੁਕਦੀ ਆ। ਸੋ ਮੈਂ ਸੋਚਿਆ ਕਿਉਂ ਨਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੀਏ। ਉਹ ਕਹਿੰਦੇ ਹੁੰਦੇ ਆ ਨਾ ਕਿ ਇੰਦੜੀ ਜਿੰਦੜੀ ਹਾਰ ਦਵਾਇਆ ਹੁਣ ਟਿੱਡਿਆ ਮਰ ਜਾਏਗਾ। ਸੋ ਕਿਤੇ ਨਾ ਕਿਤੇ ਜੇਕਰ ਅਸੀਂ ਨਾ ਸਮਝੇ ਨਾ ਸੁਲਝੇ ਤਾਂ ਹੋਣਾ ਸਾਡੇ ਨਾਲ ਵੀ ਏਦਾਂ ਹੀ ਆ, ਇੰਦੜੀ ਜਿੰਦੜੀ ਹਾਰ ਦਵਾਇਆ ਹੁਣ ਟਿੱਡਿਆ ਮਰ ਜਾਏਗਾ। ਹੁਣ ਤੁਸੀਂ ਪੁੱਛੋਗੇ ਵੀ ਇਹਦੇ ਨਾਲ, ਇਹ ਦੋ ਇੱਡੀ ਲਾਈਨ ਦੇ ਨਾਲ ਇਹਦਾ ਕੀ ਤਲਕ ਹੋਇਆ, ਜਰੂਰ ਦੱਸਦੀ ਆ ਜੀ ਇਹਦੇ ਪਿੱਛੇ ਦਾ ਬਿਰਤਾਂਤ ਹੈ ਕੀ ਆ। ਕਹਿੰਦੇ ਆ ਕਿ ਇੱਕ ਵਾਰੀ ਇੱਕ ਰਾਜਾ ਵਾ, ਰਾਜ ਸੀਗਾ ਬਹੁਤ, ਤੇ ਉਹਦੀ ਰਾਣੀ ਦਾ ਨਾ ਹਾਰ ਗੁੰਮ ਹੋ ਜਾਂਦਾ ਵਾ, ਤੇ ਉਹ ਬੜਾ ਲੱਭਦਿਆ ਨਹੀਂ ਲੱਭਦਾ। ਇੱਕ ਜੋਤਸ਼ੀ ਨੇ ਹਾਰ ਲੱਭਣ ਦਾ ਯਤਨ ਕਰਦਾ ਵਾ ਤੇ ਉਹਨੂੰ ਵੀ ਨਹੀਂ ਲੱਭਦਾ ਹੈਗਾ। ਪਰ ਜਿਹੜਾ ਇਹ ਹਾਰ ਹੁੰਦਾ ਨਾ ਰਾਣੀ ਦਾ, ਤਾਂ ਉਹਦੀਆਂ ਨੌਕਰਾਣੀਆਂ ਨੇ ਚੁਰਾਇਆ ਸੀ, ਜਿਹਨਾਂ ਦਾ ਨਾਂ ਕਿ ਇੰਦੜੀ ਤੇ ਜਿੰਦੜੀ ਸੀ। ਤੇ ਕਿਤੇ ਨਾ ਕਿਤੇ ਉਹ ਵੀ ਡਰਦੀਆਂ ਸੀਗੀਆਂ ਕਿ ਜੇ ਅਸੀਂ ਫੜੀਆਂ ਗਈਆਂ ਤੇ ਸਾਡਾ ਹਾਲ ਕੀ ਹੋਊਗਾ। ਤਾਂ ਫਿਰ ਉਹਨਾਂ ਨੇ, ਜੋਤਸ਼ੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਹਾਵ ਭਾਵ ਤੋਂ, ਉਹਨੂੰ ਪਤਾ ਲੱਗ ਜਾਂਦਾ ਵਾ। ਤਾਂ ਉਹ ਨੌਕਰਾਣੀਆਂ ਨੂੰ ਕਹਿੰਦਾ ਵਾ, ਕਹਿੰਦਾ ਤੁਸੀਂ ਏਦਾਂ ਕਰੋ, ਜਿਹੜਾ ਹਾਰ ਆ ਨਾ ਸਰਾਣੇ ਥੱਲੇ ਰੱਖ ਦੋ। ਉਹਨਾਂ ਤੋਂ ਲੈ ਕੇ ਉਹ ਹਾਰ ਆ ਸਰਾਣੇ ਥੱਲੇ ਰੱਖ ਦਿੰਦਾ, ਸਭਾ ਲੱਗਦੀ ਆ, ਸਾਰੇ ਬੈਠੇ ਹੁੰਦੇ ਆ ਕਿ ਅੱਜ ਤਾਂ ਵੀ ਮਹਾਰਾਜ ਨੇ ਵੀ ਜਿਹੜਾ ਜੋਤਸ਼ੀ ਆ ਉਹਨੇ ਅੱਜ ਜੇ ਜੋਤਿਸ਼ ਦੇ ਨਾਲ ਦੱਸ ਦੇਣਾ ਵੀ ਜਿਹੜਾ ਹਾਰ ਆ ਉਹ ਕਿੱਥੇ ਆ ਤੇ ਅੱਜ ਉਹ ਬੰਦਾ ਫੜਿਆ ਜਾਣਾ। ਸੋ ਸਾਰੇ ਇਸੇ ਐਕਸਾਈਟਮੈਂਟ ਦੇ ਵਿੱਚ ਹੁੰਦੇ ਆ। ਤਾਂ ਫਿਰ ਉਹ ਜਦੋਂ ਸਭਾ ਦੇ ਵਿੱਚ ਜੋਤਸ਼ੀ ਆ ਕੇ ਬੈਠਦਾ ਵਾ ਤੇ ਉਹ ਜੋ ਵੀ ਉਹਦਾ ਹੁੰਦਾ ਵਾ, ਕਹਿੰਦੇ ਹੁੰਦੇ ਡਰਾਮਾ ਹੀ ਕਹਿ ਸਕਦੇ ਹੁਣ, ਕਿਉਂਕਿ ਉਹਨੂੰ ਤਾਂ ਪਤਾ ਹੀ ਸੀ ਹਾਰ ਕਿੱਥੇ ਆ। ਤਾਂ ਉਹ ਜੋਤਿਸ਼ ਦੇ ਨਾਲ, ਆਪਦੇ ਜੋਤਿਸ਼ ਦੇ ਨਾਲ ਰਾਜੇ ਨੂੰ ਦੱਸ ਦਿੱਤਾ, ਕਹਿੰਦਾ ਕਿ ਜਿਹੜਾ ਹਾਰ ਆ ਉਹ ਸਰਾਣੇ ਦੇ ਹੇਠਾਂ ਪਿਆ ਵਾ। ਤੇ ਜਦੋਂ ਉੱਥੇ ਦੇਖਦੇ ਵਾਕਈ ਹਾਰ ਉੱਥੇ ਹੁੰਦਾ ਤੇ ਜਿਹੜਾ ਜੋਤਸ਼ੀ ਹੁੰਦਾ ਉਹਦੀ ਬੜੀ ਜੈ ਜੈਕਾਰ ਹੁੰਦੀ ਆ, ਰਾਜਾ ਵੀ ਬੜਾ ਖੁਸ਼ ਹੁੰਦਾ ਤੇ ਉਹਨੂੰ ਬੜਾ ਇਨਾਮ ਮਿਲਦਾ ਵਾ। ਤੇ ਹੁਣ ਤੁਸੀਂ ਪੁੱਛੋਗੇ ਜੋਤਸ਼ੀ ਕੌਣ ਸੀ, ਜੋਤਸ਼ੀ ਸੀ ਜੀ ਜਿਹੜਾ ਉਹਦਾ ਨਾਂ ਸੀਗਾ ਟਿੱਡਾ। ਤਾਂ ਫਿਰ ਕੀ ਹੁੰਦਾ, ਥੋੜਾ ਟਾਈਮ ਲੰਘ ਜਾਂਦਾ ਵਾ ਤੇ ਰਾਜਾ ਇੱਕ ਵਾਰੀ ਜੰਗਲ ਚ ਨੂੰ ਜਾਂਦਾ। ਉਹਦੇ ਨਾ ਜੰਗਲ ਚ ਗਏ ਦੇ ਮਨ ਦੇ ਵਿੱਚ ਫੁਰਨਾ ਫਿਰਦਾ ਵੀ ਕਿਉਂ ਨਾ ਮੈਂ ਜੋਤਸ਼ੀ ਆ ਜਿਹੜਾ ਉਹਦੇ ਜੋਤਿਸ਼ ਨੂੰ ਫਿਰ ਤੋਂ ਪਰਖਾਂ। ਤਾਂ ਉਹ ਪਤਾ ਕੀ ਕਰਦਾ, ਜੰਗਲ ਤੋਂ ਨਾ ਆਪਦੀ ਮੁੱਠੀ ਦੇ ਵਿੱਚ ਕੋਈ ਚੀਜ਼ ਬੰਦ ਕਰਕੇ ਲਿਆਉਂਦਾ ਵਾ। ਤੇ ਜਦੋਂ ਵਾਪਸ ਆਉਂਦਾ ਵਾ ਤੇ ਉਹ ਜੋਤਸ਼ੀ ਆ ਜਿਹੜਾ ਟਿੱਡਾ ਜੋਤਸ਼ੀ ਹੁੰਦਾ ਉਹਨੂੰ ਪੁੱਛਣ ਲੱਗਦਾ, ਕਹਿੰਦਾ ਦੱਸ ਦੇ ਮੇਰੀ ਮੁੱਠੀ ਵਿੱਚ ਕੀ ਆ, ਜੇ ਤੂੰ ਦੱਸ ਤਾਂ ਠੀਕ ਆ, ਜੇ ਤੂੰ ਨਾ ਦੱਸਿਆ ਤਾਂ ਮੈਂ ਤੈਨੂੰ ਮਾਰ ਦੂੰਗਾ, ਤੈਨੂੰ ਕਤਲ ਕਰਵਾ ਦੂੰਗਾ। ਤਾਂ ਹੁਣ ਪਹਿਲੀ ਵਾਰ ਦਾ ਹਾਰ ਦਾ ਉਹਨੂੰ ਪਤਾ ਸੀ ਕਿ ਹਾਰ ਕਿੱਥੇ ਆ, ਕਿਉਂਕਿ ਰਖਵਾਇਆ ਵੀ ਉਹਨੇ ਸੀਗਾ। ਤੇ ਹੁਣ ਉਹ ਕੀ ਕਰਦਾ, ਕਿਉਂਕਿ ਏਦਾਂ ਜੀ ਕੋਈ ਜੋਤਿਸ਼ ਹੈ ਤਾਂ ਹੈ ਨਹੀਂ ਸੀਗੀ ਉਸ ਟਾਈਮ, ਉਹਨੂੰ ਨਹੀਂ ਸੀ ਆਉਂਦੀ ਹਨਾ, ਕਿ ਉਹ ਦੱਸ ਦਿੰਦਾ ਕਿ ਉਹਦੇ ਹੱਥ ਦੇ ਵਿੱਚ ਕੀ ਆ। ਤੇ ਉਹ ਬੜਾ ਪਰੇਸ਼ਾਨ ਹੁੰਦਾ ਵਾ ਤੇ ਉਹਦੇ ਮੂੰਹ ਚੋਂ ਪਤਾ ਕੀ ਨਿਕਲਦਾ, ਕਹਿੰਦਾ ਕਿ ਇੰਦੜੀ ਜਿੰਦੜੀ ਹਾਰ ਦਵਾਇਆ ਹੁਣ ਟਿੱਡਿਆ ਮਰ ਜਾਏਗਾ। ਤਾਂ ਜਿਹੜਾ ਰਾਜਾ ਹੁੰਦਾ ਵਾ ਉਹ ਬੜਾ ਖੁਸ਼ ਹੁੰਦਾ ਵਾ, ਕਿਉਂਕਿ ਉਹਦਾ ਜਿਹੜਾ ਤੁੱਕਾ ਹੁੰਦਾ ਨਾ ਜੋਤਸ਼ੀ ਦਾ, ਇਹ ਤੁੱਕਾ ਵੀ ਚੱਲ ਜਾਂਦਾ। ਉਹਨੇ ਤਾਂ ਆਪਣੀ ਜਿਹੜੀ ਹਾਲਾਤ ਆ, ਆਪਣੀ ਜਿਹੜੀ ਸਿਚੁਏਸ਼ਨ ਆ, ਉਹ ਬਿਆਨ ਕੀਤੀ ਸੀ ਕਿ ਇੰਦੜੀ ਜਿੰਦੜੀ ਤੋਂ ਤਾਂ ਹਾਰ ਦਵਾਤਾ ਤੇ ਪਰ ਹੁਣ ਟਿੱਡਿਆ ਤੂੰ ਮਰੇਗਾ। ਪਰ ਕਹਿੰਦੇ ਹੁੰਦੇ ਆ ਨਾ ਕਿ ਜਿਸ ਕੋਲ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਤੇ ਕਿਤੇ ਨਾ ਕਿਤੇ ਜਦੋਂ ਰਾਜਾ ਆਪਣੀ ਮੁੱਠੀ ਖੋਲਦਾ ਤਾਂ ਉਹਦੇ ਵਿੱਚ ਵੀ ਟਿੱਡਾ ਹੀ ਹੁੰਦਾ। ਤੇ ਰਾਜੇ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੇਰੇ ਜੋਤਸ਼ੀ ਨੇ ਇਹ ਵੀ ਕਮਾਲ ਕਰ ਦਿੱਤੀ, ਉਹਨੇ ਲੱਭ ਦਿੱਤਾ ਕਿ ਮੇਰੀ ਮੁੱਠੀ ਦੇ ਵਿੱਚ ਕੀ ਆ, ਤੇ ਉਹਨੇ ਬੁੱਝ ਲਿਆ ਤੇ ਉਹਨੂੰ ਬੜਾ ਮੰਨਦਾ, ਉਹਦੀ ਫਿਰ ਬੜੀ ਜੈ ਜੈਕਾਰ ਹੁੰਦੀ ਆ ਤੇ ਉਸਨੂੰ ਫਿਰ ਬੜਾ ਇਨਾਮ ਦਿੱਤਾ ਜਾਂਦਾ ਵਾ। ਸੋ ਇਹ ਤਾਂ ਸੀ ਜੀ ਇੱਕ ਬੁਜ਼ਾਰਤ ਦੇ ਪਿੱਛੇ ਦਾ ਬਿਰਤਾਂਤ। ਸੋ ਕਿਤੇ ਨਾ ਕਿਤੇ ਜਿਹੜਾ ਇੰਡੀਆ ਸੋਰੀ ਕੈਨੇਡਾ ਵਰਸਿਸ ਆਸਟ੍ਰੇਲੀਆ ਹੋ ਰਿਹਾ, ਉਹ ਵੀ ਕਿਤੇ ਇਸੇ ਤਰੀਕੇ ਦੇ ਨਾਲ ਨਾ ਹੋਵੇ, ਕਿਉਂਕਿ ਜੇ ਕਿਤੇ ਇਸੇ ਤਰ੍ਹਾਂ ਹੋਇਆ, ਕਿਉਂਕਿ ਜੋਤਿਸ਼ੀ ਦਾ ਤਾਂ ਦੂਸਰੀ ਵਾਰ ਵੀ ਤੁੱਕਾ ਚੱਲ ਗਿਆ ਸੀ, ਤੁੱਕਾ ਬਾਰ ਬਾਰ ਨਹੀਂ ਚੱਲਦਾ ਹੁੰਦਾ, ਕਿਉਂਕਿ ਉਹ ਜੋਤਿਸ਼ ਸੀ ਤੇ ਰਾਜਾ ਸੀ, ਤੁੱਕਾ ਚੱਲਿਆ ਸੀਗਾ, ਰਿਐਲਿਟੀ ਦੇ ਵਿੱਚ ਉਹਨੂੰ ਏਦਾਂ ਦਾ ਕੁਛ ਵੀ ਨਹੀਂ ਸੀ ਪਤਾ। ਸੋ ਕਿਤੇ ਨਾ ਕਿਤੇ ਰਿਐਲਿਟੀ ਤੋਂ ਜਾਣੂ ਰਿਹਾ ਕਰੋ ਕਿ ਰਿਐਲਿਟੀ ਦੇ ਵਿੱਚ ਅਗਰ ਤੁਸੀਂ ਇਹ ਸਾਰਾ ਕੁਛ ਕਰੋਗੇ ਤੇ ਇਸਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਤੇ ਕੀ ਅਸਰ ਹੋਊਗਾ ਤੇ ਇਸਦੇ ਕੀ ਨਤੀਜੇ ਨਿਕਲਣਗੇ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਵੀ ਜਾਣਾ ਪੈਣਾ ਵਾ, ਤੇ ਮੇਰੇ ਖਿਆਲ ਮੈਸੇਜ ਮੈਂ ਸਾਰਿਆਂ ਦੇ ਪੜ੍ਹ ਲਿਆ, ਤੇ ਜੇ ਕਿਸੇ ਦਾ ਮੈਸੇਜ ਕੋਈ ਰਹਿ ਗਿਆ ਹੋਵੇ ਤਾਂ ਪਲੀਜ਼ ਗੁੱਸਾ ਨਾ ਕਰਿਓ। ਤੇ ਜਿਹੜੀ ਸਾਨੂੰ ਆਡੀਓ ਭੇਜੀ ਗਈ ਸੀ ਉਹ ਵੀ ਮੈਂ ਛੱਡ ਕੇ ਜਾ ਰਹੀ ਹਾਂ, ਮੈਂ ਵੀ ਸੁਣੂਗੀ ਤੇ ਤੁਸੀਂ ਵੀ ਜ਼ਰੂਰ ਸੁਣਿਓ। ਪਰ ਮੈਂ ਸੱਚੀ ਗੱਲ ਦੱਸਾਂ, ਅੱਜ ਮੇਰਾ ਬੜਾ ਜੀ ਕਰਦਾ ਸੀ ਜਾਗੋ ਕੱਢਣ ਨੂੰ, ਕਿਉਂਕਿ ਇੱਕ ਤਾਂ ਸੌਣ ਦਾ ਮਹੀਨਾ, ਗਿੱਧੇ ਗੁੱਧੇ ਪੈਂਦੇ ਆ ਹਨਾ, ਇੰਡੀਆ ਦੇ ਵਿੱਚ ਵੀ ਗਿੱਧੇ ਦਾ ਮਾਹੌਲ, ਬੜਾ ਜੀ ਕਰਦਾ ਸੀ ਕਿ ਅੱਜ ਗਾਣੇ ਗੁਣੇ ਗਾਵਾਂਗੇ। ਪਰ ਕੀ ਕਰਾਂ, ਅੱਜ ਕੱਲ ਹੋਰ ਹੀ ਪਾਸੇ ਲੈ ਗਈ। ਤੇ ਤੁਸੀਂ ਦੱਸਿਓ ਜੀ, ਜੇ ਕਿਸੇ ਦਾ ਵਿਆਹ ਹੈਗਾ ਵਾ ਹਨਾ, ਮਤਲਬ ਵਿਆਹ ਧਰਿਆ ਹੋਇਆ ਵਾ, ਨਾ ਤੇ ਪਿੰਡ ਭੇਜ ਦਿਓ, ਫਿਰ ਆਪਾਂ ਅਗਲੇ ਹਫ਼ਤੇ ਦੇਖਾਂਗੇ, ਜਾਗੋ ਕੱਢਾਂਗੇ ਸਾਰੇ ਜਾਣੇ ਰਲ ਮਿਲ ਕੇ, ਤੇ ਨਾਲੇ ਮੈਨੂੰ ਵੀ ਪਤਾ ਲੱਗ ਜੂਗਾ ਕਿ ਤੁਹਾਨੂੰ ਬੋਲਦੀਆਂ ਕਿੰਨੀਆਂ ਕੰਬਦੀਆਂ ਨੇ, ਤੇ ਜਾਂ ਫਿਰ ਭੁੱਲ ਭਾਲ ਹੀ ਗਏ ਹੋ ਸਾਰੇ ਜਾਣੇ ਤੁਸੀਂ। ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ ਜੀ, ਤੁਸੀਂ ਹੱਸਦੇ ਵਸਦੇ ਰਹੋ, ਮਾਣੋ ਆਪਣੇ ਆਪਣੇ ਕੰਮਾਂ ਦਾ ਆਨੰਦ, ਤੇ ਕਰੋ ਅੱਜ ਦੀ ਵੀਕਐਂਡ ਦਾ ਇੰਜੋਏ। ਤੇ ਕਾਫੀ ਜ਼ਿਆਦਾ ਪਲਾਨ ਬਣ ਹੀ ਚੁੱਕੇ ਹੋਣਗੇ ਨਾ ਸਾਰਿਆਂ ਨੂੰ, ਸਾਰਿਆਂ ਨੇ ਕਿ ਕੱਲ ਨੂੰ ਕਿੱਥੇ ਜਾਣਾ, ਕਿਹੜੀ ਪਾਰਟੀ ਆ, ਕਿਹੜੇ ਘਰ ਦੇ ਕੰਮ ਕਰਨੇ ਆ ਹਨਾ। ਤੇ ਲਓ ਫਿਰ ਕਰੋ ਜੀ ਆਪੋ ਆਪਣੇ ਕੰਮ, ਤੇ ਨਿਬੇੜੋ ਆਪਾਂ ਆਪਣੇ ਕਿਹੜੇ ਕੰਮਾਂ ਕਾਰਾਂ ਤੇ ਤੁਸੀਂ ਹੈਗੇ ਹੋ, ਤੇ ਆਪਾਂ ਵੀ ਕਰੀਏ ਜੀ ਇੱਧਰ ਆਪਣੀ ਜੋਬ ਸਟਾਰਟ। ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਫਰਾਈਡੇ ਵਾਲੇ ਦਿਨ 8 to 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਤੁਸੀਂ ਸੁਣਦੇ ਰਹੋ ਹਰਮ ਰੇਡੀਓ, ਤੇ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।
ਫਿਰ ਤੁਰ ਪਈਏ ਅਸੀਂ ਲੋਟ ਚੱਕ ਕੇ, ਸੱਚੇ ਪਾਤਸ਼ਾਹ ਦੀ ਓਟ ਪਹਿਲਾਂ ਤੱਕ ਕੇ, ਫਿਰ ਤੁਰ ਪਈਏ ਅਸੀਂ ਲੋਟ ਚੱਕ ਕੇ। ਹਕੀਕਤ ਤੋਂ ਦੂਰ ਜਿਦਾਈਆਂ ਕਰਦੇ ਰਹਿੰਦੇ ਸੱਚ ਕਮਾਈਆਂ, ਘਰ ਤੋਂ ਦੂਰ ਜਿਦਾਈਆਂ ਕਰਦੇ ਰਹਿੰਦੇ ਸੱਚ ਕਮਾਈਆਂ, ਸੋਹਣੇ ਪੁੱਤਰ ਮਾਵਾਂ ਦੇ ਜਿਉਂਦੇ ਰਹਿਣ ਤਰੱਕਾਂ ਵਾਲੇ, ਸਾਨੂੰ ਮਾਣ ਭਰਾਵਾਂ ਦੇ ਜਿਉਂਦੇ ਰਹਿਣ ਤਰੱਕਾਂ।